आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
अज समुचा सिख पंथ श्री गुरु ग्रंथ साहिब दी ताबिया है। रोजाना सिख श्री गुरु ग्रंथ साहिब दी हजूरी विच संगत विच बैठ के सिखी दी जाचना करदा है। पंज प्यारे भी जे अमृत पान कराउंदे हन तां श्री गुरु ग्रंथ साहिब अगे आग्या मंगदे हन। सतगुरां कहा सी मेरा शरीर पंथ विच ते आत्मा श्री गुरु ग्रंथ साहिब दे विच लीन हो रही है ते तुहानू मेरा यह हुक्म है कि गुरु ग्रंथ साहिब तो बिना किसी होर नू गुरु नहीं मनना। विचार ज्ञानी जसवंत सिंह परवाना। सोहणे विचारां लई जुड़े रहो हरमन रेडियो नाल।
ਬੁੱਧਵਾਰ ਦੀ ਸਵੇਰ ਚੜ੍ਹਦਾ ਸੂਰਜ ਤੇ ਰੁਮਕਦੀ ਪੌਣ ਤਰੇਲ ਦੇ ਤੁਪਕੇ ਤੇ ਕਿਤੇ ਮੀਂਹ ਦੀ ਬੁਛਾਰ ਕੰਮਾ ਕਾਰਾਂ ਦੀ ਦੌੜ ਜਾਂ ਫਿਰ ਅਜੇ ਰਜਾਈ ਵਿਚ ਬੈਠ ਕੇ ਚਾਹ ਦੀਆਂ ਚੁਸਕੀਆਂ ਕਿਤੇ ਤਾਰਿਆਂ ਨਾਲ ਬਾਤਾਂ ਤੇ ਕਿਤੇ ਢਲਦੀ ਸ਼ਾਮ ਤੇ ਕਿਤੇ ਚੜ੍ਹਦਾ ਸੂਰਜ ਜਿਸ ਕਿਸੇ ਵੀ ਸਮੇਂ ਮੌਸਮ ਜਾਂ ਮਸਰੂਫੀਅਤ ਨੂੰ ਮਾਣ ਰਹੇ ਹੋ ਜੀ ਸਵਾਗਤ ਕਰਦੀ ਹੈ ਤੁਹਾਡਾ ਹਰਮਨ ਰੇਡੀਓ ਦੇ ਵਿਹੜੇ ਵਿਚ ਤੇ ਅਗਸਤ ਮਹੀਨੇ ਦੇ ਅਖੀਰਲੇ ਦਿਹਾੜੇ 31 ਤਰੀਕ ਸਾਲ 2016 ਤੇ ਦੇਸੀ ਮਹੀਨੇ ਦੀ 16 ਭਾਦੋਂ ਦੀ ਸਵੇਰ ਦੀ ਆਮਦ ਆਸਟ੍ਰੇਲੀਆ ਵਿਚ ਹੋ ਚੁੱਕੀ ਹੈ ਤੇ ਇਸ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਜੀ ਤਕਨੀਕੀ ਸਾਂਭ ਸੰਭਾਲ ਦੇ ਲਈ ਪਟਿਆਲਾ ਸਟੂਡੀਓ ਤੋਂ ਅਸੀਂ ਦੋਵੇਂ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਉਮੀਦ ਕਰਦੀ ਹਾਂ ਜੀ ਕਿ ਆਪ ਸਭ ਆਪਣੇ ਘਰ ਪਰਿਵਾਰਾਂ ਦੇ ਵਿਚ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ ਤੇ ਆਓ ਫਿਰ ਰਲ ਕੇ ਸਰਬੱਤੇ ਭਲੇ ਦੀ ਅਰਦਾਸ ਕਰੀਏ ਤੇ ਸ਼ੁਰੂ ਕਰੀਏ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ ਤੇ ਸਾਂਝੇ ਕਰੀਏ ਆਪਣੇ ਵਿਚਾਰ ਜਜ਼ਬਾਤ ਖਿਆਲ ਯਾਦਾਂ ਗੀਤ ਸੰਗੀਤ ਕੁਝ ਖਬਰਾਂ ਕੁਝ ਮੁੱਦੇ ਤੇ ਕੁਝ ਸਵਾਲ। ਬਿਲਕੁਲ ਜੀ ਹੁਣ ਤੋਂ ਕੋਈ 2 ਘੰਟੇ ਦਾ ਜਿਹੜਾ ਸਾਥ ਹੈ ਉਹ ਆਪਣਾ ਰਹੇਗਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਪ੍ਰੋਗਰਾਮ ਦੇ ਵਿਚ ਤੁਸੀਂ ਜਿਹੜੀ ਸਾਂਝ ਆ ਉਹ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਪਾ ਸਕਦੇ ਹੋ ਜੀ। ਟੈਲੀਗ੍ਰਾਮ ਦੇ ਰਾਹੀਂ @ ਹਰਮਨ ਰੇਡੀਓ ਤੇ ਤੁਸੀਂ ਸਾਨੂੰ ਆਪਣੇ ਸੁੱਖ ਸੁਨੇਹੇ ਭੇਜ ਸਕਦੇ ਹੋ ਤੇ ਈਮੇਲ ਦੇ ਵਿਚ request@harmanradio.com ਜਿਹੜਾ ਉਹ ਆਸਾਨ ਜਿਹਾ ਪਤਾ ਹੈ ਸਾਡਾ। ਤੁਹਾਡੇ ਸੁਨੇਹੇ ਜਿਹੜੇ ਆ ਤੁਸੀਂ ਸਾਨੂੰ ਇਹ 2 ਟੈਲੀਗ੍ਰਾਮ ਜਾਂ ਈਮੇਲ ਰਾਹੀਂ ਸਾਨੂੰ ਭੇਜ ਸਕਦੇ ਆ ਜੀ। ਤੇ ਅੱਜ ਪ੍ਰੋਗਰਾਮ ਦੇ ਵਿਚ ਜਿਹੜੀ ਥੋੜੀ ਜਿਹੀ ਚੇਂਜ ਹੈ ਉਹ ਕੀਤੀ ਹੈ ਕਿਉਂਕਿ ਥੋੜੇ ਬਿਜ਼ੀ ਹੋਣ ਕਰਕੇ ਮਸਰੂਫ ਹੋਣ ਕਰਕੇ ਮਿੰਟੂ ਬਰਾੜ ਹੁਣੀ ਜਿਹੜੇ ਆਪਣਾ ਖਬਰਾਂ ਦਾ ਜਿਹੜਾ ਸੈਕਸ਼ਨ ਅਸੀਂ ਬਾਅਦ ਵਿਚ ਕਰੀਦਾ ਸੀ ਉਹ ਅੱਜ ਅਸੀਂ ਸ਼ੁਰੂਆਤ ਦੇ ਵਿਚ ਹੀ ਅਸੀਂ ਜਿਹੜੀਆਂ ਅੱਜ ਦੀਆਂ ਖਬਰਾਂ ਜਿਹੜੀਆਂ ਉਹਨਾਂ ਤੇ ਝਾਤ ਮਾਰ ਲੈਣੀ ਆ। ਸੋ ਜੇ ਤੁਹਾਡੇ ਦਿਲ ਵਿਚ ਵੀ ਕੋਈ ਖਬਰ ਹੈ ਇਹੋ ਜਿਹੜੀ ਤੁਸੀਂ ਮਿੰਟੂ ਬਰਾੜ ਹੁਣਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਤਿਆਰ ਰੱਖੋ ਜੀ ਕਿਉਂਕਿ ਇਸ ਪਹਿਲੇ ਜਿਹੜੇ ਗੀਤ ਤੋਂ ਬਾਅਦ ਮਿੰਟੂ ਬਰਾੜ ਹੁਣਾਂ ਨੂੰ ਪ੍ਰੋਗਰਾਮ ਦੇ ਵਿਚ ਲਵਾਂਗੇ ਤੇ ਜਿੰਨਾ ਵੀ ਟਾਈਮ ਉਹਨਾਂ ਕੋਲ ਹੋਇਆ ਉਨੀ ਦੇਰ ਅਸੀਂ ਜਿਹੜੀਆਂ ਅੱਜ ਦੀਆਂ ਖਬਰਾਂ ਆ ਉਹਨਾਂ ਵੱਲ ਝਾਤ ਮਾਰਾਂਗੇ ਤੇ ਖਬਰਾਂ ਦੀ ਗੱਲ ਕਰਾਂਗੇ। ਸੋ ਸ਼ੁਰੂਆਤ ਵਿਚ ਖਬਰਾਂ ਕਰਾਂਗੇ ਜੀ ਪਰ ਪ੍ਰੋਗਰਾਮ ਦੇ ਵਿਚ ਅੱਗੇ ਅੱਜ ਸਾਡੇ ਕੋਲ ਹੋਰ ਬਹੁਤ ਕੁਝ ਹੈਗਾ ਆ। ਸੋ ਕੀ ਕਰਦੇ ਆ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਤੇ ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਪਿਆਰਾ ਜਿਹਾ ਕੀ ਜੀ
ਅੱਜ ਦੇ ਜਮਾਨੇ ਦੀ ਗੱਲ ਕਰਨ ਲੱਗਾ ਦੁਨੀਆਂ ਤੇ ਕੀ ਹੋ ਰਿਹਾ ਪੜ ਲਿਖ ਕੇ ਵੀ ਦੁਨੀਆ ਲੋਕੋ ਹੋਈ ਨਹੀਂ ਸਿਆਣੀ ਕੁੱਖਾਂ ਦੇ ਵਿੱਚ ਮਾਰ ਲੋਕੀ ਹੋਏ ਆਪਣੀ ਧੀ ਸਿਆਣੀ ਰੁੱਖਾਂ ਤੇ ਕੁੱਖਾਂ ਦੇ ਵੈਰੀ ਉਗਲਾ ਕਰਦੇ ਪਾਣੀ ਇਹੋ ਕੰਮ ਰਿਹਾ ਦੋਸਤ ਫਿਰ ਹੋ ਜੂਗੀ ਖਤਮ ਕਹਾਣੀ
ਇੱਕ ਨਾਲ ਹੀ ਲੱਗਦੀ ਗੱਲ ਹੋਰ ਕਹਿਣ ਲੱਗਾ
ਤੱਤੀ ਕੀ ਠੰਡੀ ਮਿੱਤਰ ਓਏ ਰੋਟੀ ਹੁੰਦੀ ਖਾਣੀ ਆਪੋ ਆਪਣੇ ਭਾਗ ਹੁੰਦੇ ਨੇ ਇੱਕ ਗੋਲੀ ਇੱਕ ਰਾਣੀ ਲਿਖਿਆ ਵਿੱਚ ਗੁਰਬਾਣੀ
ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸੀ ਜਿਹੜਾ ਅੱਜ ਖਬਰਾਂ ਦਾ ਸਿਲਸਿਲਾ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਹੀ ਕਰਨਾ ਹੈ ਸੋ ਉਹਦੇ ਲਈ ਬਰਾੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਮਿੰਟੂ ਬਰਾੜ ਹੋਣਾ ਦਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣਗੇ ਤੇ ਅੱਜ ਛੇਤੀ ਛੇਤੀ ਆਏ ਹਾਂ ਜੀ ਛੇਤੀ ਛੇਤੀ ਚਾਰ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਵਿਦੇਸ਼ ਦੀਆਂ ਮਜਬੂਰੀਆਂ ਅੱਜ ਇੱਕ ਨਵੀਂ ਟ੍ਰੇਨਿੰਗ ਲੱਗੀ ਹੈ ਜੀ ਕਹਿੰਦੇ 8 ਵਜੇ ਤੁਹਾਨੂੰ ਪਹੁੰਚਣਾ ਪੈਣਾ ਸੋ ਇਸ ਦੌਰਾਨ ਮੈਂ ਰਿਕੁਐਸਟ ਕੀਤੀ ਸੀ ਅੱਜ ਸੁਖਪ੍ਰੀਤ ਨੂੰ ਵੀ ਮੈਨੂੰ ਥੋੜਾ ਜਿਹਾ ਛੇਤੀ ਟਾਈਮ ਦੇ ਦਿਓ ਸੋ ਧੰਨਵਾਦ ਆ ਜੀ ਮੈਂ ਛੇਤੀ ਛੇਤੀ ਆਇਆ ਤੇ ਛੇਤੀ ਛੇਤੀ ਮੁਕਾ ਕੇ ਅੱਜ ਜਾਣਾ
ਜੀ ਬਰਾੜ ਸਾਹਿਬ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੇ ਮਸਰੂਫ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਹਾਜ਼ਰੀ ਲਵਾਉਣੀ ਨਹੀਂ ਭੁੱਲੇ ਸੋ ਉਹਦੇ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ ਸੋ ਜਿਹੜੀਆਂ ਖਬਰਾਂ ਉਹਨਾਂ ਦੇ ਵਿੱਚ ਮੇਨ ਖਬਰ ਤੇ ਇਹ ਆ ਰਹੀ ਹੈ ਜੀ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਭਾਰੀ ਪਈ ਹੋਈ ਹੈ ਕਿ ਬਰਾੜ ਸਾਹਿਬ ਤੁਸੀਂ ਲੰਬੋਰਗਿਨੀ ਦੇ ਬੜੇ ਸ਼ੌਕੀਨ ਹੋ ਤੇ ਕਿਤੇ ਚਾਬੀ ਫਾੜੀ ਲਈ ਤੁਸੀਂ ਮੈਨੂੰ ਲੱਗਦਾ ਕੱਲ
ਦੇਖੋ ਕਈ ਵਾਰੀ ਖਬਰਾਂ ਚ ਖਬਰ ਬਣ ਜਾਂਦੀ ਹੈ ਵੈਸੇ ਤਾਂ ਹੋਰ ਬਹੁਤ ਜ਼ਰੂਰੀ ਖਬਰਾਂ ਸੀ ਪਰ ਮੈਂ ਬਰੀਫ ਚ ਦੱਸਦਿਆਂ ਵੀ ਉਹਨਾਂ ਕਈ ਦਿਨਾਂ ਤੋਂ ਕੋਈ ਫੇਸਬੁੱਕ ਦੇ ਉੱਤੇ ਕੋਈ ਅਪਡੇਟ ਮੈਂ ਨਹੀਂ ਪਾਈ ਸੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਬਹੁਤ ਘੱਟ ਅਪਡੇਟ ਫੇਸਬੁੱਕ ਤੇ ਅੱਜ ਕੱਲ ਪਾਉਣਾ ਕਿਉਂਕਿ ਜਦੋਂ ਦੇ ਫੇਸਬੁੱਕ ਨੇ ਲਾਅ ਚੇਂਜ ਕੀਤੇ ਆ ਨਾ ਉਦੋਂ ਬਾਅਦ ਉਹਦਾ ਕੋਈ ਬੈਨੀਫਿਟ ਤਾਂ ਰਿਹਾ ਨਹੀਂ ਫੇਸਬੁੱਕ ਦਾ ਤੇ ਜਿਹੜੀ ਫੇਸਬੁੱਕ ਦੀ ਲੋਕਾਂ ਨੇ ਏਜ ਵੀ ਡਿਕਲੇਅਰ ਕਰਤੀ ਆ ਵੀ ਇਹ 2020 ਤੱਕ ਜਾਂਦੇ ਜਾਂਦੇ ਆਪਦੀ ਹੋਂਦ ਆ ਜਿਹੜੀ ਖਤਮ ਕਰ ਸਕਦੀ ਆ ਜਿਹੜੇ ਰਾਏ ਉਹ ਪਏ ਅੱਜ ਤਾਂ ਉਹ ਮੈਂ ਕਿਤੇ ਅਪਡੇਟ ਹੁਣ ਕਾਫੀ ਦਿਨਾਂ ਤੋਂ ਨਹੀਂ ਕੀਤੀ ਸੀ ਕੱਲ ਬੈਠੇ ਬੈਠੇ ਫਿਰ ਕਹਿੰਦੇ ਨੀ ਹੁੰਦੇ ਪੁਰਜ਼ੋਰ ਮੰਗ ਤੇ ਮੈਂ ਬੈਠੇ ਬੈਠੇ ਨੇ ਇੱਕ ਸ਼ਰਾਰਤ ਕਰਤੀ ਜੀ ਤੇ ਇੱਕ ਫੋਟੋ ਅਪਲੋਡ ਕਰਤੀ ਤੇ ਮੈਂ ਉਹਦੇ ਲਈ ਪਹਿਲਾਂ ਦੱਸ ਰਿਹਾ ਸੀ ਮੈਂ ਕਿਹਾ ਵੀ ਲੋਕਾਂ ਕੋਲੇ ਨਾ ਅੱਜ ਕੱਲ ਟਾਈਮ ਨਹੀਂ ਹੈ ਲੋਕਾਂ ਨੇ ਹਰ ਬੰਦੇ ਦਾ ਰੁਤਬਾ ਕੱਦ ਕਾਠ ਬਣਾ ਰੱਖਿਆ ਆਪਦੀ ਨਜ਼ਰ ਦੇ ਵਿੱਚ ਆਪੇ ਕਿਸੇ ਨੂੰ ਰੱਬ ਬਣਾ ਰੱਖਿਆ ਆਪੇ ਕਿਸੇ ਨੂੰ ਘਟੀਆ ਬਣਾ ਰੱਖਿਆ ਆਪੇ ਕਿਸੇ ਨੂੰ ਚੰਗਾ ਬਣਾ ਰੱਖਿਆ ਉਹਨਾਂ ਨੇ ਜੇ ਕਿਸੇ ਦੀ ਦੇਖਿਆ ਵੀ ਉਹ ਬੰਦਾ ਸਹੀ ਹੈ ਜਾਂ ਉਹ ਬੰਦਾ ਵਧੀਆ ਲਿਖਦਾ ਜਾਂ ਉਹ ਬੰਦਾ ਦੀ ਗੱਲ ਤਾਂ ਸੱਚੀ ਹੋਊਗੀ ਉਹਦੀ ਉਹਨਾਂ ਨੇ ਪੜ੍ਹਨੀ ਵੀ ਨਹੀਂ ਤੇ ਉਹਨਾਂ ਨੇ ਲਾਈਕ ਤੇ ਮੈਂ ਪਹਿਲਾਂ ਹੀ ਪੋਸਟ ਤੇ ਕਲਿੱਕ ਕਰਨ ਤੋਂ ਪਹਿਲਾਂ ਹੀ ਕਹਿ ਰਿਹਾ ਸੀ ਮੈਂ ਕਿਹਾ ਵੀ ਦੇਖੀ ਜਾਏ ਹੁਣ ਕਿਵੇਂ ਲੋਕ ਵਧਾਈਆਂ ਦਿੰਦੇ ਆ ਤੇ ਉਹ ਖਬਰ ਨਹੀਂ ਪੂਰੀ ਕਿਸੇ ਨੇ ਪੜ੍ਹਨੀ ਉਹੀ ਗੱਲ ਜੀ ਉਹ ਪਹਿਲੀਆਂ 3-4 ਲਾਈਨਾਂ ਦੇ ਵਿੱਚ ਮੈਂ ਥੋੜਾ ਜਿਹਾ ਟਵਿਸਟ ਜਿਹਾ ਪਾਤਾ ਲਿਖਣ ਲੱਗੇ ਨੇ ਤੇ ਉਹ ਲੋਕਾਂ ਨੇ ਦੇ ਵਧਾਈਆਂ ਮੈਂ ਤਾਂ ਹੈਰਾਨ ਰਹਿ ਗਿਆ ਵੀ ਮੇਰੀ ਪੋਸਟ ਪਾਉਣ ਤੋਂ 1 ਮਿੰਟ ਬਾਅਦ ਮੇਰੇ ਡਿਸਟ੍ਰਿਕਟ ਦੀ ਪ੍ਰੈਸ ਕਲੱਬ ਚੋਂ ਫੋਨ ਆ ਗਿਆ ਤੇ ਇੰਡੀਆ ਤੋਂ ਕਹਿੰਦੇ ਜੀ ਪ੍ਰੈਸ ਕਲੱਬ ਦੀ ਮੀਟਿੰਗ ਚੱਲੀ ਜਾਂਦੀ ਸੀ ਉਧਰੋਂ ਤੁਹਾਡੀ ਅਪਡੇਟ ਆਈ ਅਸੀਂ ਆਖਿਆ ਵੀ ਮੀਟਿੰਗ ਚ ਪਹਿਲਾਂ ਇਹੀ ਗੱਲ ਦੀ ਵਧਾਈ ਦੇ ਦਈਏ ਵੀ ਤੁਹਾਡੀ ਗੱਡੀ ਲਈ ਤੇ ਉਹ ਮੈਂ ਕਿਹਾ ਭਰਾ ਮੇਰਾ ਤੂੰ ਸਮਾਰ ਕੇ ਪੜ੍ਹੀ ਕਹਿੰਦਾ ਨਹੀਂ ਮੈਂ ਕਿਹਾ ਕੌਣ ਕੌਣ ਬੈਠਿਆ ਕਹਿੰਦੇ ਸਾਰੇ ਬੈਠੇ ਮੀਟਿੰਗ ਚ ਮੈਂ ਕਿਹਾ ਹੈਂਡ ਫਰੀ ਕਰ ਦਿਓ ਜੀ ਮੈਂ ਫਿਰ ਸਾਰਿਆਂ ਨੂੰ ਦੱਸ ਦਿਆਂ ਕਹਿੰਦੇ ਕੀ ਉਹ ਕਹਿੰਦੇ ਜੀ ਸਾਨੂੰ ਖੁਸ਼ੀ ਹੋਈ ਵੀ ਸਾਡੇ ਭਰਾ ਨੇ ਐਡੀ ਵੱਡੀ ਗੱਡੀ ਲਈ ਮੈਂ ਉਹਨੂੰ ਕਿਹਾ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਤੁਹਾਡਾ ਭਰਾ ਇਸ ਗੱਡੀ ਦਾ ਡਰਾਈਵਰ ਲੱਗਿਆ ਇੱਥੇ ਤੇ ਉਹ ਲਈ ਨਹੀਂ ਹੈਗੀ ਸੋ ਸੋ ਕਈ ਵਾਰੀ ਏਦਾਂ ਦਾ ਉਹ ਸ਼ੁਗਲ ਵੀ ਹਾਸਾ ਮਜ਼ਾਕ ਤੇ ਅਸਲ ਚ ਨਾ ਸੁਖਪ੍ਰੀਤ ਜਿਹੜੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਨਾ ਉਹ ਇਨ੍ਹਾਂ ਚੀਜ਼ਾਂ ਲਈ ਬਣਿਆ ਸੀ ਇਨ੍ਹਾਂ ਇਹ ਜਿਹੜਾ ਛੋਟਾ ਛੋਟਾ ਹਿਊਮਰ ਜ਼ਿੰਦਗੀ ਨੇ ਛੋਟੀਆਂ ਛੋਟੀਆਂ ਖੁਸ਼ੀਆਂ ਪਾਉਣ ਲਈ ਨਿੱਕੀਆਂ ਨਿੱਕੀਆਂ ਗੱਲਾਂ ਚੋਂ ਖੁਸ਼ ਹੋਣ ਦੀ ਇੱਕ ਉਹ ਚੀਜ਼ਾਂ ਲਈ ਤੇ ਇੱਕ ਦੂਜੇ ਨਾਲ ਗਿਆਨ ਵੰਡਣ ਲਈ ਇੱਕ ਦੂਜੇ ਨਾਲ ਨਾ ਕਿ ਲੜੋ ਭਿੜੀ ਸਿਆਸੀ ਗੱਲਾਂ ਤੇ ਗਾਲੋ ਦੁੱਪੜ ਹੋਣ ਲਈ ਨਹੀਂ ਫੇਸਬੁੱਕ ਬਣਿਆ ਸੀ ਕੱਲ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਥੱਲੇ ਕੁਝ ਕੁ ਕਮੈਂਟਸ ਇਹੋ ਜਿਹੇ ਵੀ ਆਏ ਜਿਹ ਚ ਇਹ ਕਿਹਾ ਗਿਆ ਵੀ ਭਾਈ ਅੱਜ ਆ ਸਮੇਂ ਦੀ ਲੋੜ ਹੈ ਇਹੋ ਜਿਹੀਆਂ ਪੋਸਟਾਂ
ਬਿਲਕੁਲ 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 ਬਰਾੜ ਸਾਹਿਬ ਜ਼ਿੰਦਗੀ ਨੂੰ ਥੋੜਾ ਹਲਕਾ ਫੁਲਕਾ ਰੱਖਣ ਲਈ ਇਹੋ ਜਿਹੀਆਂ ਗੱਲਾਂ ਦੀ ਜ਼ਿੰਦਗੀ ਚ ਬਹੁਤ ਲੋੜ ਹੁੰਦੀ ਹੈ ਤੇ ਦੂਜੀ ਗੱਲ ਇਹ ਹੈ ਬਰਾੜ ਸਾਹਿਬ ਕੇ ਦਿਲ ਕੇ ਖੁਸ਼ ਰੱਖਣੇ ਕੋ ਗਾਲਿਬ ਖਿਆਲ ਅੱਛਾ ਹੈ ਸੋ ਅਸੀਂ ਫੋਟੋ ਨਾਲ ਕਰਾ ਕੇ ਖੁਸ਼ ਹੋ ਜਾਈਦਾ ਉਹਦੇ ਚ ਵਧੀਆ ਹੈਗਾ
ਸਾਡੀ ਸੋਚ ਇਹੀ ਹੋਣੀ ਚਾਹੀਦੀ ਆ ਸਾਡੀ ਸੋਚ ਜਿੱਦੇ ਬਣ ਗਈ ਨਾ ਉਦੇ ਖੁਸ਼ੀ ਸਾਡੇ ਚਾਰ ਸਵੇਰੇ ਰਹੂਗੀ ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਵੀ ਜੋ ਮਿਲ ਜੇ ਉਹਦਾ ਸ਼ੁਕਰਾਨਾ ਕਰਨਾ ਤੇ ਨਿੱਕੀ ਜੀ ਗੱਲ ਚੋ ਹੀ ਖੁਸ਼ੀ ਲੱਭਣੀ ਵੀ ਇੱਥੋਂ ਮੈਨੂੰ ਖੁਸ਼ੀ ਕਿਵੇਂ ਲੱਭ ਜੂਗੀ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਉਮਰ ਦੇ ਇਸ ਪੜਾਅ ਚ ਆ ਕੇ ਤੁਹਾਡੇ ਚੋ ਬਚਪਨਾ ਨਹੀਂ ਗਿਆ ਮੈਂ ਕਿਹਾ ਮੈਂ ਤਾਂ ਸੁੱਖ ਸੁੱਖਦਾ ਰੋਜ਼ ਵੀ ਮੇਰੇ ਚੋ ਬਚਪਨਾ ਜਾਵੇ ਨਾ ਮੈਂ ਬਜਾਗ ਚ ਬਚਪਨੇ ਵਾਲੀਆਂ ਹਰਕਤਾਂ ਘਰ ਚ ਵੀ ਤੁਰਿਆ ਫਿਰਦਾ ਕਰਦਾ ਰਹਿਣਾ ਨਿੱਕੀਆਂ ਨਿੱਕੀਆਂ ਤਾਂ ਮੈਨੂੰ ਇਹ ਗੱਲ ਸੁਣਨੀ ਪੈਂਦੀ ਆ ਘਰੇ ਵੀ ਇਹ ਨੀ ਗੱਲ ਸਮਝ ਆਈ ਤੁਹਾਡਾ ਬਚਪਨਾ ਕਿਉਂ ਨੀ ਜਾ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਸੁੱਖਾਂ ਸੁੱਖ ਸੁੱਖ ਕੇ ਰੱਖਿਆ ਵੀ ਮੈਂ ਇਵੇਂ ਬਚਪਨੇ ਚ ਰਹਾ ਮੈਂ ਹਰ ਨਿੱਕੀ ਨਿੱਕੀ ਗੱਲ ਚੋਂ ਕਈ ਵਾਰੀ ਘਰੇ ਜਾਂ ਮਾਹੌਲ ਹੁੰਦਾ ਵੀ ਮੈਂ ਕੱਪੜੇ ਪਾਉਣ ਲੱਗਿਆ ਵੀ ਜਵਾਕਾਂ ਵਾਂਗੂ ਕਰੀ ਜਾਂਦਾ ਹੁਣ ਤਾਂ ਉਹ ਆਖਣਗੇ ਵੀ ਇਹ ਕੀ ਗੱਲ ਆ ਮੈਂ ਕਿਹਾ ਮੈਨੂੰ ਮਨ ਨੂੰ ਖੁਸ਼ੀ ਮਿਲਦੀ ਹੈ ਏਦਾਂ ਕਰਕੇ
ਬਿਲਕੁਲ ਬਿਲਕੁਲ, ਕਿਉਂਕਿ ਵਿਰਾਟ ਸਾਹਿਬ ਦੇਖੋ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਲੱਭਣ ਆਏ ਆ, ਬੇਸ਼ੱਕ ਦੇਸ਼ ਤੋਂ ਪਰਦੇਸਾਂ ਦੇ ਵਿੱਚ ਆਏ ਪਰ ਲੱਭਦੇ ਅਸੀਂ ਖੁਸ਼ੀਆਂ, ਤੇ ਉਹ ਖੁਸ਼ੀ ਜਿਹੜੀ ਇੱਕ ਬੱਚਾ ਬਣ ਕੇ ਉਹ ਬਚਪਨੇ ਵਿੱਚ ਹੁੰਦੀ ਹੈ ਨਾ, ਉਹ ਸ਼ਾਇਦ ਇੱਕ ਇੰਨੇ ਮੈਚਿਓਰ ਹੋ ਕੇ ਜਾਂ ਵੱਡੇ ਇਨਸਾਨ ਹੋ ਕੇ ਨਹੀਂ ਲੱਭ ਪਾਈਦੀ ਅਸੀਂ। ਕਈ ਵਾਰੀ ਬੱਚਿਆਂ ਨੂੰ ਦੇਖਦੀ ਆ ਕਿ ਜੀ
ਸੁਖਪ੍ਰੀਤ ਮੈਂ ਪਰਸੋਂ ਦੀ ਘਟਨਾ ਦੱਸਦਾ। ਪਰਸੋਂ ਨਾ ਮੈਂ ਚੱਪਲਾਂ ਪੁੱਠੀਆਂ ਪਾਈ ਫਿਰਾਂ, ਵੈਸੇ ਤਾਂ ਪੁੱਠੀਆਂ ਚੱਪਲਾਂ ਪੈ ਨਹੀਂ ਸਕਦੀਆਂ ਵੀ ਉਹ ਫਿਲਾਸਫਰ ਦੇ ਨਜ਼ਰੇ, ਮੈਂ ਜਾਣ ਕੇ ਉਲਟੀਆਂ ਚੱਪਲਾਂ ਇਧਰਲੀ ਉਧਰਲੀ ਸੱਜੇ ਖੱਬੇ ਵਾਲੀ ਪਾਈ ਫਿਰਦਾ ਸੀ ਘਰੇ, ਤੇ ਮੈਨੂੰ ਪਹਿਲਾਂ ਬੇਟੇ ਨੇ ਟੋਕਿਆ ਫਿਰ ਘਰ ਨੇ ਟੋਕਿਆ ਵੀ ਇਹ ਕੀ ਆ। ਮੈਂ ਕਿਹਾ ਮੈਂ ਫੀਲਿੰਗ ਲੈ ਰਿਹਾ ਸੀ ਵੀ ਬਚਪਨ ਚ ਜੋ ਨਿੱਕੇ ਹੁੰਦੇ ਪੁੱਠੀਆਂ ਪਾ ਲੈਂਦੇ ਸੀ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੁੰਦਾ ਸੀਗਾ।
ਬਿਲਕੁਲ ਬਿਲਕੁਲ ਵਿਰਾਟ ਸਾਹਿਬ, ਬਚਪਨ ਦੀਆਂ ਗੱਲਾਂ ਹੀ ਹੋਰ ਹੁੰਦੀਆਂ ਸੀਗੀਆਂ। ਉਹ ਸਾਬਣ ਦੇ ਬੁਲਬਲੇ ਹੁੰਦੇ ਸੀਗੇ, ਉਹਨਾਂ ਨੂੰ ਦੇਖ ਦੇਖ ਖੁਸ਼ ਹੋ ਜਾਈਦਾ ਸੀਗਾ। ਉੱਡਦੀਆਂ ਤਿੱਤਲੀਆਂ ਹੁੰਦੀਆਂ ਸੀ, ਉਹਨਾਂ ਦੇ ਪਿੱਛੇ ਦੌੜ ਲੈਣਾ, ਜਾਂ ਫੁੱਲਾਂ ਦੇ ਨਾਲ ਗੱਲਾਂ, ਜਾਂ ਤਾਰਿਆਂ ਦੇ ਨਾਲ ਬਾਤਾਂ। ਸੋ ਛੋਟੀਆਂ ਛੋਟੀਆਂ ਚੀਜ਼ਾਂ 'ਚ ਵੱਡੀਆਂ ਖੁਸ਼ੀਆਂ ਲੱਭ ਲਈਦੀਆਂ ਸੀ, ਤੇ ਅੱਜ ਵੱਡੀਆਂ ਵੱਡੀਆਂ ਮਹਿੰਗੀਆਂ ਚੀਜ਼ਾਂ ਦੇ ਵਿੱਚੋਂ ਵੀ ਛੋਟੀਆਂ ਖੁਸ਼ੀਆਂ ਨਸੀਬ ਹੋ ਜਾਣ ਤੇ ਬਹੁਤ ਵੱਡੀ ਗੱਲ ਆ। ਸੋ ਬਰਾੜ ਸਾਹਿਬ, ਫਿਰ ਖਬਰਾਂ ਦੀ ਗੱਲਬਾਤ ਸ਼ੁਰੂ ਕਰੀਏ ਅਸੀਂ ਤਾਂ ਤੁਹਾਡੇ ਤੋਂ ਥੋੜਾ ਅੱਜ ਜੀ
ਤੇ
ਗੱਲ ਸ਼ੁਰੂ ਕਰਦੇ ਆ। ਭਾਰਤ ਤੇ ਅਮਰੀਕਾ ਦੌਰਾਨ ਜਿਹੜਾ ਇੱਕ ਫੌਜੀ ਸਮਝੌਤਾ ਹੋਇਆ ਉਥੋਂ ਸ਼ੁਰੂ ਕਰਦੇ ਆ, ਤੁਸੀਂ ਉਥੋਂ ਸਾਡੇ ਸਰੋਤਿਆਂ ਨੂੰ ਵਾਕਿਫ ਕਰਵਾਓ।
ਜੀ ਬਿਲਕੁਲ, ਕੱਲ ਇੱਕ ਬਹੁਤ ਵੱਡੇ ਸਮਝੌਤੇ ਦੇ ਉੱਤੇ ਦਸਤਖਤ ਹੋਏ ਆ ਜੀ, ਤੇ ਜੇ ਅੱਜ ਤੋਂ 5-7 ਸਾਲ ਪਹਿਲਾਂ ਇਸ ਸਮਝੌਤੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਜਦੋਂ ਅਮਰੀਕਾ ਦੇ ਨਾਲ ਬਹੁਤ ਵੱਡੀ ਕੁੰਡੀ ਫਸੀ ਹੋਈ ਸੀ। ਪਰ ਇਹ ਅਮਰੀਕਾ ਨਾਲ ਕੁੰਡੀ ਹੌਲੀ ਹੌਲੀ ਨਿਕਲੀ ਆ ਜਦੋਂ ਡਾਕਟਰ ਮਨਮੋਹਨ ਸਿੰਘ ਦੀਆਂ ਕੁਝ ਕੁ ਪਾਲਿਸੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਜਿਹੜਾ ਅਮਰੀਕਾ ਦੇ ਵਿੱਚ ਜੋ ਓਬਾਮਾ ਗਵਰਨਮੈਂਟ ਆਈ ਜਾਂ ਉਸ ਦੌਰਾਨ ਉਹਨਾਂ ਨੂੰ ਮਹਿਸੂਸ ਹੋਇਆ ਵੀ ਜੇ ਅਸੀਂ ਇਧਰਲੇ ਏਰੀਏ ਦੇ ਵਿੱਚ ਏਸ਼ੀਆ ਦੇ ਵਿੱਚ ਕਹਿ ਸਕੀਏ ਜਾਂ ਭਾਰਤੀ ਮਹਾਂਦੀਪ ਦੇ ਵਿੱਚ ਜੇ ਅਸੀਂ ਆਪਦੀ ਪੈਂਠ ਬਣਾਉਣੀ ਆ ਜਾਂ ਕੁਝ ਕਰਨਾ ਤਾਂ ਸਾਨੂੰ ਠੋਸ ਸਾਡੇ ਪੈਰ ਹੋਣੇ ਚਾਹੀਦੇ ਆ, ਨਿਉਂ ਹੋਣੀ ਚਾਹੀਦੀ ਆ। ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਸੀ ਜਾਂ ਪਹਿਲਾਂ ਦੇ ਜਿਹੜੇ ਲੋਕ ਸੀ, ਜਿਵੇਂ ਬੁਸ਼ ਦਾ ਕਾਲ ਸੀ, ਜਿਹੜਾ ਬੁਸ਼ ਦੇ ਕਾਲ ਦੇ ਉੱਤੇ ਬਹੁਤ ਜ਼ਿਆਦਾ ਦੋਸ਼ ਅਮਰੀਕਾ ਤੇ ਲੱਗੇ ਆ, ਚਾਹੇ ਇਰਾਕ ਵਾਲਾ ਮਸਲਾ ਹੋਵੇ ਚਾਹੇ ਕੁਛ ਵੀ ਹੋਵੇ, ਉਸ ਦੌਰਾਨ ਪਾਕਿਸਤਾਨ ਦੀ ਧਰਤੀ ਵਰਤੀ ਜਾਂਦੀ ਸੀ। ਪਾਕਿਸਤਾਨ ਨੂੰ ਅਰਬਾਂ ਰੁਪਈਆ ਇਸ ਲਈ ਗ੍ਰਾਂਟ ਦਿੱਤੀ ਜਾਂਦੀ ਸੀ ਵੀ ਫੌਜੀ ਕੰਮਾਂ ਲਈ ਪਾਕਿਸਤਾਨ ਦੀ ਧਰਤੀ ਉਹ ਆਪਦੀ ਵਰਤੋਂ ਚ ਵਾਸਤੇ ਦੇ ਦਿੰਦਾ ਸੀ। ਤਾਂ ਪਰ ਵੇਲੇ ਵੇਲੇ ਨਾਲ ਜਦੋਂ ਹੁਣ UNO ਤੋਂ ਲਾ ਕੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਹੋਣ ਲੱਗਿਆ ਵੀ ਪਾਕਿਸਤਾਨ ਆ ਜਿਹੜਾ ਇਸ ਦੇ ਬਦਲੇ ਨੂੰ ਮਿਸਯੂਜ਼ ਕਰ ਰਿਹਾ, ਜੇ ਉਹ ਧਰਤੀ ਦੇ ਰਿਹਾ ਤਾਂ ਉਹ ਆਪਦਾ ਮਿਸਯੂਜ਼ ਕਰਕੇ ਦੁਨੀਆ ਭਰ ਦੇ ਵਿੱਚ ਜਿਹੜਾ ਗੰਦ ਪਾਉਣ ਦੀ ਜਿਹੜੀ ਭੂਮਿਕਾ ਨਿਭਾ ਰਿਹਾ, ਤਾਂ ਉਸ ਚੀਜ਼ ਦੇ ਮੱਦੇਨਜ਼ਰ ਪਹਿਲਾਂ ਤਾਂ ਪਾਕਿਸਤਾਨ ਦੀ ਕਟੌਤੀ ਹੋਈ ਜੀ ਬਹੁਤ ਸਾਰੇ ਫੰਡਾਂ ਦੀ, ਤੇ ਫਿਰ ਉਸ ਤੋਂ ਬਾਅਦ ਹੁਣ ਪੋਜੀਸ਼ਨ ਇਹ ਆ ਗਈ ਹੈ ਵੀ ਹੁਣ ਭਾਰਤ ਨੂੰ ਜਦੋਂ ਇਹ ਸਮਝੌਤਾ ਹੋ ਗਿਆ ਭਾਰਤ ਨਾਲ ਤਾਂ ਅਮਰੀਕਾ ਦੀ ਉਹ ਲੋੜ ਵੀ ਖਤਮ ਹੋ ਗਈ। ਪਹਿਲਾਂ ਅਮਰੀਕਾ ਨੂੰ ਇਹ ਲੱਗਦਾ ਸੀ ਵੀ ਜੇ ਕਿਸੇ ਦਿਨ ਮੇਰਾ ਪੰਗਾ ਪਿਆ ਤਾਂ ਉਹ ਭਾਰਤ ਨਾਲ ਹੀ ਪਊਗਾ, ਤੇ ਭਾਰਤ ਨਾਲ ਨੂੰ ਦੱਬ ਕੇ ਰੱਖਣ ਲਈ ਉਹ ਅਮਰੀਕਾ ਤੋਂ ਬੈਠ ਕੇ ਸਾਡੇ ਤੇ ਅਟੈਕ ਨਹੀਂ ਕਰ ਸਕਦਾ ਸੀ, ਉਹਨੂੰ ਮਿਨੀਮਮ ਜਿਹੜਾ ਏਰੀਆ ਸੀ ਨੇੜੇ ਚਾਹੀਦਾ ਸੀ ਜਿੱਥੋਂ ਅਟੈਕ ਕਰ ਸਕਦਾ ਸੀ, ਸੋ ਉਸਨੇ ਪਾਕਿਸਤਾਨ ਹਾਇਰ ਕੀਤਾ ਹੋਇਆ ਸੀ ਇੱਕ ਢੰਗ ਨਾਲ। ਪਰ ਹੁਣ ਜਿਵੇਂ ਜਿਵੇਂ ਮੌਕੇ ਮੁਤਾਬਕ ਸਮਝ ਆਈ ਆ ਤੇ ਭਾਰਤ ਦੀ ਜਿਹੜੀ ਡਿਵੈਲਪਿੰਗ ਵਧੀ ਆ ਪਿਛਲੇ 15-20 ਸਾਲਾਂ ਦੇ ਵਿੱਚ, ਤਾਂ ਉਸ ਤੋਂ ਅਮਰੀਕਾ ਨੂੰ ਲੱਗ ਰਿਹਾ ਵੀ ਆਪਾਂ ਜਿਹੜਾ ਚੀਨ ਆ ਉਹ ਕਿਤੇ ਨਾ ਕਿਤੇ ਸਾਨੂੰ ਕਿਸੇ ਆੜੇ ਚ ਮੁਸ਼ਕਲ ਪੈਦਾ ਕਰ ਸਕਦਾ, ਤੇ ਜਿਹੜਾ ਪਾਕਿਸਤਾਨ ਆ ਉਹ ਸਾਡਾ ਸਾਥ ਨਹੀਂ ਦੇ ਪਾਊਗਾ, ਅਸੀਂ ਇਕੱਲੇ ਰਹਿ ਜਾਂਗੇ ਕਿ ਉਹਦੀ ਧਰਤੀ ਵਰਤ ਲਾਂਗੇ, ਤੇ ਜੇ ਅਸੀਂ ਇੱਕ ਤੇ ਇੱਕ 11 ਹੋ ਜਾਈਏ, 2 ਹੋ ਜਾਈਏ, 2 ਜਣੇ ਰਲ ਕੇ, ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਹੋਊਗਾ। ਸੋ ਇਸ ਰਣਨੀਤੀ ਦੇ ਤਹਿਤ ਉਹਨਾਂ ਨੇ ਜਿਹੜੀ ਇੱਕ ਨਵੀਂ ਚਾਲ ਚੱਲੀ ਆ ਜਾਂ ਇੱਕ ਨਵਾਂ ਸਮਝੌਤਾ ਕੀਤਾ ਜੀ, ਜਿਸ ਸਮਝੌਤੇ ਤਹਿਤ ਉਹਨਾਂ ਨੇ ਹੁਣ ਇਹ ਲੈ ਕੇ ਆਏ ਆ ਵੀ ਆਪਾਂ ਭਾਰਤ ਤੇ ਜਿਹੜਾ ਅਮਰੀਕਾ ਉਹ ਇੱਕ ਦੂਜੇ ਨਾਲ ਫੌਜੀ ਵਟਾਂਦਰੇ ਇੱਕ ਦੂਜੇ ਦੇ ਜਗ੍ਹਾ ਵਰਤਣ ਦੀਆਂ ਗੱਲਾਂ, ਤੇ ਉਹਦੇ ਦੌਰਾਨ ਜੇ ਹੁਣ ਮੰਨ ਲਓ ਕੋਈ ਉਹਨਾਂ ਦੀ ਫੌਜੀ ਪਲਟਣ ਆਉਂਦੀਆਂ ਤਾਂ ਉਹਨਾਂ ਦਾ ਖਾਣ ਪੀਣ ਰੱਖ ਰਖਾਵ ਦੀਆਂ ਇੰਤਜ਼ਾਮ ਇਹ ਜਿਹੀਆਂ ਚੀਜ਼ਾਂ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਸਮਝੌਤੇ ਤਹਿਤ ਇੱਕ ਦੂਜੇ ਦੀ ਹੈਲਪ ਕਰਾਂਗੇ, ਤੇ ਇਹ ਕੱਲ ਦੇ ਜਦੋਂ ਦਾ ਸਮਝੌਤਾ ਹੋਇਆ ਕਿਉਂਕਿ ਇਹ ਲੀਕ ਨਹੀਂ ਕੀਤਾ ਗਿਆ ਸੀ, ਬੜੇ ਅੰਦਰ ਖਾਤੇ ਇਹਦੇ ਉੱਤੇ ਵਰਕਆਊਟ ਕੀਤਾ ਗਿਆ ਸੀ, ਤੇ ਹੁਣ ਜਦੋਂ ਕੱਲ ਦਾ ਇਹ ਸਮਝੌਤਾ ਹੋਇਆ ਤਾਂ ਇਸ ਸਮਝੌਤੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਵੀ ਚੀਨ ਨੇ ਤੇ ਪਾਕਿਸਤਾਨ ਨੇ ਕਾਫੀ ਜਿਹੜੀ ਤੜਫ ਮਹਿਸੂਸ ਕੀਤੀ ਹੈ ਸਾਰੇ ਮਸਲੇ ਤੋਂ ਬਾਅਦ, ਤੇ ਉਹ ਇਸ ਗੱਲ ਤੋਂ ਰਾਜੀ ਨਹੀਂ ਹਨ ਵੀ ਇਹ ਜਿਹੜੀ ਸਮਝੌਤਾ ਹੋਇਆ ਕਿਤੇ ਨਾ ਕਿਤੇ ਮਾੜਾ ਹੋਇਆ, ਤੇ ਇਹਦੇ ਨਾਲ ਸਾਡੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਏਸ਼ੀਆ ਮਹਾਂਦੀਪ ਦੇ ਵਿੱਚ ਕੁਝ ਨਾ ਕੁਝ ਜਿਹੜਾ ਪ੍ਰੈਸ਼ਰ ਆ ਉਹ ਬਣੂਗਾ। ਪਰ ਕੁੱਲ ਮਿਲਾ ਕੇ ਸਮਝੌਤਾ ਜਿਹੜਾ ਭਾਰਤ ਦੇ ਲਈ ਬਹੁਤ ਚੰਗਾ ਸਮਝੌਤਾ ਮੰਨ ਰਿਹਾ ਮੈਂ
ਜੀ ਬਰਾੜ ਸਾਹਿਬ। ਤੇ ਇਹਦੇ ਲਈ ਇਸ ਸਮਝੌਤੇ ਦਾ ਨਾਲ ਭਾਰਤ ਨੂੰ ਕੀ ਕੀ ਫਾਇਦੇ ਹੋ ਸਕਦੇ ਆ?
ਦੇਖੋ ਭਾਰਤ ਨੂੰ ਜਿੱਥੇ ਇੱਕ ਜਦੋਂ ਬੰਦੇ ਦੀ ਕਿਸੇ ਚੀਜ਼ ਤੇ ਪ੍ਰਭੂਸੱਤਾ ਕਾਇਮ ਹੋ ਜਾਏ ਨਾ, ਕਿਸ ਤੇ ਕਿਸੇ ਚੀਜ਼ ਦੇ ਉੱਤੇ ਹੋਲਡ ਵੱਧ ਜੇ, ਤਾਂ ਹੋਲਡ ਵਧਣ ਨਾਲ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੁੰਦਾ ਵੀ ਉਹਦਾ ਉਹਦੇ ਜਿਹੜੇ ਛੋਟੇ ਮੋਟੀਆਂ ਹੈਲਪ ਦੀਆਂ ਗੱਲਾਂ ਹੁੰਦੀਆਂ, ਛੋਟੇ ਮੋਟੇ ਰਾਹ ਤਾਂ ਉਹੀ ਖੁੱਲ ਜਾਂਦੇ ਆ, ਉਹ ਤਾਂ ਆਪੇ ਬਿਨਾਂ ਮਤਲਬ ਤੋਂ ਹੀ ਖੁੱਲ ਜਾਂਦੇ, ਉਹਨਾਂ ਦੀ ਲੋੜ ਨਹੀਂ ਪੈਂਦੀ। ਦੂਜਾ ਜਿਹੜਾ ਪਾਕਿਸਤਾਨ ਨੂੰ ਅਰਬਾਂ ਰੁਪਈਆ ਮਿਲਦਾ ਸੀ ਉਹ ਜਦੋਂ ਮਿਲਣੋਂ ਹਟ ਗਿਆ ਤਾਂ ਪਾਕਿਸਤਾਨ ਰੱਖਿਆ ਤੌਰ ਤੇ ਜਿਹੜੇ ਅੱਖਾਂ ਕੱਢਦਾ ਸੀ ਭਾਰਤ ਲਈ ਉਹ ਵੀ ਕਿਤੇ ਨਾ ਕਿਤੇ ਦਬੂ ਆ। ਇਵੇਂ ਕਿ ਜਿਹੜਾ ਚੀਨ ਨੂੰ ਵੀ ਜਿਹੜਾ ਭਾਰਤ ਨੂੰ ਵੇਲੇ ਵੇਲੇ ਸਿਰ ਡਰਾਉਂਦਾ ਸੀ ਤਾਂ ਚੀਨ ਵੀ ਇਸ ਗੱਲ ਕਾਰਨ ਕਿਤੇ ਨਾ ਕਿਤੇ ਦਬੂ ਆ ਵੀ ਅਮਰੀਕਾ ਇਹਦੇ ਨਾਲ ਖੜਾ। ਸੋ ਕਾਫੀ ਕੁਝ ਹੋਣਾ ਜੀ, ਵਪਾਰਕ ਸਮਝੌਤਿਆਂ ਚ ਵੀ ਬਹੁਤ ਚੀਜ਼ਾਂ ਫਰਕ ਪੈਣੀਆਂ ਕਿਉਂਕਿ ਚਾਈਨਾ ਨੇ ਅਮਰੀਕਾ ਨੂੰ ਕਾਫੀ ਕਰਜਾਊ ਕਰ ਰੱਖਿਆ, ਬਹੁਤ ਸਾਰਾ ਪੈਸਾ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਘੁੰਮ ਰਿਹਾ ਚਾਈਨਾ ਦਾ। ਤਾਂ ਮੈਨੂੰ ਲੱਗਦਾ ਵੀ ਜੇ ਅਮਰੀਕਾ ਨੇ ਚਾਈਨਾ ਦੀ ਇੱਕ ਤਾਂ ਕੁਆਲਿਟੀ ਤੋਂ ਦੁਖੀ ਆ ਵੀ ਉਹ ਕੁਆਲਿਟੀ ਨਹੀਂ ਦੇ ਰਹੇ ਪੈਸਾ ਲੈ ਕੇ, ਤੇ ਦੂਜੇ ਪਾਸੇ ਇਹਨਾਂ ਚੀਜ਼ਾਂ ਤੋਂ ਜੇ ਉਹ ਬਾਹਰ ਨਿਕਲ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹੀ ਚੀਜ਼ ਮੈਨੂਫੈਕਚਰਿੰਗ ਦੇ ਜਿਹੜੇ ਆਰਡਰ ਆ ਉਹ ਹੋ ਸਕਦਾ ਭਾਰਤ ਨੂੰ ਮਿਲ ਜਾਣ, ਤਾਂ ਭਾਰਤ ਦੇ ਵਿੱਚ ਪ੍ਰੋਡਕਸ਼ਨ ਵੱਧ ਸਕਦੀ ਉਹਦੇ ਨਾਲ।
ਬਿਲਕੁਲ ਜੀ ਬਰਾੜ ਸਾਹਿਬ, ਸੋ ਉਮੀਦ ਕਰਦੇ ਆ ਕਿ ਜੇ ਇਹ ਜਿਹੜਾ ਸਮਝੌਤਾ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਲਈ ਵਧੀਆ ਸਾਬਿਤ ਹੋਵੇ। ਸੋ ਉਸ ਤੋਂ ਬਾਅਦ ਬਰਾੜ ਸਾਹਿਬ, ਜਿਹੜੀ ਅੱਜ ਕੱਲ ਮੇਨ ਖਬਰ ਜਿਹੜੀ ਬਣੀ ਹੋਈ ਹੈ ਉਹ ਆਪ ਨੂੰ ਲੈ ਕੇ ਬਣੀ ਹੋਈ ਹੈ, ਜਿਹਦੇ ਇਹਦੇ ਅੰਦਰ ਖਾਤੇ ਦੀਆਂ ਜਿਹੜੀਆਂ ਲੜਾਈਆਂ ਝਗੜੇ ਉਹ ਤੇ ਦਿਸ ਹੀ ਰਹੇ ਸੀਗੇ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਕਹਿੰਦੇ ਵਿਧਾਨ ਸਭਾ ਖੇਤਰ ਜਿਹੜਾ ਜਨਾਲਾ ਹੈ ਨਾ, ਉਥੇ ਟਿਕਟਾਂ ਨੂੰ ਲੈ ਕੇ ਥੋੜਾ ਵਿਚਾਰ ਵਟਾਂਦਰਾ ਕਰਨ ਲਈ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜੁੜੇ ਸੀ ਤੇ ਉਹ ਆਪਸ ਵਿਚ ਚੰਗੇ ਘਸੋਨ ਮੁਕੀ ਹੋਏ। ਸੋ ਇਹ ਜਿਹੜੀ ਲੜਾਈ ਚਾਹੇ ਉਹ ਅੰਦਰੂਨੀ ਹੋਵੇ ਜਾਂ ਹੁਣੇ ਬਾਹਰੀ ਵੀ ਹੋਣ ਲੱਗ ਗਈ ਹੈ, ਇਹ ਕੀ ਰੁੱਖ ਲੈ ਕੇ ਬੈਠੇਗੀ ਆਪ ਜਿਹੜੀ ਪਾਰਟੀ ਹੈ ਉਸ ਨੂੰ?
ਦੇਖੋ ਕਿਤੇ ਨਾ ਕਿਤੇ ਰੁੱਖ ਤਾਂ ਮਾੜਾ ਹੀ ਹੋ ਰਿਹਾ, ਤੇ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਹਾਂ ਅਸੀਂ ਜੋ ਵੀ ਇਹਦੇ ਚ ਹੋ ਰਹੀਆਂ ਗੱਲਾਂ ਉਹ ਕਿਤੇ ਨਾ ਕਿਤੇ ਪਾਰਟੀ ਦੇ ਹੱਕ ਚ ਮਾੜੀਆਂ ਹੀ ਆ, ਪਾਰਟੀ ਲਈ ਮਾੜਾ ਹੀ ਕਰ ਰਹੀਆਂ, ਚਾਹੇ ਜਿੰਨਾ ਮਰਜ਼ੀ ਲੱਗ ਕਹਿ ਦੇਣ ਵੀ ਇਹਦੇ ਨਾਲ ਚੰਗਾ ਟਾਈਮ ਆਊਗਾ, ਪਰ ਜਦੋਂ ਇੱਕ ਸੰਗਠਨ ਬਣ ਜਾਂਦਾ ਤੇ ਇੱਕ ਪੂਰਨ ਰੂਪ ਦੇ ਵਿੱਚ ਉਹ ਡਿਵੈਲਪ ਹੋ ਜਾਂਦਾ ਤੇ ਉਦੋਂ ਬਾਅਦ ਜਦੋਂ ਉਹਦੇ ਵਿੱਚ ਖਲਾਰਾ ਪੈਂਦਾ ਨਾ ਤੇ ਉਹ ਕੋਈ ਚੰਗਾ ਨਹੀਂ ਕਰਦਾ। ਪਰ ਕੁੱਲ ਮਿਲਾ ਕੇ ਹੁੰਦਾ ਜੀ ਹਜੇ ਟਾਈਮ ਇਲੈਕਸ਼ਨਾਂ ਚ ਪਿਆ, ਇਸ ਕਰਕੇ ਹੋ ਸਕਦਾ ਵੀ ਜਿਹੜੀ ਰੀਬਿਲਟ ਹੋਣ ਦੇ ਵਿੱਚ ਇਹਨਾਂ ਨੂੰ ਟਾਈਮ ਮਿਲ ਜੇ, ਪਰ ਮੇਰਾ ਇਹ ਮੰਨਣਾ ਵੀ ਜਿੰਨੇ ਕੁ ਅੰਦਰੂਨੀ ਮਸਲੇ ਆ ਇਹਨਾਂ ਨੂੰ ਤੇਜ਼ੀ ਨਾਲ ਨਜਿੱਠ ਲੈਣੇ ਚਾਹੀਦੇ ਆ। ਹੁਣ ਜੇ ਛੋਟੇਪੁਰ ਵਾਲਾ ਪਤਲਾ ਲੱਗਿਆ ਵੀ ਛੋਟੇਪੁਰ ਵਾਲਾ ਕੰਮ ਗਲਤ ਸੀ ਤਾਂ ਇਸੇ ਆੜ ਦੇ ਵਿੱਚ ਹੁਣੇ ਜਿਹੜੀ ਛਾਂਗਾ ਛਿੰਗਾਈ ਕਰਨੀ ਉਹ ਕਰ ਦੇਣੀ ਚਾਹੀਦੀ ਇਹਨਾਂ ਨੂੰ
ਜੀ। ਜੀ ਬਰਾੜ ਸਾਹਿਬ, ਤੇ ਇੱਕ ਜਿਹੜਾ ਜਥੇਦਾਰ ਟੋੜਾ ਦਾ ਪਰਿਵਾਰ ਜਿਹੜਾ ਆਪ ਪਾਰਟੀ ਦੇ ਵਿਚ ਸ਼ਾਮਲ ਹੋਇਆ, ਉਹਦੇ ਨਾਲ ਕੀ ਲੱਗਦਾ ਕਿ ਆਪ ਪਾਰਟੀ ਨੂੰ ਕੋਈ ਫਾਇਦਾ ਹੋਣ ਵਾਲਾ?
ਦੇਖੋ ਫਾਇਦਾ ਤਾਂ ਹੋਣਾ ਵੱਖਰੀ ਗੱਲ ਆ, ਫਾਇਦਾ ਹੋਣਾ ਨਾ ਹੋਣਾ, ਪਰ ਟੋੜਾ ਪਰਿਵਾਰ ਦਾ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਹੀ ਆਪਣੇ ਆਪ ਚ ਇੱਕ ਵੱਡੀ ਖ਼ਬਰ ਆ ਤੇ ਵੱਡੀ ਗੱਲ ਆ। ਕਾਰਨ ਉਹਦਾ ਮੈਂ ਇਹ ਮੰਨਦਾ ਵੀ ਟੋੜਾ ਪਰਿਵਾਰ ਦਾ ਜਿਹੜਾ ਬਾਦਲ ਨਾਲ ਜਿਹੜਾ ਸਦਾ ਸਮਰਥਨ ਰਿਹਾ ਜੀ, ਤੇ ਉਹਨਾਂ ਨੇ ਕਾਫੀ ਜਿਹੜੀ ਬਾਦਲ ਫੈਮਿਲੀ ਦੇ ਨੇੜਤਾ ਰੱਖੀ ਆ, ਪਰ ਜਿਵੇਂ ਜਿਵੇਂ ਟਕਸਾਲੀ ਆਗੂ ਹਮੇਸ਼ਾ ਦੂਰ ਹੁੰਦੇ ਗਏ ਆ, ਕਿਉਂਕਿ ਜਿਹੜੀ ਸੁਖਵੀਰ ਬਾਦਲ ਦੀ ਜਿਹੜਾ ਰਾਜ ਕਰਨ ਦੀ ਨੀਤੀ ਆ ਜਾਂ ਰਾਜ ਕਰਨ ਦਾ ਤਰੀਕਾ ਉਹ ਕਿਤੇ ਨਾ ਕਿਤੇ ਟਕਸਾਲੀਆਂ ਨੂੰ ਲਾਂਭੇ ਕਰਨ ਦਾ, ਤਾਂ ਟੋੜਾ ਫੈਮਿਲੀ ਨੂੰ ਵੀ ਇਹ ਚੀਜ਼ ਮਹਿਸੂਸ ਹੋ ਰਹੀ ਸੀ ਕਾਫੀ ਚਿਰਾਂ ਤੋਂ। ਸੋ ਇਹ ਚੀਜ਼ਾਂ ਅਸੀਂ ਦੇਖਿਆ ਵੀ ਉਹਦੇ ਕਾਰਨ ਹੀ ਜਿਹੜੀ ਉਹਨਾਂ ਦੇ ਵਿੱਚ ਉਹ ਸ਼ਾਂਤ ਹੋਏ ਬੈਠੇ ਸੀ, ਭਾਵੇਂ ਹਰਮੇਲ ਸਿੰਘ ਟੋੜਾ ਨੂੰ ਪਹਿਲਾਂ ਵੀ ਸਰਕਾਰ ਚ ਵੀ ਥਾਂ ਮਿਲ ਗਿਆ ਸੀ ਪਰ ਉਹ ਕਦਰ ਨਹੀਂ ਮਿਲ ਰਹੀ ਸੀ ਜਿਹੜੀ ਜਥੇਦਾਰ ਟੋੜੇ ਨੂੰ ਸੀ, ਕਿਉਂਕਿ ਜਥੇਦਾਰ ਟੋੜਾ ਬਾਦਲ ਦੇ ਬਰਾਬਰ ਦਾ ਥੰਮ ਸਨ ਤੇ ਕਈ ਵਾਰ ਉਹਨਾਂ ਦਾ ਖੁਦ ਦਾ ਨਾਂ ਵੀ ਸੀਐਮ ਦੇ ਨਾਂ ਤੇ ਉੱਠਿਆ, ਤੇ ਇੱਕ ਥੋੜੀ ਜਿਹੜੀ ਗੱਲ ਉਹ ਚ ਇਹ ਵੀ ਆਉਂਦੀ ਆ ਉਹਨਾਂ ਬਾਰੇ ਵੀ ਉਹਨਾਂ ਤੇ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕਿਤੇ ਸ਼ੱਕ ਨਹੀਂ ਕੀਤਾ ਗਿਆ। ਸੋ ਇਹੋ ਜਿਹੀਆਂ ਕੁਝ ਇੱਕ ਗੱਲਾਂ ਜ਼ਰੂਰ ਸਾਨੂੰ ਦੇਖਣੀਆਂ ਪੈਣੀਆਂ ਵੀ ਜੇ ਜਾਂ ਪਰਿਵਾਰ ਆਉਂਦਾ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਆਪ ਨੂੰ ਫਾਇਦਾ ਹੋਵੇ ਨਾ ਹੋਵੇ ਪਰ ਦੂਜੀਆਂ ਪਾਰਟੀਆਂ ਨੂੰ ਨਮੋਸ਼ੀ ਜ਼ਰੂਰ ਹੈ
ਜੀ ਬਰਾੜ ਸਾਹਿਬ। ਤੇ ਕੋਈ ਹੋਰ ਖਬਰ ਜੋ ਤੁਹਾਡੇ ਦਿਲ ਵਿਚ ਹੋਵੇ, ਕਿਉਂਕਿ ਹੁਣ ਮੈਨੂੰ ਤੁਹਾਡਾ ਟਾਈਮ ਓਨਾ ਕੁ ਹੈ, ਸੋ ਕੋਈ ਖਬਰ ਜਿਹੜੀ ਤੁਸੀਂ ਹੋਰ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੋ ਤੇ
ਨਹੀਂ ਜੀ, ਬਸ ਹੋਰ ਕੋਈ ਖਬਰ ਨਹੀਂ ਫਿਲਹਾਲ, ਤਿਆਰੀ ਲੱਗੇ ਹੋਏ ਆ ਜੀ ਪਾਤਰ ਸਾਹਿਬ ਦੇ ਪ੍ਰੋਗਰਾਮ ਦੀ ਐਤਵਾਰ ਨੂੰ। ਸੋ ਤੁਸੀਂ ਵੀ, ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਇੱਕ ਰਿਵਰਲੈਂਡ ਦੀਆਂ ਖੇਡਾਂ, ਪਾਤਰ ਸਾਹਿਬ ਦਾ ਪ੍ਰੋਗਰਾਮ, ਬਿਰਸਾ ਨਾਈਟ, ਜਿੰਨੇ ਵੀ ਪ੍ਰੋਗਰਾਮ ਹੋ ਰਹੇ ਆ ਉਹਨਾਂ ਵੱਲੀ ਸਾਰੇ ਸਰੋਤਿਆਂ ਨੂੰ ਜ਼ਰੂਰ ਤੁਸੀਂ ਰਿਕੁਐਸਟ ਕਰਿਓ ਵੀ ਉਹ ਪਹੁੰਚਣ ਐਡਲੇਡ ਦੇ ਵਿੱਚ।
ਜੀ ਜੀ ਜ਼ਰੂਰ, ਤੇ ਅਸੀਂ ਖੁਦ ਵੀ ਸਾਰੇ ਜ਼ਰੂਰ ਆਵਾਂਗੇ ਜੀ। ਸੋ ਸੁਭਾਗ ਹੈ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹ ਐਡੀਲੇਡ ਦੇ ਵਿੱਚ ਹੋ ਰਹੇ, ਆਸਟ੍ਰੇਲੀਆ ਵਿੱਚ ਹੋ ਰਹੇ, ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਉੱਥੇ ਜਾ ਕੇ ਸਵਾਗਤ ਕਰੀਏ, ਨਿੱਕਾ ਜੀ ਆਇਆ ਆਖੀਏ ਉਹਨਾਂ ਨੂੰ, ਤੇ ਉਹਨਾਂ ਦੀ ਜੋ ਪੋਇਟਰੀ ਹੈਗੀ ਆ ਉਹਨੂੰ ਸੁਣ ਸਕੀਏ, ਬੜਾ ਸੁਭਾਗ ਵਾਲਾ ਹੈਗਾ। ਸੋ ਜ਼ਰੂਰ ਜੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਇਸ ਗੱਲ ਦੀ ਜਿਹੜੀ ਆ ਰਿਕੁਐਸਟ ਕਰਾਂਗੇ। ਸੋ ਬਰਾੜ ਸਾਹਿਬ ਅੱਜ ਦਾ ਦਿਨ ਬਹੁਤ ਵਧੀਆ ਚੜੇ ਜੀ, ਤੁਹਾਡਾ ਜਿਹੜੀ ਟ੍ਰੇਨਿੰਗ ਕਰਨ ਜਾ ਰਹੇ ਹੋ ਚੜ੍ਹਦੀਆਂ ਕਲਾ ਵਿੱਚ ਰਹਿ ਕੇ ਤੁਸੀਂ ਕਰੋ, ਤੇ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਹੋਣ ਲਈ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ, ਸਤਿ ਸ੍ਰੀ ਅਕਾਲ। ਸੋ ਜੀ ਇਹ ਸੀ ਬਰਾੜ ਸਾਹਿਬ, ਤੇ ਅਸੀਂ ਅੱਜ ਜਿਹੜਾ ਖਬਰਾਂ ਦੀ ਝਾਤ ਮਾਰੀ ਦੀ ਆ ਜਾਂ ਕੋਈ ਹੋਰ ਮੁੱਦਿਆਂ ਬਾਰੇ ਗੱਲਬਾਤ ਕਰੀ ਦੀ ਆ, ਉਹ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਕਰ ਲਈ ਕਿਉਂਕਿ ਬਰਾੜ ਸਾਹਿਬ ਅੱਜ ਥੋੜੇ ਮਸਰੂਫ ਸੀ। ਸੋ ਸਾਡੇ ਦੇ ਨਾਲ ਜਿਹੜੇ ਸਰੋਤੇ ਆ ਉਹ ਜੁੜ ਰਹੇ ਆ ਜੀ, ਸੋਨੂੰ ਪੰਨੂ ਹੋਣਾ ਨੇ ਸਾਨੂੰ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਸਾਡੇ ਨਾਲ, ਤੇ ਦਲਜੀਤ ਸਿੰਘ ਮਹਿਤਾ ਚੌਂਕ, ਰਮਨਜੀਤ ਸਿੰਘ ਜੰਦੋਰੀਆ ਤੇ ਜਸਪਾਲ ਸਿਡਨੀ ਜਿਹੜੇ ਸਾਡੇ ਨਾਲ ਟੈਲੀਗ੍ਰਾਮ ਰਾਹੀਂ ਜੁੜੇ ਆ ਜੀ। ਸੋ ਇਹਨਾਂ ਦੇ ਸੁੱਖ ਸੁਨੇਹੇ ਵੀ ਅਸੀਂ ਪੜ੍ਹਨੇ ਹੈਗੇ ਆ, ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੰਗੀਤ ਜਾਂ ਹੋਰ ਗੱਲਾਂ ਬਾਤਾਂ ਦੇ ਸਿਲਸਿਲੇ ਚੱਲਦੇ ਰਹਿਣੇ ਪ੍ਰੋਗਰਾਮ ਦੇ ਵਿੱਚ। ਅੱਗੇ ਅੱਜ ਅਸੀਂ ਬਰਾੜ ਸਾਹਿਬ ਨਾਲ ਗੱਲਬਾਤ ਤੇ ਹੋਈ ਗਈ, ਉਸ ਤੋਂ ਬਾਅਦ ਅਸੀਂ ਅਮਨਦੀਪ ਜਿਹੜੇ ਹੋਮ ਲੋਨ ਐਕਸਪਰਟ ਆ ਉਹਨਾਂ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਕਰਨੀ ਹੈ, ਤੇ ਉਹ ਸਾਨੂੰ ਅੱਜ ਕੀ ਨੁਕਤੇ ਤੇ ਕੀ ਨੁਸਖੇ ਸਾਡੇ ਲਈ ਹੋਮ ਲੋਨ ਦੇ ਆ ਰਹੇ ਨੇ ਉਹੀ ਦੱਸਣਗੇ, ਤੇ ਉਸ ਤੋਂ ਬਾਅਦ ਅਸੀਂ ਰੂਹ ਪੰਜਾਬ ਦੀ ਅਕੈਡਮੀ ਜਿਹੜੀ ਐਡੀਲੇਡ ਦੀ ਆ ਉਹ ਇੱਕ ਵਿਰਸਾ ਨਾਈਟ ਕਰਵਾਉਣ ਜਾ ਰਹੀ ਹੈ ਜੀ। ਸੋ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਆ ਉਹ ਕਰਨੀ ਹੈ, ਤੇ ਬਾਕੀ ਪ੍ਰੋਗਰਾਮ ਦੇ ਵਿੱਚ ਹੋਰ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਜਾਰੀ ਰਹਿਣੀਆਂ, ਤੇ ਤੁਹਾਡੇ ਸੁੱਖ ਸੁਨੇਹਾਂ ਨੇ ਜਿਹੜਾ ਪ੍ਰੋਗਰਾਮ ਆ ਉਹਨੂੰ ਹੋਰ ਚਾਰ ਚੰਦ ਲਗਾ ਦੇਣੇ ਆ ਜੀ। ਸੋ ਪ੍ਰੋਗਰਾਮ ਦੇ ਵਿੱਚ ਇੱਕ ਹੁਣ ਮੈਂ ਤੁਹਾਨੂੰ ਜਿਹੜੀ ਹੈ ਉਹ ਬੜਾ ਹੀ ਪਿਆਰਾ ਖੂਬਸੂਰਤ ਰਚਨਾ ਗੁਰੂ ਨਾਨਕ ਦੇਵ ਜੀ ਦੀ ਆਰਤੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਵੈਸੇ ਤੇ ਉਹਨਾਂ ਦੀਆਂ ਰਚਨਾਵਾਂ ਸਾਰੀਆਂ ਹੀ ਹਰ ਇੱਕ ਤੋਂ ਵੱਧ ਇੱਕ ਨੇ ਤੇ ਦਿਲ ਦੇ ਬੜੀਆਂ ਕਰੀਬ ਨੇ, ਪਰ ਜੀ ਮੈਂ ਵਿਅਕਤੀਗਤ ਤੌਰ ਤੇ ਮੈਨੂੰ ਜਿਹੜੀ ਇਹ ਆਰਤੀ ਹੈ ਬੜੀ ਪਸੰਦ ਹੈ, ਤੇ ਮੈਨੂੰ ਜਦੋਂ ਮੈਂ ਇਹ ਸੁਣੀ ਤੇ ਮੈਨੂੰ ਲੱਗਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹਨੂੰ ਜ਼ਰੂਰ ਸਾਂਝੀ ਕਰਾਂ। ਸੋ ਜੀ ਸਭ ਮੈਂ ਜੋਤ ਜੋਤ ਹੈ ਸੋਈ, ਸੋ ਆਓ ਇਸ ਪਲ ਉਸ ਜੋਤ ਨਾਲ ਜੁੜੀਏ ਜਿਸ ਦੀ ਜੋਤ ਸਾਡੇ ਸਭ ਵਿੱਚ ਜਾਗ ਰਹੀ ਹੈ, ਤੇ ਤੁਸੀਂ ਜਿਸ ਵੀ ਸਮੇਂ ਨੂੰ ਜਿਸ ਵੀ ਮੌਸਮ ਨੂੰ ਮਾਣ ਰਹੇ ਹੋ ਜੀ ਇਹ ਆਰਤੀ ਸੁਣੋ ਤੇ ਇੱਕ ਵਾਰੀ ਨਜ਼ਰਾਂ ਚੁੱਕ ਕੇ ਇਸ ਕੁਦਰਤ ਨੂੰ ਮਾਣੋ ਤੇ ਇਸ ਆਰਤੀ ਦਾ ਇੱਕ ਹਿੱਸਾ ਬਣੋ। ਸੋ ਸੁਣਦੇ ਹਾਂ ਜੀ ਇਹ ਆਰਤੀ ਤੇ ਫਿਰ ਮੈਂ ਹਾਜ਼ਰ ਹੁੰਦੀ।
ਦੀਪਕ ਬਣੇ ਤਾਰਕਾ ਮੰਡਲ ਧਨਕ ਮੋਤੀ ਉਪਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਤੇਰੀ ਸ सहस तब नैन नन नैन है तोहे को सहस मूरत नन्ना एक तो ही सहस तब नैन नन नैन है तोहे को सहस मूरत नन्ना एक तो ही गगन में पाल रव चंद दीपक बने तारका मंडल धनंत मोती रूप मन आन पवन जब रो करे सगल पंडराय फूलंत ज्योति सहस पद विमल नन एक पद गंध बिन सहस तब गंध इंदलत मोही सब में ज्योत ज्योत है सोए
सब में ज्योत ज्योत है सोए
इसके चानन सब में चानन होए चंद दीपक बने तारका मंडल धनंत मोती
रूप मल आन लो पवन जब रो करे सगल पंडराय फूलंत ज्योति
गुर साखी ज्योत प्रगट होए ज्योत सुभाव सुभारती होए
गुर साखी ज्योत
हर चरण कमल मत रंध लोभत मनो अनदिन मोहे आहि प्यासा
अनदिन मोहे आहि प्यासा
कृपा जल दे नानक सारन को कृपा जल दे नानक सारन को होए जाते तेरे नाम बासा होए जाते तेरे नाम बासा ना
खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
तिस दे चानन सब मैं चानन होए ਇਹ ਚਾਨਣ ਦਾ ਪਸਾਰਾ ਨਾ ਸਿਰਫ ਬਾਹਰ ਬਲਕਿ ਸਾਡੇ ਸਭ ਦੇ ਅੰਦਰ ਵੀ ਹੋਵੇ ਸੁਣ ਰਹੇ ਸੀ ਜੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਗ ਤਨਾਸਰੀ ਰਾਗ ਵਿਚ ਉਚਾਰਿਆ ਹੋਇਆ ਉਨ੍ਹਾਂ ਦੀ ਇਹ ਸ਼ਬਦ ਜਿਹੜਾ आरती तो उम्मीद है जी एक बारी नजर चुके तुसी सारे ने ए जेड़ा पसारा उस ब्रह्मांड दे विच ए कीता होया उस परमात्मा ने ओदे वल नजर चुके जरूर देखिया होना है ते इस आरती दे विच दिल तो तुसी सारे जरूर शामिल होए होवोगे। सो जी उस दी जोत जेड़ी साडे सारिआं दे विच जग रही है उस जोत नूं पछाणीए ना सिर्फ अपनी बल्कि हर किसी विच उस दी जोत नूं पछाण लईए ते फिर जेड़ी ए धरती हैगी मैं लगदा इस स्वर्ग तो कोई घट नहीं रह जाणी। सो जी एहसास इस जज्बातां दे नाल असीं प्रोग्राम दे विच अग्गे वधदे आं। अज दा जेड़ा दिन है तुहाडा बहुत वधिया बीते सब दा चढ़दियां कलां विच। सो जी प्रोग्राम दे विच जिवें मैं दस्या सीगा कि साडे नाल सरोते जुड़ रहे ने दलजीत सिंह मेहता चौंक तो साडे नाल जुड़े ने ते सत श्री अकाल बुला रहे ने जी ते उन्हां ने जी इक जेड़ा विचार कह लो साडे नाल सांझा कीता है। ਉਨ੍ਹਾਂ ਨੇ ਇੱਕ ਫੋਟੋ ਮੈਸੇਜ ਭੇਜਿਆ ਉਹਦੇ ਵਿੱਚ ਇੱਕ ਮੰਜਾ ਹੈ ਜੀ ਬਾਣ ਦਾ ਬੁਣਿਆ ਮੰਜਾ ਉਹਦੇ ਵਿੱਚ ਇੱਕ ਬਜ਼ੁਰਗ ਔਰਤ ਬੈਠੀ ਹੋਈ ਹੈ ਤੇ ਨਾਲ ਦੋ ਬੱਚੇ ਬੈਠੇ ਹੋਏ ਆ ਤੇ ਬਨੇਰੇ ਦੇ ਉੱਤੇ ਇੱਕ ਕਾਂ ਜਿਹਾ ਬੈਠਾ ਹੋਇਆ। ਸੋ ਜੀ ਉਹ ਥੋੜਾ ਪੁਰਾਣਾ ਟਾਈਮ ਦਿਖਾਇਆ ਹੋਇਆ ਤੇ ਨਾਲ ਹੀ ਦੂਸਰੀ ਸਾਈਡ ਤੇ ਥੱਲੇ ਇੱਕ ਹਾਸਪਿਟਲ ਦੀ ਜਿਹੜੀ ਹੈ ਉਹ ਫੋਟੋ ਹੈ। ਹੁਣ ਤੁਸੀਂ ਸੋਚੋਗੇ ਵੀ ਇਹ ਦੋ ਫੋਟੋਆਂ ਦਾ ਆਪਸ ਚ ਕੀ ਕਨੈਕਸ਼ਨ ਹੈ ਨਾ ਤੇ ਪਰ ਜਿਹੜੀ ਪੁਰਾਣੀ ਫੋਟੋ ਹੈ ਜਿਹਦੇ ਵਿੱਚ ਇੱਕ ਬਜ਼ੁਰਗ ਔਰਤ ਬੱਚਿਆਂ ਨਾਲ ਬੈਠੀ ਉੱਥੇ ਲਿਖਿਆ ਹੋਇਆ ਕਿ ਪਹਿਲੇ ਨਾਨੀ ਦਾਦੀ ਕੇ ਘਰ ਪੈਦਾ ਹੋਤੇ ਥੇ ਬੱਚੇ ਇਸ ਲਈ ਬਾਰ ਬਾਰ ਨਾਨੀ ਦਾਦੀ ਕੇ ਘਰ ਜਾਤੇ ਥੇ ਤੇ ਫਿਰ ਹਾਸਪਿਟਲ ਦੀ ਫੋਟੋ ਦੇ ਅੱਗੇ ਲਿਖਿਆ ਹੋਇਆ ਜੀ ਆਜ ਕਲ ਕੇ ਬੱਚੇ ਹਸਪਤਾਲ ਮੇ ਪੈਦਾ ਹੋਤੇ ਹੈ ਇਸੀ ਲਈ ਵੋ ਬਾਰ ਬਾਰ ਹਸਪਤਾਲ ਜਾਤੇ ਹੈ ਜਨਮ ਭੂਮੀ ਸਭ ਕੋ ਪੁਕਾਰਤੀ ਹੈ। ਸੋ ਇਹ ਬੜਾ ਹਲਕਾ ਫੁਲਕਾ ਜਿਹਾ ਜਿਹੜਾ ਮੈਸੇਜ ਸੀਗਾ ਇਹ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਸੋ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਰਮਨਜੀਤ ਸਿੰਘ ਜੰਦੋਰੀਆ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਹੋਪ ਐਵਰੀਵਨ ਇਜ਼ ਡੂਇੰਗ ਵੈਲ। ਬਿਲਕੁਲ ਜੀ ਠੀਕ ਠਾਕ ਆ ਤੇ ਉਮੀਦ ਕਰਦੇ ਹੋ ਤੁਸੀਂ ਵੀ ਜ਼ਿੰਦਗੀ ਦੀਆਂ ਰਾਹਾਂ ਤੇ ਖੂਬ ਤਰੱਕੀਆਂ ਕਰ ਰਹੇ ਹੋਵੋਗੇ ਤੇ ਇਨ੍ਹਾਂ ਨੇ ਲਿਖਿਆ ਜੀ ਨਿਗਾਹੇ ਨਾਜ਼ ਕਰਤੀ ਹੈ ਫਲਕ ਕੇ ਆਸ਼ੀਆਨੇ ਸੇ ਨਿਗਾਹੇ ਨਾਜ਼ ਕਰਤੀ ਹੈ ਫਲਕ ਕੇ ਆਸ਼ੀਆਨੇ ਸੇ ਖੁਦਾ ਵੀ ਰੂਠ ਜਾਤਾ ਹੈ ਕਿਸੀ ਕਾ ਦਿਲ ਦੁਖਾਨੇ ਸੇ। ਬਿਲਕੁਲ ਜੀ ਰੱਬ ਜਿਹੜਾ ਆ ਉਹ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਸਭ ਮੈਂ ਜੋਤ ਜੋਤ ਹੈ ਸੋਏ ਸੋ ਹਰ ਕਿਸੇ ਦੇ ਵਿੱਚ ਉਸਦੀ ਜੋਤ ਹੀ ਹੈ। ਸੋ ਜੇ ਅਸੀਂ ਇੱਕ ਦੂਜੇ ਨੂੰ ਕਿਸੇ ਨੂੰ ਵੀ ਬੁਰਾ ਭੁਲਾ ਕਹਿੰਦੇ ਹਾਂ ਕਿਸੇ ਦਾ ਵੀ ਦਿਲ ਦਿਖਾਉਂਦੇ ਹਾਂ ਤੇ ਉਹਦੇ ਵਿੱਚ ਰੱਬ ਦਾ ਰੁਸਣਾ ਤੇ ਲਾਜ਼ਮੀ ਹੈ ਕਿਉਂਕਿ ਉਹ ਖੁਦ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ ਜੀ। ਸੋ ਜਿਵੇਂ ਕਿ ਮੈਂ ਤੁਹਾਡੇ ਨਾਲ ਇੱਕ ਆਰਤੀ ਅੱਜ ਜਿਹੜੀ ਅਸੀਂ ਸਾਂਝੀ ਕੀਤੀ ਆਰਤੀ ਸੁਣੀ ਅਸੀਂ ਪ੍ਰੋਗਰਾਮ ਦੇ ਵਿੱਚ ਸੋ ਉਹ ਆਰਤੀ ਸੁਣਦੇ ਸੁਣਦੇ ਮੇਰੇ ਦਿਮਾਗ ਵਿੱਚ ਥੋੜੀ ਗੱਲ ਆ ਗਈ ਕਿ ਇੱਕ ਵਾਰੀ ਕਹਿੰਦੇ ਕਿ ਜਿਹੜੇ ਰਵਿੰਦਰਨਾਥ ਟੈਗੋਰ ਸੀ ਨਾ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਜਿਨ੍ਹਾਂ ਨੇ ਰਵਿੰਦਰਨਾਥ ਟੈਗੋਰ ਜੋ ਭਾਰਤੀ ਸਾਡੇ ਨੈਸ਼ਨਲ ਐਂਥਮ ਦੇ ਰਚੇਤਾ ਨੇ ਉਹਨਾਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਪੂਰੀ ਦੁਨੀਆਂ ਦੇ ਲਈ ਇੱਕ ਜਿਹੜਾ ਸੌਂਗ ਲਿਖਣ ਲਈ ਕਿਹਾ ਜਾਵੇ ਇੱਕ ਤੁਸੀਂ ਆਪਣੇ ਭਾਰਤ ਦੇ ਲਈ ਐਂਥਮ ਜਾਂ ਸੌਂਗ ਲਿਖਿਆ ਤੇ ਤੁਸੀਂ ਕੀ ਲਿਖੋਗੇ। ਰਵਿੰਦਰਨਾਥ ਟੈਗੋਰ ਨੇ ਕਿਹਾ ਕਿ ਪੂਰੀ ਦੁਨੀਆਂ ਲਈ ਹੀ ਨਹੀਂ ਬਲਕਿ ਪੂਰੇ ਬ੍ਰਹਿਮੰਡ ਦੇ ਜਿਹੜਾ ਇੱਕ ਐਂਥਮ ਹੈਗਾ ਉਹਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਕਰ ਦਿੱਤੀ ਹੈ ਜੀ ਇਸ ਆਰਤੀ ਦੇ ਰੂਪ ਵਿੱਚ। ਸੋ ਇਸ ਤੋਂ ਵੱਧ ਕੇ ਕੋਈ ਵੀ ਐਂਥਮ ਜਿਹੜਾ ਉਹ ਪੂਰੀ ਦੁਨੀਆਂ ਦੇ ਲਈ ਨਹੀਂ ਹੋ ਸਕਦਾ। ਸੋ ਰਵਿੰਦਰਨਾਥ ਟੈਗੋਰ ਜਿਹੜੇ ਸੀ ਗੁਰੂ ਨਾਨਕ ਦੇਵ ਜੀ ਦੀ ਇਸ ਰਚਨਾ ਤੋਂ ਇੰਨੇ ਪ੍ਰਭਾਵਿਤ ਸੀ ਕਿ ਉਹਨਾਂ ਨੇ ਖੁਦ ਬੰਗਾਲੀ ਭਾਸ਼ਾ ਦੇ ਵਿੱਚ ਇਸ ਆਰਤੀ ਦਾ ਅਨੁਵਾਦ ਕੀਤਾ ਸੀ ਤੇ ਅੱਜ ਤੱਕ ਕਈ ਸ਼ਾਸਤਰੀ ਸੰਗੀਤਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਇਸ ਰਚਨਾ ਨੂੰ ਰਾਗ ਤਨਾਸਰੀ ਦੇ ਵਿੱਚ ਗਾਇਆ ਹੈ। ਸੋ ਅਸੀਂ ਸਾਰਿਆਂ ਨੇ ਵੀ ਉਸ ਜਿਹੜੀ ਰਚਨਾ ਉਹਨੂੰ ਅੱਜ ਮਾਣਿਆ ਜੀ। ਸੋ ਤੁਹਾਨੂੰ ਇਸ ਆਰਤੀ ਦੇ ਨਾਲ ਸੰਬੰਧਿਤ ਕੋਈ ਹੋਰ ਗੱਲ ਪਤਾ ਹੋਵੇ ਜਾਂ ਤੁਸੀਂ ਕੋਈ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੇ ਤੇ ਜ਼ਰੂਰ ਕਰੋ। ਹੋ ਸਕਦਾ ਜੀ ਤੁਹਾਡੀ ਜਿਹੜੀ ਸਾਂਝ ਹੈ ਉਹਦੇ ਨਾਲ ਸਾਨੂੰ ਵੀ ਕੁਝ ਸਿੱਖਣ ਨੂੰ ਮਿਲ ਜਾਵੇ। ਵੈਸੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਹ ਰਚਨਾ ਸੀ ਉਹ ਆਪਣੀਆਂ ਚਾਰ ਉਦਾਸੀਆਂ ਦੌਰਾਨ ਉੜੀਸਾ ਦੇ ਇੱਕ ਮਸ਼ਹੂਰ ਜਗਨਨਾਥ ਮੰਦਿਰ ਦੇ ਵਿੱਚ ਜਿਹੜਾ ਉਹ ਮੰਦਿਰ ਹੈ ਜੀ ਉਹ ਭਗਵਾਨ ਕ੍ਰਿਸ਼ਨ ਦੀ ਆਰਤੀ ਦੇ ਲਈ ਬਹੁਤ ਮਸ਼ਹੂਰ ਹੈ ਤੇ ਕਹਿੰਦੇ ਕਿ ਇੱਕ ਸ਼ਾਮ ਪੁਜਾਰੀ ਜਦੋਂ ਥਾਲ ਦੇ ਵਿੱਚ ਆਰਤੀ ਲਈ ਕਈ ਦੀਵੇ ਜੋਤਾਂ ਮੋਤੀ ਤੇ ਅਗਰਬੱਤੀਆਂ ਆਦਿ ਰੱਖ ਕੇ ਆਰਤੀ ਕਰਨ ਲੱਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਰਾਗ ਤਨਾਸਰੀ ਦੇ ਵਿੱਚ ਪੂਰੀ ਕਾਇਨਾਤ ਇਸ ਕੁਦਰਤ ਵੱਲੋਂ ਉਸ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਕੀਤੀ ਜਾ ਰਹੀ ਆਰਤੀ ਦਾ ਜਿਹੜਾ ਉਹ ਵਰਣਨ ਕੀਤਾ ਸੀ। ਸੋ ਬਿਲਕੁਲ ਜੀ ਬਹੁਤ ਹੀ ਖੂਬਸੂਰਤ ਗੁਰੂ ਨਾਨਕ ਦੇਵ ਜੀ ਨੇ ਇਹ ਰਚਨਾ ਸਾਡੇ ਲਈ ਲਿਖੀ ਹੋਈ ਹੈ ਜਿਹਨੂੰ ਅਸੀਂ ਅੱਜ ਤੱਕ ਦੁਹਰਾਉਂਦੇ ਹਾਂ ਤੇ ਮਾਣਦੇ ਹਾਂ ਜੀ। ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸਰੋਤੇ ਜਿਹੜੇ ਆ ਹੋਰ ਜੁੜੇ ਰਹੇ ਜੀ। ਜਸਪਾਲ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਡਰਾਈਵਿੰਗ ਚ ਬਿਜ਼ੀ ਆ, ਲਿਖਣ ਦਾ ਟਾਈਮ ਘੱਟ ਆ ਜੀ, ਤੇ ਕਹਿੰਦੇ ਸੁਣਦੇ ਜ਼ਰੂਰ ਪਏ ਆ ਤੇ ਹਾਜ਼ਰੀ ਜਿਹੜੀ ਆ ਕਹਿੰਦੇ ਲਾ ਲਓ। ਬਿਲਕੁਲ ਜੀ ਜਸਪਾਲ ਜੀ, ਹਾਜ਼ਰੀ ਅਸੀਂ ਤੁਹਾਡੀ ਲਾ ਲਈ ਹੈ ਤੇ ਤੁਸੀਂ ਜਿਹੜੀ ਡਰਾਈਵਿੰਗ ਆ ਉਹ ਸੇਫਲੀ ਕਰੋ, ਕੋਈ ਚੱਕਰ ਨਹੀਂ ਜੀ, ਸੁਣਦੇ ਰਹੋ ਬਸ ਤੁਸੀਂ, ਤੇ ਬੇਸ਼ੱਕ ਸਾਨੂੰ ਜਿਹੜੀ ਤੁਸੀਂ ਮੈਸੇਜ ਨਾ ਵੀ ਕਰੋ ਤੁਹਾਨੂੰ ਮਾਫ਼ ਹੈ ਜੀ, ਡਰਾਈਵਿੰਗ ਕਰ ਰਹੇ ਹੋ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸੁਖਦੀਪ ਸਿੰਘ ਮਲਦੂਰਾ ਤੋਂ ਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ। ਗੁੱਡ ਮਾਰਨਿੰਗ ਸੁਖਦੀਪ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ ਮਲਦੂਰਾ ਦੇ ਅੱਜ ਕੱਲ, ਕਿਵੇਂ ਦਾ ਮੌਸਮ ਹੈ ਉੱਥੇ ਤੇ ਕੀ ਕਰ ਰਹੇ ਹੋ ਅੱਜ ਕੱਲ? ਤੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਸੁਣਦੇ ਰਹੋ, ਮਾਣਦੇ ਰਹੋ ਤੇ ਆਪਣੀ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਨਾਲ ਪਾਈ ਰੱਖੋ ਤੁਸੀਂ। ਤੇ ਰਾਜੀ ਪੰਗੂ ਸਿੰਘਾਪੁਰ ਤੋਂ ਜੀ ਹੁਣੇ ਹੁਣੇ ਜੁੜੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਕੀ ਹਾਲ ਚਾਲ ਨੇ ਜੀ ਆਪ ਸਭ ਦੇ? ਤੇ ਹਾਲ ਚਾਲ ਵਧੀਆ ਨੇ ਜੀ। ਪਿਛਲੇ ਬੁੱਧਵਾਰ ਮੈਂ ਉਹਦੇ ਲਈ ਮੈਂ ਮਾਫ਼ੀ ਵੀ ਮੰਗ ਲਵਾਂ ਸਭ ਤੋਂ ਕਿ ਪਿਛਲੇ ਬੁੱਧਵਾਰ ਹਾਜ਼ਰੀ ਨਹੀਂ ਲਗਵਾ ਸਕੀ, ਥੋੜੀ ਸਿਹਤ ਖਰਾਬ ਸੀ, ਪਰ ਬਿਲਕੁਲ ਜੀ ਮੈਂ ਸਾਰਿਆਂ ਨੂੰ ਮਿਸ ਕੀਤਾ ਤੁਹਾਨੂੰ, ਤੇ ਹੁਣ ਚੰਗੇ ਭਲੇ ਆ ਬਿਲਕੁਲ ਜੀ। ਤੇ ਪ੍ਰੋਗਰਾਮ ਇੰਜੋਏ, ਕਹਿੰਦੇ ਪੰਗੂ ਸਾਹਿਬ ਕਹਿੰਦੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਜੇਕਰ ਟਾਈਮ ਮਿਲੇ ਤਾਂ ਮਾਨਕ ਸਾਹਿਬ ਦਾ ਗੀਤ ਸੁਣਾ ਦਿਓ। ਬਿਲਕੁਲ ਜੀ, ਟਾਈਮ ਹੀ ਟਾਈਮ ਹੈ ਤੁਹਾਡੇ ਲਈ ਬੈਠੇ ਹਾਂ। ਸੋ ਜੀ ਮਾਨਕ ਸਾਹਿਬ ਦਾ ਗੀਤ ਪ੍ਰੋਗਰਾਮ ਦੇ ਵਿਚ ਜ਼ਰੂਰ ਅਸੀਂ ਲਗਾਉਣਾ ਹੈ ਅੱਗੇ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਤੇ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਹੈ ਜੀ ਸੋਨੂ ਪੰਨੂ ਹੁਣਾ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਤੇ ਇਹਨਾਂ ਨੇ ਇੱਕ ਬੁਝਾਰਤ ਪੁੱਛੀ ਹੈ ਜੀ, ਸੋ ਕਹਿੰਦੇ ਕਿ ਸਬਾਤ ਕੀ ਹੁੰਦੀ ਹੈ, ਉਹ ਇਹ ਹੁਣ ਤੁਸੀਂ ਸਾਨੂੰ ਦੱਸਣਾ ਹੈ। ਸੋਨੂੰ ਹੁਣਾਂ ਨੇ ਜੀ ਬੁਝਾਰਤ ਪਾਈ ਹੈ ਤੇ ਆਂਸਰ ਜਿਹੜਾ ਇਹਨਾਂ ਨੇ ਮੈਨੂੰ ਦੱਸ ਦਿੱਤਾ, ਪਰ ਮੈਂ ਉਹ ਤੁਹਾਨੂੰ ਬਾਅਦ ਵਿੱਚ ਦੱਸੂਗੀ, ਪਹਿਲਾਂ ਤੁਸੀਂ ਬੁੱਝੋ ਭਈ ਕੀ ਹੁੰਦੀ ਹੈ। ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਸਬਾਤ ਕਿਹਨੂੰ ਕਹਿੰਦੇ ਆ ਤੇ ਜ਼ਰੂਰ ਦੱਸੋ ਜੀ। ਤੇ ਇਹਨਾਂ ਨੇ ਇੱਕ ਹੋਰ ਮੈਸੇਜ ਜਿਹੜਾ ਉਹ ਸਾਂਝਾ ਕੀਤਾ ਹੈ ਜੀ, ਕਹਿੰਦੇ ਲਿਖਿਆ ਕਿ ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਏ ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ, ਜੇ ਜਿਉਂਦੀ ਬਚ ਕੇ ਆਈ ਜੱਗ ਅੰਦਰ ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦੀ, ਧੀ ਪਲ ਗਈ ਰੁਲਦੀ ਖੁਲਦੀ ਕਿਤੇ ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ, ਪਿਆ ਵਰ ਖਰੀਦਣਾ ਫਿਰ ਮਾਪਿਆਂ ਨੂੰ ਜਾਂ ਕਹੀਏ ਦਾਜ ਦੀ ਬੜੀ ਚਾੜ ਦਿੱਤੀ, 364 ਦਿਨ ਕਦਰ ਨਾ ਕੀਤੀ ਮਨਾ ਕੇ ਵੂਮਨ ਡੇ ਹੀ ਗੱਲ ਜਿਹੜੀ ਆ ਉਹ ਜੀ ਸਾਰ ਦਿੱਤੀ। ਸੋ ਬਹੁਤ ਖੂਬ ਜੀ ਸੋਨੂੰ ਜੀ, ਬੜੀ ਗਹਿਰੀ ਚੋਟ ਮਾਰੀ ਹੈ ਜੀ ਤੁਸੀਂ। ਸੋ ਪਰ ਇੱਕ ਇਹ ਵੀ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਰਗੇ ਸਰੋਤੇ ਜਾਂ ਇਹੋ ਜਿਹੇ ਲੋਕ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਜਿਹੜਾ ਸਿਰਫ ਇੱਕ ਵੂਮਨ ਡੇ ਮਨਾ ਕੇ ਹੀ ਜਿਹੜੀ ਤੁਸੀਂ ਇੱਕ ਔਰਤ ਦਾ ਸਤਿਕਾਰ ਨਹੀਂ ਕਰ ਸਕਦੇ, ਸਤਿਕਾਰ ਔਰਤ ਦਾ ਜਿਹੜਾ ਦੇਣ ਹੈ ਉਹ ਅਸੀਂ ਕਿਸੇ ਵੀ ਰੂਪ ਦੇ ਵਿੱਚ ਨਹੀਂ ਦੇ ਸਕਦੇ, ਚਾਹੇ ਉਹ ਧੀ ਹੈ, ਚਾਹੇ ਉਹ ਮਾਂ ਹੈ, ਭੈਣ ਹੈ, ਪਤਨੀ ਹੈ, ਦੋਸਤ ਹੈ, ਕੋਈ ਵੀ ਹੈ ਜੀ। ਸੋ ਬਿਲਕੁਲ ਜੀ, ਇਹ ਜਿਹੜਾ ਸਤਿਕਾਰ ਹੈ ਧੀਆਂ ਦਾ ਕਰਨਾ ਉਹ ਜ਼ਰੂਰ ਬਣਦਾ ਹੈ, ਤੇ ਮੈਨੂੰ ਲੱਗਦਾ ਕਿ ਅਸੀਂ ਅਵੇਅਰ ਵੀ ਹੋ ਰਹੇ ਹਾਂ ਇਸ ਗੱਲ ਲਈ। ਤੇ ਬਾਕੀ ਜਿਹੜੇ ਤੁਹਾਡੇ ਮੈਸੇਜਸ ਹੈਗੇ ਆ ਜਾਂ ਅਸੀਂ ਰਲ ਬੈਠ ਕੇ ਇਹੋ ਜਿਹੇ ਵਿਚਾਰ ਸਾਂਝੇ ਕਰਦੇ ਹਾਂ ਤੇ ਅਵੇਅਰਨੈਸ ਜ਼ਰੂਰ ਹੀ ਜਿਹੜੀ ਹੈ ਉਹ ਆ ਜਾਏਗੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਤਿੰਦਰ ਸਾਮਰਾ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ ਸਤਿੰਦਰ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ ਤੁਹਾਡਾ? ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਹੋ ਰਿਹਾ ਜੀ, ਸੋ ਆਈ ਕੰਗ੍ਰੈਚੁਲੇਟ ਯੂ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਇਹ ਪਰਥ ਤੋਂ ਸਤਿੰਦਰ ਸਾਮਰਾ ਹੋਣੀ ਹੈ। ਸੋ ਤੁਸੀਂ ਪ੍ਰੋਗਰਾਮ ਨੂੰ, ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ, ਕੀ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਲਿਖ ਭੇਜਿਆ ਕਰੋ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਸਿਰਫ ਕਰੀਦਾ ਹੀ ਨਹੀਂ, ਮੈਂ ਖੁਦ ਇਹਨੂੰ ਤੁਹਾਡਾ ਆਪਣਾ ਬੈਠ ਕੇ ਇੰਜੋਏ ਕਰਦੀ ਹਾਂ। ਸੋ ਬੁੱਧਵਾਰ ਦੀ ਜਿਹੜੀ ਸਵੇਰ ਹੁੰਦੀ ਹੈ ਉਹ ਬੜੀ ਖਾਸ ਹੁੰਦੀ ਹੈ ਮੇਰੇ ਲਈ, ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਮਾਰਦੀ ਹਾਂ ਤੇ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੀ ਜਿਹੜੀ ਇਹ ਸਵੇਰ ਥੋੜੀ ਖੂਬਸੂਰਤ ਹੋਰ ਹੋ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਪਿਆਰੇ ਪਿਆਰੇ ਮੈਸੇਜਿਸ ਕਰਨ ਦੇ ਲਈ। ਤੇ ਬੱਬੂ ਜਲੰਧਰੀ ਕੋਬਰਾਮ ਵਿਕਟੋਰੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇ ਸਰਬਜੀਤ ਭਾਜੀ ਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸੋ ਜੀ ਤੁਹਾਡੀ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਤੱਕ ਵੀ ਪਹੁੰਚ ਗਈ ਹੋਣੀ ਹੈ। ਕਹਿ ਰਹੇ ਕਿ ਪ੍ਰੋਗਰਾਮ ਗੋਇੰਗ ਗੁੱਡ, ਪਲੀਜ਼ ਸੌਂਗ ਪਲੇ ਵੇਲਾ ਆ ਗਿਆ ਹੈ ਜੁਦਾਈ ਦਾ, ਫਿਲਮ ਚਾਰ ਸਾਹਿਬਜ਼ਾਦੇ, ਬਹੁਤ ਹੀ ਵਧੀਆ ਜਿਹੜਾ ਗੀਤ ਸੀ, ਬੜਾ ਹੀ ਇਮੋਸ਼ਨਲ ਜਿਹਾ ਸੌਂਗ ਹੈ। ਸੋ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੀ ਚਲਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬੱਬੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਦਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਭ ਨੂੰ ਤੇ ਸਾਡੇ ਵੱਲੋਂ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਿਹੜੀ ਆ ਕਬੂਲ ਕਰੋ ਦਲਪਿੰਦਰ ਜੀ ਤੇ ਬਿਲਕੁਲ ਜੀ ਦਲਪਿੰਦਰ ਹੁਣਾਂ ਨੇ ਬੁੱਝ ਲਿਆ ਕਹਿੰਦੇ ਕਿ ਆਈ ਥਿੰਕ ਕਿ ਕਿਚਨ ਨੂੰ ਕਹਿੰਦੇ ਆ ਜੀ ਸਵਾਤ ਬਿਲਕੁਲ ਲਓ ਜੀ ਪੰਨੂ ਤੁਹਾਡੀ ਜਿਹੜੀ ਬੁਝਾਰਤ ਸੀਗੀ ਉਹਦਾ ਜਿਹੜਾ ਆਂਸਰ ਹੈ ਦਲਪਿੰਦਰ ਹੁਣਾਂ ਨੇ ਦੇ ਦਿੱਤਾ ਹੈ ਜਵਾਬ ਦੇ ਦਿੱਤਾ ਤੇ ਜਵਾਬ ਬਿਲਕੁਲ ਠੀਕ ਹੈ ਜੀ ਸੋ ਦਿਲ ਖੁਸ਼ ਕਰ ਦਿੱਤਾ ਦਲਪਿੰਦਰ ਜੀ ਤੁਸੀਂ ਜਵਾਬ ਦੇ ਕੇ ਪ੍ਰੋਗਰਾਮ ਦੇ ਵਿੱਚ ਸਾਥ ਪਾਉਣ ਲਈ ਤੇ ਇਹ ਜਵਾਬ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਦੇ ਵਿੱਚ ਜੀ ਫਰਮਾਇਸ਼ਾਂ ਜਿਹੜੀਆਂ ਤੁਹਾਡੀਆਂ ਉਹ ਵੀ ਆਉਣ ਲੱਗ ਗਈਆਂ ਤੇ ਗੱਲਾਂ ਬਾਤਾਂ ਅਸੀਂ ਅਜੇ ਹੋਰ ਕਰਨੀਆਂ ਪਰ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਫਿਰ ਮੈਂ ਵਾਪਿਸ ਆਉਂਦੀ ਹਾਂ ਜੀ
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆ ਦੇ ਵਰਗਾ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਲਸਾਨੀਆਂ ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ ਸ਼ੱਕ ਹੁੰਦਾ ਹੀਰਿਆਂ ਦੇ ਵਰਗਾ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ
ਕਿੱਥੇ ਜਰਦੇ ਨੇ ਯਾਰੀਆਂ ਕੇ ਤਰਦੇ ਕਰਦੇ ਤਿਆਰੀਆਂ ਹਰਾਂਜੇ ਨੇ ਦਮ ਜੀਆਂ ਵਿਚਾਰੀਆਂ ਤੇ ਅੰਤ ਵੇਖ ਹੋ ਗਈਆਂ ਖੁਆਰੀਆਂ ਆ ਜੱਗ ਦੀਆਂ ਰਸਮਾਂ ਨਿਆਰੀਆਂ ਉਹ ਖੁਦ ਨੂੰ ਬਚਾਈਦਾ ਪਾਗਲਾ ਆ ਜੱਗ ਦੀਆਂ ਰਸਮਾਂ ਨਿਆਰੀਆਂ ਉਹ ਖੁਦ ਨੂੰ ਬਚਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਛੁਪਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ ਜੱਚੀਆਂ ਪਰੀਤੀਆਂ ਪਿਆਰ ਕੰਧਾਂ ਕੱਚੀਆਂ ਬੇਵਕੂਫਾ ਓਏ ਸਮਾਂ ਨੀ ਪਲਾਈਦਾ ਪਾਗਲਾ ਪਿਆਰ ਕੰਧਾਂ ਕੱਚੀਆਂ ਬੇਵਕੂਫਾ ਓਏ ਸਮਾਂ ਨੀ ਪਲਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਦੁਨੀਆਂ ਦਾ ਮਸਲੇ ਪਾਲਦੀ ਕੇ ਮਾੜੀ ਮੇਹੀ ਗੱਲ ਵੀ ਉਛਾਲਦੀ ਉਤਾਰ ਦਿੰਦੀ ਖੱਲ ਵੀ ਇਹ ਵਾਲਦੀ ਤੇ ਆਸ਼ਕਾਂ ਦੀ ਜਿੰਦੜੀ ਨੁਗਾਲਦੀ ਅਰੂ ਤੇਰੀ ਸਦਰਾਂ ਨੂੰ ਪਾਲਦੀ ਉਹ ਦਿਲ ਨੀ ਦੁਖਾਈਦਾ ਪਾਗਲਾ ਕੇ ਰੂ ਤੇਰੀ ਸਦਰਾਂ ਨੂੰ ਪਾਲਦੀ ਉਹ ਦਿਲ ਨੀ ਦੁਖਾਈਦਾ
ਭਾਗਨਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਜੱਗ ਤੋਂ ਲੁਕਾਈਦਾ ਭਾਗਨਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਬੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਸੁਰਾਂ ਨੂੰ ਜ਼ਰਾ ਖੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਕੂਕ ਸੋਹਣਿਆ
ਸਤਿੰਦਰ ਸਰਤਾਜ ਦੀ ਆਵਾਜ਼ ਵਿਚ ਸੁਣ ਰਹੇ ਸੀ ਜੀ ਸੱਜਣ ਰਾਜੀ ਹੋ ਜਾਵੇ ਫਿਰ ਵੀ ਰੌਲਾ ਨਹੀਂ ਉਹ ਪਾਈਦਾ ਸੋ ਜੀ ਇਹ ਗੀਤ ਜਿਹੜਾ ਮੈਂ ਆਪਣੀ ਫਰਮਾਇਸ਼ ਤੇ ਲਾ ਦਿੱਤਾ ਵਿਚ ਤੇ ਕੋਈ ਨੀ ਜੀ ਅੱਗੇ ਫਰਮਾਇਸ਼ਾਂ ਤੁਹਾਡੀਆਂ ਹੀ ਚੱਲਣੀਆਂ ਪਰ ਉਮੀਦ ਕਰਦੀ ਆ ਜੀ ਪ੍ਰੋਗਰਾਮ ਦੇ ਵਿਚ ਇਹ ਗੀਤ ਨੂੰ ਤੁਸੀਂ ਜ਼ਰੂਰ ਪਸੰਦ ਕੀਤਾ ਹੋਏਗਾ ਸੋ ਸਤਿੰਦਰ ਸਰਤਾਜ ਜਿਹੜੇ ਬਸ ਪੂਰੇ ਆਸਟ੍ਰੇਲੀਆ ਦੇ ਵਿਚ ਉਹਨਾਂ ਦੇ ਜਿਹੜੇ ਸ਼ੋ ਬੜੇ ਕਾਮਯਾਬ ਰਹੇ ਆ ਬਹੁਤ ਵਧੀਆ ਗਾਉਂਦੇ ਆ ਜੀ ਬਹੁਤ ਵਧੀਆ ਲਿਖਦੇ ਆ ਸੋ ਉਮੀਦ ਕਰਦੀ ਆ ਜੀ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ ਤੇ ਅੱਗੇ ਜਿਹੜੀਆਂ ਸਾਡੇ ਤੋਂ ਫਰਮਾਇਸ਼ਾਂ ਹੈਗੀਆਂ ਜੀ ਉਹ ਰਾਜੀ ਪੰਗੂ ਹੁਣਾਂ ਨੇ ਮਾਨਕ ਸਾਹਿਬ ਦਾ ਗੀਤ ਸੁਣਨਾ ਹੈ ਤੇ ਬੱਬੂ ਹੁਣਾਂ ਨੇ ਜੀ ਸਾਹਿਬਜ਼ਾਦੇ ਮੂਵੀ ਦੇ ਵਿਚੋਂ ਵੇਲਾ ਆ ਗਿਆ ਹੈ ਇਹ ਅਸੀਂ ਗੀਤ ਪ੍ਰੋਗਰਾਮ ਦੇ ਵਿਚ ਜ਼ਰੂਰ ਲਗਾਵਾਂਗੇ ਸੋ ਸਾਡੇ ਨਾਲ ਜੀ ਅੱਗੇ ਹਰਮੀਤ ਚੰਨਾ ਹੁਣੀ ਮੈਲਬਨ ਤੋਂ ਜੁੜੇ ਆ ਤੇ ਸਸਤਾ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਉਹ ਬੱਬੂ ਤੀਰਾ ਨਿੱਕਾ ਤੇ ਅਮਰੀਕ ਫੌਜੀ ਉਹਨਾਂ ਨਾਲ ਕੋਬਰਾਮ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਇੰਜੋਏ ਕਰ ਰਹੇ ਆ ਸੋ ਜੀ ਬਹੁਤ ਬਹੁਤ ਸ਼ੁਕਰੀਆ ਤੇ ਫਸਟ ਆਫ ਆਲ ਸਤਿ ਸ੍ਰੀ ਅਕਾਲ ਭੈਣ ਜੀ ਸਰਬਜੀਤ ਜੀ ਐਂਡ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ ਬਿਕੋਜ਼ ਪ੍ਰੋਗਰਾਮ ਸਟਾਰਟਿਡ ਵੈਰੀ ਲੇਟ ਐਂਡ ਆਈ ਹੈਡ ਸਟੋਪ ਟੂ ਰਾਈਟ ਨਾਓ ਆਈ ਕੰਪਲੀਟ ਦਾ ਮੈਸੇਜ ਤੇ ਅੱਛਾ ਜੀ ਚਲੋ ਜੀ ਇਹ ਧਿਆਨ ਦਵਾਉਣ ਲਈ ਵੀ ਤੁਹਾਡਾ ਸ਼ੁਕਰੀਆ ਮੇਰੇ ਖਿਆਲ ਵਿਚ ਜਿਹੜਾ ਪ੍ਰੋਗਰਾਮ ਹੈ ਥੋੜਾ ਡਿਸਕਨੈਕਟ ਹੋ ਗਿਆ ਹੋਏਗਾ ਤੇ ਪਰ ਪ੍ਰੋਗਰਾਮ ਜਿਹੜਾ ਉਹ ਅਸੀਂ ਆਪਣੇ ਵੱਲੋਂ ਬਿਲਕੁਲ ਟਾਈਮ ਤੇ ਹੀ ਸ਼ੁਰੂ ਕੀਤਾ ਸੋ ਜੇ ਕੁਛ ਹਿੱਸਾ ਜਿਹੜਾ ਪ੍ਰੋਗਰਾਮ ਦਾ ਤੁਸੀਂ ਨਹੀਂ ਸੁਣ ਸਕੇ ਮਿਸ ਹੋ ਗਿਆ ਤਾਂ ਪੋਡਕਾਸਟ ਰਾਹੀਂ ਸੁਣ ਸਕਦੇ ਹੋ ਜੀ ਸੋ ਉਹਦੇ ਲਈ ਮੈਂ ਇੱਕ ਵਾਰੀ ਮਾਫ਼ੀ ਵੀ ਚਾਹੁੰਦੀ ਹਾਂ ਜੇ ਤੁਹਾਨੂੰ ਥੋੜਾ ਰੁਕਾਵਟ ਆਈ ਹੈ ਪ੍ਰੋਗਰਾਮ ਦੇ ਵਿਚ ਤਾਂ ਸੋ ਵੈਦਰ ਕਹਿੰਦੇ ਕੰਪਲੀਟਲੀ ਕਲਾਉਡੀ ਇਨ ਕੋਬਰਾਮ ਏਰੀਆ ਸੋ ਅੱਜ ਜੀ ਬੱਦਲਾਂ ਨੂੰ ਇੰਜੋਏ ਕਰ ਰਹੇ ਹੋ ਕਾਲੀਆਂ ਘਟਾਵਾਂ ਨੂੰ ਹਰਮੀਤ ਜੀ ਤੇ ਅੱਜ ਇਹਨਾਂ ਨੇ ਗੀਤ ਜਿਹੜਾ ਕਹਿੰਦੇ ਕਿ ਟੂਡੇ ਪਲੀਜ਼ ਪਲੇ ਸੌਂਗ ਅਕੋਰਡਿੰਗ ਟੂ ਵੈਦਰ ਚਿੱਟੇ ਸੂਟ ਤੇ ਦਾਗ ਪੈ ਗਏ ਠੀਕ ਹੈ ਜੀ ਗੜੀ ਤਰੀ ਵਿਚ ਗਾਰਾ ਹੋਏ ਹੋਏ ਜੀ ਕਿਆ ਬਾਤ ਆ ਸੋ ਜੀ ਇਹਨਾਂ ਨੇ ਆਪਣੇ ਜਿਹੜੇ ਮੌਸਮ ਜਿਹੜਾ ਮੀਂਹ ਦਾ ਹੈਗਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਚਿੱਟੇ ਸੂਟ ਤੇ ਦਾਗ ਪੈ ਗਿਆ ਗੀਤ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਹੈ ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿਚ ਅਸੀਂ ਇਹ ਵਾਲਾ ਗੀਤ ਜਿਹੜਾ ਜ਼ਰੂਰ ਚਲਾ ਦੇਵਾਂਗੇ ਹੋਰ ਕੋਈ ਫਰਮਾਇਸ਼ ਹੈ ਤਾਂ ਤੁਸੀਂ ਦੱਸੋ ਤੇ ਦੋ ਮੈਸੇਜ ਇਹਨਾਂ ਨੇ ਹੋਰ ਭੇਜੇ ਹੈ ਜੀ ਲਿਖਿਆ ਕਿ ਸਤਿਆ ਕੋ ਕਹਿਣੇ ਕੇ ਲਿਏ ਕਿਸੀ ਸ਼ਬਦ ਕੀ ਜ਼ਰੂਰਤ ਨਹੀਂ ਹੋਤੀ ਨਦੀਓ ਕੋ ਬਹਿਨੇ ਕੇ ਲਿਏ ਕਿਸੀ ਪਥ ਕੀ ਜ਼ਰੂਰਤ ਨਹੀਂ ਹੋਤੀ ਜੋ ਬੜਤੇ ਹੈ ਜ਼ਮਾਨੇ ਮੇ ਆਪਣੇ ਮਜ਼ਬੂਤ ਇਰਾਦੋ ਪਰ ਉਨ੍ਹੇ ਆਪਣੀ ਮੰਜ਼ਿਲ ਪਾਣੇ ਕੇ ਲਿਏ ਕਿਸੀ ਰਥ ਕੀ ਜ਼ਰੂਰਤ ਨਹੀਂ ਹੋਤੀ ਜੀ ਹਾਂ ਜਿਹੜੇ ਮਜ਼ਬੂਤ ਇਰਾਦੇ ਆ ਉਹ ਹੀ ਬਹੁਤ ਹੁੰਦੇ ਆ ਮੰਜ਼ਿਲਾਂ ਤੇ ਲੈ ਕੇ ਜਾਣ ਲਈ ਸੋ ਇਹਨਾਂ ਨੇ ਲਿਖਿਆ ਕਿ ਉਨ੍ਹੇ ਆਪਣੀ ਮੰਜ਼ਿਲ ਪਾਣੇ ਕੇ ਲਿਏ ਕਿਸੀ ਰਥ ਕੀ ਜ਼ਰੂਰਤ ਨਹੀਂ ਹੋਤੀ ਤੇ ਇੱਕ ਉਹਨਾਂ ਨੇ ਹੋਰ ਜਿਹੜਾ ਮੈਸੇਜ ਹੈ ਉਹ ਸਾਂਝਾ ਕੀਤਾ ਹੈ ਕਿ ਲਿਖਿਆ ਕਿ ਪੱਥਰ ਇੱਕ ਵਾਰ ਮੰਦਰ ਜਾਂਦਾ ਹੈ ਤੇ ਭਗਵਾਨ ਬਣ ਜਾਂਦਾ ਹੈ ਪੱਥਰ ਇੱਕ ਵਾਰ ਮੰਦਰ ਜਾਂਦਾ ਹੈ ਤੇ ਭਗਵਾਨ ਬਣ ਜਾਂਦਾ ਹੈ ਪਰ ਇਨਸਾਨ ਹਰ ਰੋਜ਼ ਮੰਦਰ ਜਾ ਕੇ ਵੀ ਪੱਥਰ ਦਾ ਪੱਥਰ ਹੀ ਰਹਿੰਦਾ ਹੈ ਸੋ ਜੀ ਬਿਲਕੁਲ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਫੀਲਿੰਗ ਨਾਲ ਮੰਦਰ ਦੇ ਵਿਚ ਜਾਂਦੇ ਹੋ ਜੇ ਤੇ ਤੁਸੀਂ ਇੱਕ ਪੱਥਰ ਨੂੰ ਦੇਖਣ ਹੀ ਜਾਂਦੇ ਹੋ ਮੰਦਰ ਦੇ ਵਿਚ ਤੇ ਬਿਲਕੁਲ ਜੀ ਪੱਥਰ ਦੇ ਪੱਥਰ ਹੀ ਰਹਿ ਕੇ ਆ ਜਾਵੋਗੇ ਪਰ ਜੇ ਉਸ ਪੱਥਰ ਦੇ ਪਿੱਛੇ ਜਿਹੜੀ ਭਾਵਨਾ ਆ ਉਸ ਉਹਨੂੰ ਸਮਝਣ ਲਈ ਉਸ ਭਾਵਨਾ ਦੇ ਨਾਲ ਉੱਥੇ ਜਾਵੋਗੇ ਤੇ ਜ਼ਰੂਰ ਹੀ ਉਸ ਜਿਹੜੀ ਪਰਮਾਤਮਾ ਹੈ ਉਹਦਾ ਰੂਪ ਹੋ ਜਾਵੋਗੇ ਸੋ ਜਿਸ ਭਾਵਨਾ ਨਾਲ ਤੁਸੀਂ ਕਿਸੇ ਨੂੰ ਮਿਲਦੇ ਹੋ ਜੀ ਉਹੋ ਜਿਹਾ ਹੀ ਤੁਸੀਂ ਆਪ ਹੋ ਜਾਂਦੇ ਹੋ ਜੇ ਪੱਥਰ ਨੂੰ ਮਿਲਣ ਜਾਓਗੇ ਤੇ ਪੱਥਰ ਹੋ ਜਾਓਗੇ ਪਰ ਪਰ ਜੇ ਉਸ ਨੂਰ ਨੂੰ ਉਸ ਪਰਮਾਤਮਾ ਨੂੰ ਮਿਲਣ ਜਾਓਗੇ ਤੇ ਉਸ ਪਰਮਾਤਮਾ ਦਾ ਹੀ ਰੂਪ ਜਿਹੜਾ ਹੋ ਜਾਓਗੇ। ਸੋ ਬੜੇ ਪਿਆਰੇ ਪਿਆਰੇ ਜਿਹੜੇ ਇਹ ਤੁਸੀਂ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਸ ਨੂੰ ਮੰਨਣ ਦੇ ਲਈ ਹਰਮੀਤ ਜੀ ਬਹੁਤ ਬਹੁਤ ਸ਼ੁਕਰੀਆ। ਉਮੀਦ ਆ ਜੀ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪਾਈ ਰੱਖੋਗੇ। ਤੇ ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਆਪਣੀ ਹਾਜ਼ਰੀ ਲਗਵਾ ਦਿੱਤੀ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਜਗਤਾਰ ਜੀ, ਮੈਨੂੰ ਲੱਗਦਾ ਚੜ੍ਹਦੀ ਸਵੇਰ ਜਿਹੜੀ ਹੈ ਉਹ ਪਰਥ ਦੇ ਵਿੱਚ ਸੋਰੀ ਹਾਂਗਕਾਂਗ ਦੇ ਵਿੱਚ ਵੀ ਹੋ ਗਈ ਹੋਣੀ ਹੈ। ਸੋ ਸਾਡੇ ਵੱਲੋਂ ਵੀ ਗੁੱਡ ਮਾਰਨਿੰਗ ਜੀ, ਤੇ ਰੱਬ ਕਰੇ ਅੱਜ ਦਾ ਦਿਨ ਜਿਹੜਾ ਤੁਹਾਡੇ ਸਭ ਦੇ ਬਹੁਤ ਵਧੀਆ ਰਹੇ। ਤੇ ਚਲੋ ਜੀ, ਹੁਣ ਗੱਲ ਕਰਦੇ ਹਾਂ ਜੀ ਮੌਸਮ ਦੀ ਕਿ ਕਿਸ ਜਿਹੜਾ ਆਸਟ੍ਰੇਲੀਆ ਦਾ ਜਿਹੜੇ ਵੱਖ ਵੱਖ ਸ਼ਹਿਰ ਆ ਉੱਥੇ ਮੌਸਮ ਦਾ ਕੀ ਮਿਜ਼ਾਜ ਹੈਗਾ। ਸੋ ਸ਼ੁਰੂ ਕਰਦੀ ਹਾਂ ਜੀ ਮੈਂ ਐਡੀਲੇਡ ਤੋਂ। ਐਡੀਲੇਡ ਦੇ ਵਿੱਚ ਜੀ ਇਸ ਵੇਲੇ ਜਿਹੜੀ ਬੱਦਲਵਾਈ ਹੈ ਉਹ ਬਣੀ ਹੋਈ ਹੈ। ਜਿਹੜਾ ਵੀਕਐਂਡ ਸੀ ਬੜਾ ਵਧੀਆ ਰਿਹਾ, ਬੜੀ ਵਧੀਆ ਧੁੱਪ ਜਿਹੜੀ ਉਹ ਚੜੀ ਰਹੀ ਤੇ ਲੱਗਦਾ ਸੀ ਲਓ ਜੀ ਤੇ ਹੁਣ ਸਰਦੀਆਂ ਗਈਆਂ। ਪਰ ਇਹ ਜਿਹੜਾ ਆਸਟ੍ਰੇਲੀਆ ਦਾ ਮੌਸਮ ਹੈ ਜੀ ਏਦਾਂ ਹੀ ਹੈ, ਦੋ ਦਿਨ ਧੁੱਪ ਚੜ ਜਾਂਦੀ ਹੈ ਤੇ ਸਾਨੂੰ ਲੱਗਦਾ ਕਿ ਗਰਮੀਆਂ ਆ ਗਈਆਂ ਤੇ ਮੌਸਮ ਫੇਰ ਆਪਣੇ ਉਸੇ ਕਰਵਟ ਕਦੋਂ ਬਦਲ ਲੈਂਦਾ ਪਤਾ ਨਹੀਂ ਲੱਗਦਾ। ਤੇ ਬੱਦਲਵਾਈ ਜਿਹੜੀ ਹੈ ਜੀ ਉਹ ਬਣੀ ਹੋਈ ਹੈ ਅੱਜ ਐਡੀਲੇਡ ਦੇ ਵਿੱਚ ਤੇ ਮੌਸਮ ਅੱਜ ਦਾ ਇੱਦਾਂ ਦਾ ਹੀ ਰਹਿਣਾ ਤੇ ਜਿਹੜਾ ਤਾਪਮਾਨ ਦਾ ਪਾਰਾ ਉਹ 16 ਡਿਗਰੀ ਤੱਕ ਜਿਹੜਾ ਵੱਧ ਤੋਂ ਵੱਧ ਉੱਚੇਗਾ। ਤੇ ਸਿਡਨੀ ਦੇ ਵਿੱਚ ਜਿਹੜਾ ਮੌਸਮ ਅੱਜ ਥੋੜਾ ਖੁੱਲਾ ਹੋਇਆ, ਸੂਰਜ ਚੜਿਆ ਹੋਇਆ ਜੀ ਤੇ ਉੱਥੇ ਦਾ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਰਹੇਗਾ। ਮੈਲਬਰਨ ਦੇ ਵਿੱਚ ਬੱਦਲਵਾਹੀ ਹੀ ਹੈ ਤੇ ਉੱਥੇ ਦਾ ਜਿਹੜਾ ਤਾਪਮਾਨ ਹੈ ਉਹ 18 ਡਿਗਰੀ ਰਹੇਗਾ। ਤੇ ਬ੍ਰਿਸਬੇਨ ਦੇ ਵਿੱਚ ਵੀ ਜ਼ਿਆਦਾਤਰ ਅੱਜ ਬੱਦਲ ਜਿਹੜੇ ਦਿਸ ਰਹੇ ਨੇ ਤੇ ਪਰ ਤਾਪਮਾਨ ਜਿਹੜਾ ਉੱਥੇ ਦਾ ਬੜਾ ਵਧੀਆ ਹੈ ਜੀ, ਤਾਪਮਾਨ ਉੱਥੇ 23 ਡਿਗਰੀ ਤੱਕ ਹੈ ਜੀ ਵੱਧ ਤੋਂ ਵੱਧ। ਤੇ ਪਰਥ ਦੇ ਵਿੱਚ ਵੀ ਜਿਹੜੇ ਅੱਜ ਬੱਦਲ ਹੀ ਦਿਸ ਰਹੇ, ਸੋ ਪਰਥ ਵਾਲੇ ਵੀ ਅੱਜ ਬੱਦਲਵਾਈ ਦਾ ਵੀ ਲੁਤਫ ਉਠਾਉਣਗੇ ਜੀ। ਤੇ ਤਾਪਮਾਨ ਵੱਧ ਤੋਂ ਵੱਧ ਅੱਜ 16 ਡਿਗਰੀ ਤੱਕ ਪਰਥ ਵਿੱਚ ਰਹੇਗਾ। ਤੇ ਦਿਨ ਦੇ ਪਹਿਲੇ ਹਿੱਸੇ ਦੇ ਵਿੱਚ ਸਵੇਰੇ ਸਵੇਰੇ ਕਹਿੰਦੇ ਜਿਹੜੀ ਆ ਉਹ ਮੀਂਹ ਵੀ ਦਿਸ ਰਹੀ ਹੈ, ਸੋ ਬਾਰਿਸ਼ ਵੀ ਹੋ ਸਕਦੀ ਹੈ ਜੀ ਪਰਥ ਦੇ ਵਿੱਚ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਜੀ ਤੇ 32 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਵੱਧ ਤੋਂ ਵੱਧ ਅੱਜ ਜਾਏਗਾ। ਸੋ ਤੁਸੀਂ ਕਿਸ ਮੌਸਮ ਦਾ ਆਨੰਦ ਲੈ ਰਹੇ ਹੋ ਕੀ ਉਹ ਵੀ ਸਾਨੂੰ ਜ਼ਰੂਰ ਦੱਸੋ। ਤੇ ਬਾਕੀ ਕੁਝ ਕੁ ਸ਼ਹਿਰਾਂ ਦਾ ਮੈਂ ਜਿਹੜਾ ਮੌਸਮ ਦਾ ਹਾਲ ਦੱਸ ਸਕੀ ਹਾਂ। ਤੋ ਉਮੀਦ ਕਰਦੀ ਹਾਂ ਜੀ ਤੁਸੀਂ ਜਿਸ ਵੀ ਸਮੇਂ ਜਿਸ ਵੀ ਮੌਸਮ ਨੂੰ ਮਾਣ ਰਹੇ ਹੋਵੋਗੇ ਪ੍ਰੋਗਰਾਮ ਦਾ ਜਿਹੜਾ ਆਨੰਦ ਉਹ ਉਠਾ ਰਹੇ ਹੋਵੋਗੇ। ਤੇ ਚਲੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਲਗਾਉਂਦੇ ਹਾਂ ਜੀ ਤੁਹਾਡੀਆਂ ਫਰਮਾਇਸ਼ਾਂ ਤੇ ਆਏ ਹੋਏ ਗੀਤ। ਸੋ ਸੁਣਦੇ ਹਾਂ ਜੀ ਇਹ ਗੀਤ, ਉਸਤਾਦ ਮਿਲਦੇ ਹਾਂ ਜੀ।
ਵਰਗੀ ਮੁਟਿਆਰ ਸੁਣੀਂਦੀ ਹਰ ਪਿੰਡ ਦਾ ਕੁੜੀ ਸ਼ਿੰਗਾਰ ਸੁਣੀਂਦੀ ਵਰਗੀ ਮੁਟਿਆਰ ਸੁਣੀਂਦੀ ਪਿੰਡ ਦਾ ਕੁੜੀ ਸ਼ਿੰਗਾਰ ਸੁਣੀਂਦੀ ਗਿੱਧਿਆਂ ਦੀ ਸਰਦਾਰ ਸੁਣੀਂਦੀ ਗਿੱਧਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ ਨੇ ਤੇਰਾ ਨਾਮ ਗਿੱਧਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ ਨੇ
been a club man, here comes a slow jam, a GSI little touch, we on a roll man, you see that little hottie, I got to feel that body, the way she grinding, yo I tell you straight, that girl she got me, too hot to handle, one of a kind, this honey killing me, she don't shine, the way she grooving, gets me in the mood and, I'm about to lose it, shorty keep on moving, but they
are baby to put it to party, umbran baby to pink it your honey, ਤੀਆਂ ਦੇ ਵਿੱਚ ਫਰਥੂ ਪਾਵੇ ਅੰਬਰਾਂ ਦੇ ਵਿੱਚ ਪੀਂਗ ਚੜਾਵੇ ਸਿਖਰੋਂ ਪੱਤਾ ਤੋੜ ਲਿਆਵੇ ਸਿਖਰੋਂ ਪੱਤਾ ਤੋੜ ਲਿਆ ਕੁੜੀਆਂ ਕੱਠੀਆਂ ਜੁੜੀਆਂ ਨੇ ਜੁੜੀਆਂ ਨੇ ਜੁੜੀਆਂ ਨੇ ਤੇਰਾ ਨੌਂਗਦਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ ਨੇ ਤੇਰਾ ਨੌਂਗਦਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ
nobody I take it out the park.
party. Just me and you, rendezvous, girl, let's get it started. I know you're feeling me, you know I'm feeling you. So step a little closer, let me show you what I wanna do. I take it easy, girl, show you what I'm all about. I sweep you off your feet, I treat you right, no doubt. You be a beauty queen, straight out of movie screen. I gotta have you grab your back, girl, see the scene.
Manik ne te akh pehchani, main tera raja, tu meri rani. Oh, Manik ne te akh pehchani, main tera raja, tu meri rani. Devano dahan dahani, oh, devano dahan dahani. Sachiya galla puriyane, puriyane, puriyane. Senok deyan di rani, rakhiya mundiyan puriyane. ਕਿਤਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ ਨੇ ਤੈਨੂੰ ਕਿਤਿਆਂ ਦੀ ਰਾਣੀ ਰੱਖਿਆ ਮੁੰਡਿਆਂ ਕੁੜੀਆਂ ਨੇ
alongside little Satch with the legend of the morning. Yo, 2005 little Satch running things. Yeah, come on, we out.
ਜੀ ਰਾਜੀ ਪੰਗੂ ਹੁਣਾਂ ਦੀ ਫਰਮਾਇਸ਼ ਤੇ ਸੁਣਿਆ ਜੀ ਅਸੀਂ ਕੁਲਦੀਪ ਮਾਨਕ ਹੁਣਾਂ ਦਾ ਗਾਇਆ ਇਹ ਗੀਤ. ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਨੇ ਪਸੰਦ ਕੀਤਾ ਹੋਏਗਾ. ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਦੀਪ ਦਹਿਲ ਹੁਣਾਂ ਹੀ ਜੁੜੇ ਆ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਕਿਹਾ ਹੈ ਕਿ ਸੌਂਗ ਜਿਹੜਾ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜਿਹੜੀ ਨੌਕਰਾਂ ਦੇ ਵਾਂਗੂ ਰੱਖਦਾਰ ਨੂੰ. ਵਾਹ ਜੀ ਵਾਹ, ਕਿਆ ਬਾਤਾਂ ਨੇ. ਪਰ ਇਹਨਾਂ ਨੇ ਕਿਸੇ ਸਿੰਗਰ ਦਾ ਜ਼ਿਕਰ ਨਹੀਂ ਕੀਤਾ ਤੇ ਸੰਦੀਪ ਜੀ ਜ਼ਰੂਰ ਕੋਸ਼ਿਸ਼ ਕਰਦੇ ਆ ਸੌਂਗ ਲੱਭਣ ਦਾ, ਜੇ ਮਿਲ ਗਿਆ ਤੇ ਪ੍ਰੋਗਰਾਮ ਦੇ ਵਿਚ ਜ਼ਰੂਰ ਚਲਾਵਾਂਗੇ ਜੀ. ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ. ਤੇ ਬਚਿੱਤਰ ਮੌਰ ਭੁੱਲਰ ਹੁਣੀ ਜੁੜੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਨੂੰ. ਸੋ ਬਚਿੱਤਰ ਜੀ ਸਤਿ ਸ਼੍ਰੀ ਅਕਾਲ, ਸਾਡੀ ਵੀ ਕਬੂਲ ਕਰੋ. ਅੱਜ ਮੈਨੂੰ ਲੱਗਦਾ ਕਿ ਬੁੱਧਵਾਰ ਦੇ ਲਹਿਰਾ ਪ੍ਰੋਗਰਾਮ ਚ ਤੁਸੀਂ ਬੜੀ ਦੇਰ ਬਾਅਦ ਹਾਜ਼ਰੀ ਲਵਾਈ ਹੈ. ਸੋ ਸਭ ਰਾਜੀ ਖੁਸ਼ੀ ਹੈ ਨਾ, ਸੁੱਖ ਸਾਂਦ ਹੈ ਜੀ. ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਚਿੱਤਰ ਜੀ. ਸੋ ਜੀ ਅੱਗੇ ਹੁਣ ਜਿਹੜੀ ਗੱਲਬਾਤ ਦਾ ਸਮਾਂ ਹੋ ਗਿਆ, ਜਿਹੜੀ ਅਸੀਂ ਹਮੇਸ਼ਾ ਦੀ ਤਰ੍ਹਾਂ ਅਮਨਦੀਪ ਹੁਣਾਂ ਨਾਲ ਗੱਲ ਕਰਦੇ ਹਾਂ ਜੋ ਹੋਮ ਲੋਨ ਐਕਸਪਰਟ ਨੇ. ਸੋ ਉਹਨਾਂ ਨਾਲ ਅੱਜ ਗੱਲ ਕਰਨੀ ਹੈ ਅਸੀਂ, ਤੇ ਦੇਖਦੇ ਹਾਂ ਅੱਜ ਸਾਡੇ ਲਈ ਕੀ ਨੁਸਖੇ ਤੇ ਕੀ ਨੁਕ ਲੈ ਕੇ ਆਏ ਹੈ, ਕਿਵੇਂ ਅਸੀਂ ਆਪਣੇ ਪੈਸੇ ਬਚਾ ਸਕਦੇ ਹਾਂ ਜੀ ਤੇ ਇੱਕ ਵਧੀਆ ਖੂਬਸੂਰਤ ਘਰ ਲੈ ਸਕਦੇ ਹਾਂ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦ ਸਕਦੇ ਹਾਂ. ਸੋ ਜੇ ਤੁਹਾਡੇ ਦਿਲ ਵਿੱਚ ਕੋਈ ਸਵਾਲ ਹੈਗੇ ਹੈ ਜੀ ਤੇ ਤੁਸੀਂ ਸਾਨੂੰ ਜਲਦੀ ਜਲਦੀ ਭੇਜੋ, ਕਿਉਂਕਿ ਹੁਣ ਅਸੀਂ ਇੱਕ ਛੋਟੀ ਜਿਹੀ ਜਿਹੜੀ ਮੁਲਾਕਾਤ ਹੈ ਉਹ ਅਮਨਦੀਪ ਹੁਣਾਂ ਨਾਲ ਕਰਨੀ ਹੈ ਤੇ ਅੱਜ ਦੇਖਦੇ ਹਾਂ ਕਿ ਸਾਡੇ ਲਈ ਕੀ ਲੈ ਕੇ ਆਏ. ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅਮਨਦੀਪ ਜੀ ਤੁਹਾਡਾ.
ਸ਼ੁਕਰੀਆ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸ਼ੋ ਤੇ ਬੁਲਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ. ਅਮਨਦੀਪ ਜੀ ਤੁਹਾਨੂੰ ਵੀ ਸਾਡੇ ਸਾਰਿਆਂ ਵੱਲੋਂ ਨਿੱਕੀ ਜਿਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ. ਸੋ ਅਮਨਦੀਪ ਤੁਸੀਂ ਦੱਸੋ ਕਿ ਕੀ ਨੁਸਖਾ ਲੈ ਕੇ ਆਏ ਹੋ ਸਾਡੇ ਲਈ?
ਅੱਜ ਸੁਖਪ੍ਰੀਤ ਜੀ ਅਸੀਂ ਗੱਲ ਕਰਾਂਗੇ ਰੀਫਾਈਨਾਂਸ ਬਾਰੇ. ਪਹਿਲਾਂ ਤਾਂ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਾਂ ਕਿ ਰੀਫਾਈਨਾਂਸ ਹੁੰਦਾ ਕੀ ਹੈ. ਬੇਸਿਕਲੀ ਇੱਕ ਬੈਂਕ ਤੋਂ ਜਦੋਂ ਅਸੀਂ ਲੋਨ ਸਾਰਾ ਚੁੱਕ ਕੇ ਦੂਸਰੇ ਬੈਂਕ ਟ੍ਰਾਂਸਫਰ ਕਰਦੇ ਹਾਂ ਜਾਂ ਲੈ ਕੇ ਜਾਂਦੇ ਹਾਂ ਉਹਨੂੰ ਰੀਫਾਈਨਾਂਸ ਕਹਿੰਦੇ ਹਾਂ. ਤੇ ਪਹਿਲਾਂ ਹੁੰਦੇ ਸੀ ਪੁਰਾਣੇ ਟਾਈਮ ਕਿ ਅਸੀਂ ਇੱਕ ਬੈਂਕ ਦੇ ਨਾਲ ਲੋਨ ਲੈਂਦੇ ਸੀਗੇ ਤੇ ਸਾਰੀ ਲਾਈਫ ਆਫ ਲੋਨ ਵਾਸਤੇ ਉਸੇ ਬੈਂਕ ਦੇ ਨਾਲ ਜੁੜੇ ਰਹਿੰਦੇ ਸੀ ਜਦ ਤੱਕ ਲੋਨ ਖਤਮ ਨਹੀਂ ਸੀ ਹੁੰਦਾ. ਉਦੋਂ ਟਾਈਮ ਡਿਫਰੈਂਟ ਹੁੰਦਾ ਸੀਗਾ, ਮਾਰਕੀਟ ਇੰਨੀ ਫਲਕਚੁਏਟ ਨਹੀਂ ਸੀ ਕਰਦੀ ਜਾਂ ਕੰਪੀਟੀਸ਼ਨ ਇੰਨਾ ਨਹੀਂ ਸੀ ਹੁੰਦਾ. ਜਦਕਿ ਅੱਜ ਕੱਲ ਇੰਨਾ ਜ਼ਿਆਦਾ ਕੰਪੀਟੀਸ਼ਨ ਹੈ ਮਾਰਕੀਟ ਚ, ਇੰਨੇ ਜ਼ਿਆਦਾ ਬੈਂਕਸ ਵੱਧ ਗਏ ਹੈ ਕਿ ਉਹ ਇੱਕ ਦੂਜੇ ਨਾਲ ਕੰਪੀਟ ਕਰਦੇ ਹੈ ਜ਼ਿਆਦਾ ਤੋਂ ਜ਼ਿਆਦਾ ਕਸਟਮਰ ਐਕਵਾਇਰ ਕਰਨ ਵਾਸਤੇ, ਮਾਰਕੀਟ ਐਕਵਾਇਰ ਕਰਨ ਵਾਸਤੇ. ਤੇ ਇਸੇ ਕਰਕੇ ਲੋੜ ਹੁੰਦੀ ਹੈ ਕਿ ਆਪਾਂ ਲਾਈਕ ਟਾਈਮ ਤੋਂ ਟਾਈਮ ਅਸੀਂ ਆਪਣੇ ਜਿਹੜਾ ਹੋਮ ਲੋਨ ਦਾ ਹੈਲਥ ਚੈੱਕ ਕਰਾਉਂਦੇ ਰਹੀਏ ਟੂ ਮੇਕ ਸ਼ੋਰ ਕਿ ਸਾਡਾ ਜਿਹੜਾ ਹੋਮ ਲੋਨ ਹੈਗਾ, ਐਗਜ਼ਿਸਟਿੰਗ ਹੋਮ ਲੋਨ ਹੈਗਾ, ਉਹ ਬੈਸਟ ਹੈ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ. ਇਹਦੇ ਕਈ ਰੀਜ਼ਨ ਹੁੰਦੇ ਆ ਕਿ ਇੱਕ ਤੇ ਜਿਵੇਂ ਹੈਗਾ ਕਿ ਬੈਸਟ ਪੋਸੀਬਲ ਇੰਟਰਸਟ ਰੇਟ ਜਾਂ ਚੀਪੈਸਟ ਹੋਮ ਲੋਨ ਹੋਵੇ ਸਾਡਾ. ਉਹਦਾ ਮਤਲਬ ਇਹ ਹੈਗਾ ਕਿ ਜਿਵੇਂ ਜਦੋਂ ਅਸੀਂ ਲੋਨ ਲਿਆ ਹੋਏਗਾ, ਹੋ ਸਕਦਾ ਉਦੋਂ ਅਸੀਂ ਬੜਾ ਦੇਖ ਪਰਖ ਕੇ ਲਿਆ ਹੋਏਗੀ ਸਭ ਤੋਂ ਸਸਤਾ ਹੈਗਾ, ਪਰ ਜ਼ਰੂਰੀ ਨੀ 2 ਸਾਲ ਵਿਚ ਜਾਂ 3 ਸਾਲ ਵਿਚ ਉਹ ਸਸਤਾ ਹੀ ਰਵੇ ਬੈਂਕ। ਵਿਦ ਇਨ ਇੱਕ ਬੈਂਕ ਹੀ ਕਿੰਨੇ ਪ੍ਰੋਡਕਟਸ ਹੁੰਦੇ ਆ, ਕਿੰਨੇ ਤਰ੍ਹਾਂ ਦੇ ਲੋਨ ਹੁੰਦੇ ਆ, ਉਹ ਬੈਂਕ ਨਵੇਂ ਨਵੇਂ ਡਿਸਕਾਊਂਟ ਪਾਸ ਕਰਦਾ, ਲੇਕਿਨ ਜ਼ਰੂਰੀ ਨੀ ਹੈ ਕਿ ਜਿਹੜਾ ਉਹਨਾਂ ਦਾ ਐਗਜ਼ਿਸਟਿੰਗ ਹੋਮ ਲੋਨ ਹੈਗਾ ਉਹਦੇ ਚ ਵੀ ਉਨਾ ਹੀ ਡਿਸਕਾਊਂਟ ਪਾਸ ਕੀਤਾ ਜਾਵੇ। ਜਿਵੇਂ ਮੈਂ 2 ਹਫ਼ਤੇ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਆਸਟ੍ਰੇਲੀਆ ਦੀ ਜਿਹੜੀ ਇਕਾਨਮੀ ਨੂੰ ਬੂਸਟ ਕਰਨ ਵਾਸਤੇ RBI ਨੇ ਰੇਟ ਕੱਟਸ ਲਗਾਏ ਸੀ ਤੇ ਸਾਰੇ ਬੈਂਕਾਂ ਨੇ ਤਕਰੀਬਨ ਪਾਸ ਕੀਤੇ ਸੀਗੇ, ਲੇਕਿਨ ਜ਼ਰੂਰੀ ਨਹੀਂ ਕਿ ਜਿਹੜੇ ਬੈਂਕ ਨੇ ਪਾਸ ਕੀਤੇ ਉਹਨੇ ਸਾਰੇ ਪ੍ਰੋਡਕਟਸ ਨੂੰ ਪਾਸ ਕੀਤੇ ਹੋਣ, ਕਈ ਪ੍ਰੋਡਕਟਸ ਨੂੰ ਕੀਤੇ ਕਈਆਂ ਨੂੰ ਨਹੀਂ ਕੀਤੇ, ਤੇ ਇਸ ਕਰਕੇ ਜ਼ਰੂਰੀ ਹੁੰਦਾ ਇੱਕ ਇਹ ਵੀ ਰੀਜ਼ਨ ਕਰਕੇ ਕਿ ਅਸੀਂ ਦੇਖਦੇ ਰਹੀਏ ਕਿ ਸਾਡਾ ਜਿਹੜਾ ਹੁਣ ਕਰੰਟ ਹੋਮ ਲੋਨ ਹੈਗਾ ਵਿਦ ਇਨ ਸੇਮ ਬੈਂਕ ਵੀ ਚੀਪੈਸਟ ਹੈਗਾ ਜਾਂ ਉਸ ਬੈਂਕ ਦੇ ਹਿਸਾਬ ਨਾਲ ਚੀਪੈਸਟ ਹੈਗਾ, ਲੇਕਿਨ ਬਾਕੀ ਜਿੰਨੇ ਬੈਂਕ ਮਾਰਕੀਟ ਚ ਐਗਜ਼ਿਸਟ ਕਰਦੇ ਉਹਨਾਂ ਦੇ ਹਿਸਾਬ ਨਾਲ ਚੀਪੈਸਟ ਹੈਗਾ ਕਿ ਨਹੀਂ, ਤੇ ਇਹਦੇ ਚ ਕੋਈ ਬੁਰਾ ਨਹੀਂ ਹੈਗਾ ਕਿ ਅਸੀਂ ਮਾਰਕੀਟ ਵਿਚ ਸਵਿਚ ਓਵਰ ਕਰ ਲਈਏ। ਇਹਨੂੰ ਸਵਿਚ ਕਰਨ ਨੂੰ ਹੀ ਰੀਫਾਈਨੈਂਸ ਕਿਹਾ ਜਾਂਦਾ। ਹੋਰ ਵੀ ਕਈ ਰੀਜ਼ਨਸ ਹੁੰਦੇ ਸਵਿਚ ਕਰਨ ਵਾਸਤੇ, ਜਿਵੇਂ ਫੀਚਰਸ, ਅੱਜ ਕੱਲ ਕਿੰਨੇ ਫੀਚਰਸ ਆ ਗਏ ਆ ਮਾਰਕੀਟ ਵਿਚ ਜਿਹੜੇ ਹੋਮ ਲੋਨ ਦੇ ਪ੍ਰੋਡਕਟਸ ਨਾਲ ਜੁੜੇ ਹੋਏ ਆ, ਜਿਵੇਂ ਆਫਸੈਟ ਅਕਾਊਂਟ ਹੋ ਗਿਆ ਜਾਂ ਜਿਹੜੇ ਫ੍ਰੀ ਰਿਵਾਰਡ ਦੇ ਕ੍ਰੈਡਿਟ ਕਾਰਡ ਹੋ ਗਏ ਜਾਂ ਜਿਹੜੇ ਜਿਵੇਂ ਰੀਡਰੋ ਫੈਸਿਲਿਟੀ ਹੈ, ਕੋਈ ਫਿਕਸ ਹੈ, ਇਸ ਤਰ੍ਹਾਂ ਦੇ ਕਈ ਫੀਚਰ ਹੁੰਦੇ ਜੋ ਸਾਡੇ ਮੁਤਾਬਿਕ ਸਾਡੇ ਕਸਟਮਾਈਜ਼ਡ ਕਰ ਦਿੰਦੇ ਹਾਂ ਅਸੀਂ ਕਸਟਮਰਸ ਨੂੰ ਕਿ ਉਹਨਾਂ ਦੇ ਲੋੜ ਦੇ ਮੁਤਾਬਕ ਉਹ ਫੀਚਰਸ ਹੈ ਕਿ ਨਹੀਂ। ਕਈ ਵਾਰੀ ਹੁੰਦਾ ਕਿ ਅਸੀਂ ਫੀਚਰਸ ਲੈ ਲੈਂਦੇ ਹਾਂ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਯੂਜ਼ ਕਿੱਦਾਂ ਕਰਨੇ, ਅਸੀਂ ਫੀਸ ਪੇ ਕਰ ਰਹੇ ਹਾਂ ਫੀਚਰ ਦੀ ਲੇਕਿਨ ਸਾਨੂੰ ਨਹੀਂ ਪਤਾ ਕਿ ਅਸੀਂ ਉਹਦਾ ਕੀ ਕਰਨਾ। ਕਈ ਵਾਰੀ ਹੁੰਦਾ ਕਿ ਸਾਨੂੰ ਚੀਜ਼ਾਂ ਚਾਹੀਦੀਆਂ ਨਹੀਂ ਹੈਗੀਆਂ ਲੇਕਿਨ ਅਸੀਂ ਫਾਲਤੂ ਚ ਉਹਦੀ ਫੀਸ ਦੇ ਰਹੇ ਹਾਂ, ਤੇ ਇਹਨਾਂ ਚੀਜ਼ਾਂ ਕਰਕੇ ਵੀ ਸਾਨੂੰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਕਿ ਜਿਹੜਾ ਸਾਡਾ ਹੋਮ ਲੋਨ ਸਾਡੇ ਮੁਤਾਬਕ ਹੈ ਕਿ ਨਹੀਂ, ਜੇ ਅਸੀਂ ਫੀਸ ਕੋਈ ਪੇ ਕਰ ਰਹੇ ਹਾਂ ਉਹ ਸਾਨੂੰ ਫੀਸ ਪੇ ਕਰਨ ਦੀ ਲੋੜ ਹੈ ਕਿ ਨਹੀਂ ਹੈਗੀ ਹੈ। ਫਿਰ ਇੱਕ ਤੀਜਾ ਰੀਜ਼ਨ ਹੁੰਦਾ ਹੈ ਰੀਫਾਈਨੈਂਸ ਕਰਾਉਣ ਦਾ, ਇਕੁਇਟੀ ਐਕਸੈਸ ਕਰਨਾ। ਉਹਦਾ ਮਤਲਬ ਇਹ ਹੈਗਾ ਕਿ ਜਿਵੇਂ ਜਦੋਂ ਅਸੀਂ ਘਰ ਲਿਆ ਸੀਗਾ ਉਸ ਤੋਂ ਹੁਣ ਅੱਜ ਮਾਰਕੀਟ ਦੇ ਹਿਸਾਬ ਨਾਲ ਸਾਡੇ ਘਰ ਦੀ ਕੀਮਤ ਵੀ ਵੱਧ ਗਈ ਔਰ ਸਾਡਾ ਹੋਮ ਲੋਨ ਘੱਟ ਗਿਆ, ਉਹਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਹਨੂੰ ਅਸੀਂ ਇਕੁਇਟੀ ਕਹਿੰਦੇ ਹਾਂ। ਉਹ ਅਸੀਂ ਕੈਸ਼ ਆਊਟ ਕਰਾ ਸਕਦੇ ਹਾਂ, ਉਹ ਅਸੀਂ ਜਿਹੜਾ ਇਕੁਇਟੀ ਨੂੰ ਅਸੀਂ ਕੈਸ਼ ਕਰਾਉਂਦੇ ਹਾਂ ਉਹਨੂੰ ਅਸੀਂ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਆਪਣੇ ਪਰਸਨਲ ਰਿਕੁਆਇਰਮੈਂਟਸ ਅਸੀਂ ਯੂਜ਼ ਕਰ ਸਕਦੇ ਹਾਂ, ਘਰ ਦੇ ਫਰਨੀਚਰ ਲੈਣ ਵਾਸਤੇ ਜਾਂ ਰੈਨੋਵੇਸ਼ਨ ਕਰਾਉਣ ਵਾਸਤੇ, ਜਾਂ ਅਸੀਂ ਉਸ ਚੀਜ਼ ਨੂੰ ਉਸ ਕੈਸ਼ ਨੂੰ ਯੂਜ਼ ਕਰਕੇ ਅਸੀਂ ਈਵਨ ਦੂਜੀ ਪ੍ਰੋਪਰਟੀ ਵੀ ਲੈ ਸਕਦੇ ਹਾਂ ਜਿਹਨੂੰ ਇਨਵੈਸਟਮੈਂਟ ਪ੍ਰੋਪਰਟੀ ਵੀ ਆਪਾਂ ਕਹਿ ਲੈਂਦੇ ਹਾਂ, ਤੇ ਉਹ ਜਿਹੜਾ ਇਕੁਇਟੀ ਹੁੰਦੀ ਹੈ ਉਹਨੂੰ ਐਕਸੈਸ ਕਰਨ ਵਾਸਤੇ ਵੀ ਅਸੀਂ ਜਾਂ ਤੇ ਵਿਦ ਇਨ ਸੇਮ ਬੈਂਕ ਵੀ ਅਸੀਂ ਰੀਫਾਈਨੈਂਸ ਕਰਾ ਸਕਦੇ ਹਾਂ ਜਿਹਨੂੰ ਇੰਟਰਨਲ ਰੀਫਾਈਨੈਂਸ ਕਹਿੰਦੇ ਆ, ਜਾਂ ਅਸੀਂ ਬੈਂਕ ਸਵਿਚ ਕਰਕੇ ਉਹਦੇ ਨਾਲ ਕਹਿੰਦੇ ਨਾ ਜਿਵੇਂ ਅੰਬ ਦੇ ਨਾਲ ਗੁੱਠਲੀਆਂ ਕਿ ਦੋਨੋਂ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਕਿ ਨਾਲ ਅਸੀਂ ਰੀਫਾਈਨੈਂਸ ਕਰਾ ਕੇ ਬੈਸਟ ਰੇਟ ਲੈ ਲਿਆ, ਬੈਸਟ ਫੀਚਰਸ ਲੈ ਲਏ, ਨਾਲ ਅਸੀਂ ਇਕੁਇਟੀ ਵੀ ਐਕਸੈਸ ਕਰ ਲਈ। ਹਾਂਜੀ, ਤੇ ਇਹ ਕੁਝ ਚੀਜ਼ਾਂ ਹੁੰਦੀਆਂ ਜੋ ਅਸੀਂ ਸਾਨੂੰ ਸੋਚਣ ਤੇ ਮਜਬੂਰ ਕਰਦੇ ਹਾਂ ਕਿ ਇੱਕ ਤਾਂ ਅਸੀਂ ਹੈਲਥ ਚੈੱਕ ਕਰਾਉਂਦੇ ਰਹੀਏ ਆਪਣੇ ਹੋਮ ਲੋਨ ਦਾ, ਦੂਜਾ ਅਸੀਂ ਮੇਕ ਸ਼ੋਰ ਕਰਦੇ ਰਹੀਏ ਕਿ ਅਸੀਂ ਬੈਸਟ ਪੋਸੀਬਲ ਜਗ੍ਹਾ ਤੇ ਹੈਗੇ ਹਾਂ, ਬੈਸਟ ਪੋਸੀਬਲ ਬੈਂਕ ਦੇ ਨਾਲ ਹੈਗੀਆਂ ਕਿ ਨਹੀਂ ਹੈਗੇ।
ਓਕੇ, ਸੋ ਜਿਹੜੀ ਇਕੁਇਟੀ ਇਕੁਇਟੀ ਤੁਸੀਂ ਦੱਸਿਆ ਉਹਦੇ ਲਈ ਅਸੀਂ ਜ਼ਰੂਰੀ ਨਹੀਂ ਹੈ ਕਿ ਕੋਈ ਪ੍ਰੋਪਰਟੀ ਲੈ ਸਕਦੇ ਹਾਂ, ਉਹਨੂੰ ਅਸੀਂ ਕਰਵਾ ਕੇ ਅਸੀਂ ਆਪਣੇ ਵੀ ਖਰਚ ਸਕਦੇ ਹਾਂ, ਜਿਵੇਂ ਫਰਨੀਚਰ ਲੈ ਲਿਆ ਜਾਂ ਜੇ ਅਸੀਂ ਕਾਰ ਲੈਣੀ ਹੈ ਜਾਂ ਕਿਤੇ ਵੀ ਖਰਚ ਕਰ ਸਕਦੇ ਹਾਂ।
ਜੀ ਬਿਲਕੁਲ, ਹਾਂਜੀ ਹਾਂਜੀ, ਅਸੀਂ ਉਹਨੂੰ ਕਿਸੇ ਵੀ ਤਰ੍ਹਾਂ ਖਰਚ ਕਰ ਸਕਦੇ ਹਾਂ, ਮਤਲਬ ਅਗਰ 80% ਤੱਕ ਜਿਵੇਂ ਅਸੀਂ ਐਕੁਇਟੀ ਵਿਦਡਰਾਅ ਕਰਦੇ ਹਾਂ ਤੇ ਬੈਂਕ ਕੋਈ ਕੁਐਸਚਨ ਨਹੀਂ ਪੁੱਛਣਾ ਕਿ ਤੁਸੀਂ ਪੁੱਛਦਾ ਕਿ ਤੁਸੀਂ ਕਿੱਥੇ ਯੂਜ਼ ਕਰਨੇ ਪੈਸੇ, ਉਹ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਅਸੀਂ ਕਿਤੇ ਵੀ ਯੂਜ਼ ਕਰ ਸਕਦੇ ਹਾਂ।
ਜੀ
ਉਹ ਆਪਣਾ ਸਾਡਾ ਐਸੈਟ ਹੁੰਦਾ ਕਿ ਹਾਂਜੀ ਜੀ ਬਿਲਕੁਲ
ਜੀ ਜੀ, ਕਿਉਂਕਿ ਅਮਨ ਜੀ ਕਈ ਵਾਰੀ ਗੱਲ ਹੁੰਦੀ ਕਿ ਉਹੀ ਹਰ ਕਿਸੇ ਨੂੰ ਜਿਸ ਤਰ੍ਹਾਂ ਤੁਸੀਂ ਇਸ ਖੇਤਰ ਦੇ ਵਿੱਚ ਐਕਸਪਰਟ ਹੋ ਤੇ ਬਿਲਕੁਲ ਜੀ ਉਹ ਗੱਲਾਂ ਦਾ ਜਿਹੜੀਆਂ ਲੂਪ ਹੁੰਦੇ ਆ ਉਹ ਬਾਕੀਆਂ ਨੂੰ ਨਹੀਂ ਪਤਾ ਹੁੰਦੇ, ਸੋ ਮੈਨੂੰ ਪੂਰੀ ਉਮੀਦ ਹੈ ਜੀ ਕਿ ਸਾਡੇ ਜਿਹੜੇ ਲਿਸਨਰਸ ਆ ਉਹ ਤੁਹਾਡੀਆਂ ਇਹਨਾਂ ਗੱਲਾਂ ਤੋਂ ਜ਼ਰੂਰ ਫਾਇਦਾ ਉਠਾਉਣਗੇ। ਸੋ ਤੁਸੀਂ ਇੱਕ ਵਾਰੀ ਪਲੀਜ਼ ਆਪਣਾ ਨੰਬਰ ਜ਼ਰੂਰ ਦੱਸ ਦਿਓ ਕਿ ਕਿਸ ਤਰ੍ਹਾਂ ਜੇ ਸਾਡੇ ਲਿਸਨਰਸ ਤੁਹਾਨੂੰ ਮਿਲਣਾ ਹੋਵੇ ਤੇ ਕਿੱਦਾਂ ਤੇਰੇ ਨਾਲ ਕੰਟੈਕਟ ਕਰ ਸਕਦੇ ਆ।
ਜੀ ਬਿਲਕੁਲ, ਮੇਰਾ ਨੰਬਰ ਹੈਗਾ ਜੀ 04329673315 ਤੇ ਜਦੋਂ ਮਤਲਬ ਆਪਣੇ ਜਿਹੜੇ ਲਿਸਨਰਸ ਹੈਗੇ ਆ ਅਗਰ ਕਿਸੇ ਨੇ ਮੈਨੂੰ ਕੋਈ ਕੁਐਸਚਨ ਪੁੱਛਣੇ ਆ ਜਾਂ ਉਹਨਾਂ ਦੇ ਮਨ ਚ ਕੋਈ ਡਾਊਟ ਹੈਗਾ ਰੀਫਾਈਨੈਂਸ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਇਨਕੁਆਇਰੀ ਨੂੰ ਲੈ ਕੇ ਹੋਮ ਲੋਨ ਦੇ ਨਾਲ ਜੁੜੀ ਹੋਈ ਜਾਂ ਕਿਸੇ ਵੀ ਤਰ੍ਹਾਂ ਦੇ ਲੋਨ ਜੁੜੀ ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ। ਮੈਂ ਨੰਬਰ ਇੱਕ ਵਾਰੀ ਦੁਬਾਰਾ ਬੋਲ ਦਿੰਦੀ ਹਾਂ 04329673315।
ਬਹੁਤ ਬਹੁਤ ਸ਼ੁਕਰੀਆ ਅਮਨ। ਸੋ ਮੈਨੂੰ ਉਮੀਦ ਹੈ ਜੀ ਸਾਡੇ ਜਿਹੜੇ ਲਿਸਨਰਸ ਆ ਜੇ ਤੁਹਾਡੇ ਦਿਲ ਚ ਕੋਈ ਸਵਾਲ ਹੈਗਾ ਤੇ ਤੁਸੀਂ ਜ਼ਰੂਰ ਅਮਨਦੀਪ ਤੋਂ ਉਹ ਪੁੱਛ ਕੇ ਲਾਹਾ ਜ਼ਰੂਰ ਲਓਗੇ ਜੀ। ਸੋ ਨੰਬਰ ਇਹਨਾਂ ਦਾ ਮੈਂ ਵੀ ਦੱਸ ਦਿੰਦੀ ਹਾਂ 04329673315। ਸੋ ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ। ਸੋ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਅੱਜ?
हां जी सुखप्रीत जी, एक मैं टिप भी देना चाहवांगी, जिदा असि अज रीफाइनेंस की गल की है ओदे नाल ही जुड़िया होया एक टिप मैं अज देना चाहवांगी कि अजकल कई बैंक्स रीफाइनेंस रीबेट ऑफर कर रहे हैं। ਉਹਦਾ ਮਤਲਬ ਇਹ ਹੁੰਦਾ ਕਿ ਜਦੋਂ ਅਸੀਂ ਇੱਕ ਬੈਂਕ ਤੋਂ ਸਵਿਚ ਕਰਕੇ ਦੂਸਰੇ ਬੈਂਕ ਵੱਲ ਜਾਂਦੇ ਹਾਂ ਤੇ ਜਿਹੜਾ ਦੂਸਰਾ ਬੈਂਕ ਹੈਗਾ ਉਹ ਕਾਫੀ ਜ਼ਿਆਦਾ ਹੱਦ ਤੱਕ ਕਾਫੀ ਬੈਂਕਸ ਹੈਗੇ ਆ ਜਿਹੜੇ ਉਹਨਾਂ ਨੂੰ ਕੈਸ਼ ਬੈਕ ਫੈਸਿਲਿਟੀ ਦਿੰਦੇ ਆ ਤੇ ਜਿਵੇਂ ਕੋਈ $1500 ਦੇ ਰਿਹਾ, ਕੋਈ $1200 ਦੇ ਰਿਹਾ, ਕੋਈ ਕੁਛ ਦੇ ਰਿਹਾ, ਉਹ ਇੱਕ ਇਨਕਰੇਜਮੈਂਟ ਹੁੰਦੀ ਹੈ ਕਿ ਤੁਸੀਂ ਆਪਣਾ ਬੈਂਕ ਨੂੰ ਸਵਿਚ ਕਰਨ ਬਾਰੇ ਸੋਚੋ। ਅਫਕੋਰਸ ਅਗਰ ਤੇ ਕੋਈ ਬੈਨੀਫਿਟ ਹੋ ਰਿਹਾ, ਸੇਵਿੰਗ ਹੋ ਰਹੀ ਹੈ ਤਾਂ ਹੀ ਆਪਾਂ ਸਵਿਚ ਕਰਾਂਗੇ ਹੋਮ ਲੋਨ, ਤੇ ਜੇ ਆਪਾਂ ਸਵਿਚ ਕਰਦੇ ਹਾਂ ਤੇ ਇੱਕ ਪੈਨਲਟੀ ਅਸੀਂ ਫੀਸ ਦਿੰਦੇ ਹਾਂ ਜਿਹੜੀ ਐਗਜ਼ਿਸਟਿੰਗ ਸਾਡਾ ਕਰੰਟ ਬੈਂਕ ਹੁੰਦਾ ਉਹਦੀ ਕੋਈ ਪੈਨਲਟੀ ਹੁੰਦੀ ਡਿਸਚਾਰਜ ਕਰਨ ਵਾਸਤੇ, ਉਹਨੂੰ ਛੱਡਣ ਵਾਸਤੇ। ਉਹ ਜਿਹੜੀ ਪੈਨਲਟੀ ਹੈ ਉਹ ਜਿਹੜੇ ਰੀਫਾਈਨਾਂਸ ਰੀਬੇਟ ਵਿੱਚ ਕਵਰ ਹੋ ਜਾਂਦੀ ਹੈ ਤੇ ਨਾਲ ਹੀ ਕੁਝ ਪੈਸੇ ਆਪਣੇ ਪਰਸਨਲ ਯੂਜ਼ ਵਾਸਤੇ ਵੀ ਬਚ ਜਾਂਦੇ ਆ। ਤੇ ਇਹ ਇੱਕ ਇਨਕਰੇਜਮੈਂਟ ਹੈਗੀ ਹੈ ਜਿਹੜੇ ਨਵੇਂ ਬੈਂਕ ਹੈਗੇ ਆ ਉਹ ਪੁਰਾਣੇ ਬੈਂਕ ਨੂੰ ਛੱਡਣ ਵਾਸਤੇ ਦਿੰਦੇ ਆ ਤਾਂ ਕਿ ਆਪਾਂ ਇਹ ਹੈਜ਼ੀਟੇਟ ਨਾ ਕਰੀਏ ਕਿ ਇਹ ਸੋਚ ਕੇ ਮਨ ਵਿੱਚ ਕਿ ਸਾਨੂੰ ਪੈਨਲਟੀ ਲੱਗੇਗੀ ਇਸ ਕਰਕੇ ਅਸੀਂ ਸਵਿਚ ਨਹੀਂ ਕਰ ਸਕਦੇ। ਤੇ ਇਸ ਕਰਕੇ ਇੱਕ ਹੈਲਥ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ, ਫਿਰ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਬੈਨੀਫਿਟ ਦੇ ਹਿਸਾਬ ਨਾਲ ਸਾਨੂੰ ਜਿਹੜਾ ਨਵਾਂ ਬੈਂਕ ਦਾ ਰੀਫਾਈਨੈਂਸ ਰੀਬੇਟ ਵੀ ਦੇ ਰਿਹਾ ਉਹ ਸਾਨੂੰ ਸੂਟ ਕਰਦਾ। ਤੇ ਫਿਰ ਮੇਰੇ ਹਿਸਾਬ ਨਾਲ ਇਹਦੇ ਚ ਕੋਈ ਹਰਜ ਨਹੀਂ ਹੈਗਾ, ਆਪਾਂ ਫ੍ਰੀ ਹੈਲਥ ਚੈੱਕ ਆਪਾਂ ਕਰਾ ਸਕਦੇ ਆਪਣੇ ਹੋਮ ਲੋਨ ਦਾ। ਤੇ ਕਿਸੇ ਵੀ ਟਾਈਮ ਅਗਰ ਕਿਸੇ ਨੂੰ ਕੋਈ ਜ਼ਰੂਰਤ ਹੋਏ, ਇਨਕੁਆਇਰੀ ਹੋਏ, ਕੋਈ ਕੁਐਸਚਨ ਹੋਏ ਕਿ ਆਪਾਂ ਕਿੱਦਾਂ ਇਸ ਚੀਜ਼ ਨੂੰ ਕਰ ਸਕਦੇ, ਕਿਉਂਕਿ ਅਫਕੋਰਸ ਸਾਨੂੰ ਇਹ ਪ੍ਰੋਸੈਸ ਨਹੀਂ ਪਤਾ ਹੁੰਦਾ ਜਦੋਂ ਅਸੀਂ ਇਸ ਫੀਲਡ ਚ ਨਵੇਂ ਹੁੰਦੇ ਹਾਂ। ਤੇ ਮੋਰ ਦੈਨ ਵੈਲਕਮ, ਜਦੋਂ ਵੀ ਕਿਸੇ ਨੂੰ ਲੋੜ ਹੋਵੇ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਿਹੜਾ ਹੁਣੇ ਆਪਾਂ ਦੱਸਿਆ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰਕੇ ਪੁੱਛ ਸਕਦੇ ਹੋ।
ਜੀ ਅਮਨ ਜੀ, ਤੇ ਜਸਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਤੇ ਉਹ ਪੁੱਛ ਰਹੇ ਕਿ ਵਟ ਇਜ਼ ਦਾ ਬੈਸਟ ਰੇਟਸ ਨਾਊ।
ਜਸਵਿੰਦਰ ਜੀ, ਰੇਟ ਮੈਂ ਬੈਸਟ ਰੇਟ ਅੱਜ ਕੱਲ ਵੈਸੇ ਕਾਫੀ ਘਟੇ ਹੋਏ ਆ, ਜਿਵੇਂ ਮੈਂ ਮੈਂਸ਼ਨ ਕੀਤਾ ਸੀਗਾ ਕਿ RBI ਨੇ ਤੇ 1.5 ਤੇ ਕੱਟ ਲਗਾਇਆ ਹੈਗਾ, ਲੇਕਿਨ ਅਫਕੋਰਸ ਬੈਂਕਸ ਇੰਨਾ ਨਹੀਂ ਪਾਸ ਕਰਦੇ। ਤੇ ਜਿਹੜਾ ਇੰਟਰਸਟ ਰੇਟ ਹੈਗਾ ਉਹ ਤੁਹਾਡੀ ਲੋੜ ਮੁਤਾਬਕ ਤੁਸੀਂ ਮੈਨੂੰ ਕਾਲ ਕਰਕੇ ਪਰਸਨਲੀ ਪੁੱਛ ਲਓ, ਕਿਉਂਕਿ ਇਹ ਅਲਾਊਡ ਨਹੀਂ ਹੁੰਦਾ ਕਿ ਅਸੀਂ ਰੇਡੀਓ ਤੇ ਰੇਟਸ ਕੋਈ ਵੀ ਬੈਂਕ ਦੇ ਮੈਂਸ਼ਨ ਕਰੀਏ। ਤੇ ਤੁਸੀਂ ਮੈਨੂੰ ਕਾਲ ਕਰਕੇ ਪਰਸਨਲ ਤੌਰ ਤੇ ਪੁੱਛ ਲਓ, ਮੈਂ ਤੁਹਾਡੇ ਜਿਹੜਾ ਵੀ ਤੁਹਾਡੇ ਹਿਸਾਬ ਨਾਲ ਬੈਸਟ ਰੇਟ ਹੋਏਗਾ ਜਾਂ ਮਾਰਕੀਟ ਦੇ ਜੋ ਵੀ ਰੇਟ ਚੱਲ ਰਿਹਾ ਉਹ ਮੈਂ ਤੁਹਾਨੂੰ ਜ਼ਰੂਰ ਡਿਸਕਸ ਕਰਾਂਗੀ। ਨੰਬਰ ਮੈਂ ਇੱਕ ਵਾਰੀ ਦੁਬਾਰਾ ਬੋਲ ਦਿੰਦੀ ਹਾਂ, 0432-9675।
ਜੀ ਅਮਨ, ਸੋ ਜਸਵਿੰਦਰ ਜੀ, ਤੁਹਾਡੇ ਮਨ ਵਿੱਚ ਹੋਰ ਕੋਈ ਸਵਾਲ ਹੋਵੇ ਤੇ ਤੁਸੀਂ ਇਸ ਨੰਬਰ ਤੇ ਅਮਨ ਹੁਣਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਅਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਹਨਾਂ ਜਿਹੜੇ ਤੁਸੀਂ ਅੱਜ ਸਾਨੂੰ ਟਿਪਸ ਦਿੱਤੇ ਆ, ਮੈਨੂੰ ਲੱਗਦਾ ਕਿ ਸਰੋਤੇ ਜ਼ਰੂਰ ਲਾਹਾ ਕੱਢਣਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੁਖਪ੍ਰੀਤ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ
ਜੀ। ਸਤਿ ਸ੍ਰੀ ਅਕਾਲ ਜੀ। ਸੋ ਜੀ ਸਤਿ ਸ੍ਰੀ ਅਕਾਲ। ਸੋ ਅਮਨਦੀਪ ਜੀ ਸੀ ਜਿਨ੍ਹਾਂ ਨੇ ਸਾਨੂੰ ਹੋਮ ਲੋਨਸ ਬਾਰੇ ਤੇ ਇਕੁਇਟੀ ਬਾਰੇ ਜਾਂ ਰੀਫਾਈਨੈਂਸ ਬਾਰੇ ਅੱਜ ਟਿਪਸ ਦਿੱਤੇ ਆ, ਤੇ ਤੁਹਾਡੇ ਮਨ ਚ ਕੋਈ ਹੋਰ ਸਵਾਲ ਹੋਵੇ ਤੇ ਤੁਸੀਂ ਉਹਨਾਂ ਨੂੰ 0432-9715 ਤੇ ਕੰਟੈਕਟ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਲੈਣੇ ਆ, ਇੱਕ ਬ੍ਰੇਕ ਤੋਂ ਬਾਅਦ ਫਿਰ ਅਸੀਂ ਆਪਣੀ ਗੱਲਾਂ ਬਾਤਾਂ ਦੀਆਂ ਜਿਹੜੀ ਝੜੀ ਉਹ ਲਗਾਉਂਦੇ ਆ ਜੀ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਕੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ, ਜਿਸ ਵਿਚ ਹੋਣਗੇ ਕਬੱਡੀ, ਸ਼ੋਕਰ, ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ, ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ। ਸਿੰਘ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ।
The Imperial College of Australia proudly presents Ronak Tarinjana Di, 4 September 2016, Dupair 12:30 at Springvale Town Hall. Ladies only event, is event the khas attraction hovegi, Miss and Mrs. Tarinjana 2016, at the Seniors Gidda Competition, tickets sirf $15. For tickets and inquiry, call Manjot Thaliwal 0415-263-936. Ronak Tarinjana Di, 4 September 2016.
Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ, ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-9595-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
CD batteries now changing as DMB motor repairs.
Itthe har tarah diyan gaddiyan di marammat kiti jandi hai jive ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khareedan layi darshan deo.
CD batteries Philips sound system de authorized dealer vi han. Itthe naviyan gaddiyan di under warranty log book service vi kiti jandi hai.
CD batteries hafte de 6 din upalabdh ne. ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
CD ਬੈਟਰੀਜ਼।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। पता नोट करो 168 मैनर लेक्स बुलेवार्ड बिंदमवेल मेलबर्न। वेबसाइट विजिट करो mmcpa.com.au।
ब्रिस्बेन तो जसपाल संधू हरमन रेडियो दी दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधू नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
चार भरावां दे प्यार दी कहानी।
भले बड़े भाई साडे ना ते तोरे टां पाई जाना।
ओ भाई जी की गल करदी तुसी?
जमीन ते शरीके बाजी दी कहानी।
ओ हराम खोर दी जमीन दा बलो।
जमा बंदी च जमीन जे दा नाम बोलदी होवे पटवारी साहब, जमीन दा मालिक कोई हुंदा है?
बंदे नु मिट्टी नाल बड़ा मोह हुंदा, मेनू भी हैगा, पर बंदे नु नहीं पता उन्हें एक दिन मिट्टी हो जाना।
साडा म्यूजिकल यूनिसिस इन्फो सॉल्यूशंस प्रेजेंट्स 25 किले की होगा जब गुड्डू खेल ते योगराज सिंह होंगे आमने सामने।
तुहाडे मनोरंजन दा पूरा पूरा इंतजाम करके आए।
25 किले 25 अगस्त तो तुहाडे नजदीकी सिनेमा घरां विच।
जलंधरी वाले AMW ऑटो एक्सपर्ट और नवी लोकेशन उते अपनी नवी या पुरानी गड्डी दी रेगुलर सर्विस, लॉग बुक सर्विस, किसे भी किस्म दी कार रिपेयर या कार मेंटेनेंस करवाने संपर्क करो नवदीप नाथ। नवदीप नाथ मोबाइल नंबर 04122923080 उते। इसके अलावा नवीं कारां दे कंप्यूटर नु कढ़ण लई साडे कोल टूल मौजूद हन। एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवां पता है 7 Lucy Street गुरुका ब्रिस्बेन। लेट आवर सर्विस नाल अपने दिन दा समां बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW ऑटो एक्सपर्ट, मोबाइल नंबर 04122923080।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ। ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਜਿਸ ਵੀ ਸਮੇਂ ਨੂੰ ਇਸ ਵੇਲੇ ਮਾਣ ਰਹੇ ਹੋ ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਨੂੰ ਵੀ ਨਾਲ ਦੀ ਨਾਲ ਮਾਰ ਰਹੇ ਹੋਵੋਗੇ। ਸੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਸਾਡੇ ਤੋਂ ਕੁਛ ਘੰਟੇ ਦਾ ਜਿਹੜਾ ਸਾਡਾ ਹੈਗਾ ਜੀ ਅਜੇ ਬਚਿਆ ਹੋਇਆ, ਸੋ ਇਹਦੇ ਵਿੱਚ ਅਸੀਂ ਗੱਲਾਂ ਬਾਤਾਂ ਵੀ ਕਰਨੀਆਂ ਹੈ ਤੇ ਤੁਹਾਡੇ ਸੁੱਖ ਸੁਨੇਹੇ ਵੀ ਪੜ੍ਹਨੇ, ਤੁਹਾਡੇ ਫਰਮਾਇਸ਼ੀ ਗੀਤ ਵੀ ਸਾਡੇ ਕੋਲ ਆਏ ਹੋਏ ਨੇ ਉਹ ਵੀ ਚਲਾਉਣੇ ਆ ਤੇ ਨਾਲ ਦੀ ਨਾਲ ਜੀ ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਰਿਕਾਰਡ ਕੀਤੀ ਹੋਈ ਹੈ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਜਿਹੜੀ ਹੈ ਐਡੀਲੇਡ ਦੇ ਵਿੱਚ ਉਹ ਵਿਰਸਾ ਨਾਈਟ ਕਰਾਉਣ ਜਾ ਰਹੀ ਹੈ ਜੀ 3 September ਨੂੰ। ਸੋ ਉਹਦੇ ਪ੍ਰਬੰਧਕਾਂ ਦੇ ਨਾਲ ਅਸੀਂ ਜਿਹੜੀ ਖਾਸ ਮੁਲਾਕਾਤ ਰਿਕਾਰਡ ਕੀਤੀ ਹੋਈ ਹੈ, ਸੋ ਜਾਂਦੇ ਜਾਂਦੇ ਅਸੀਂ ਪ੍ਰੋਗਰਾਮ ਦੇ ਵਿੱਚ ਉਹ ਵੀ ਸੁਣਨੀ ਹੈ ਤੇ ਉਸ ਟੀਮ ਦੇ ਵੱਲੋਂ ਤੁਹਾਡੇ ਲਿਸਨਰਸ ਨੂੰ ਸੱਦਾ ਵੀ ਹੈ ਜੀ ਤੁਸੀਂ ਉਸ ਵਿਰਸਾ ਨਾਈਟ ਤੇ ਪਹੁੰਚੋ। ਬੜਾ ਹੀ ਸ਼ਾਨਦਾਰ ਪ੍ਰੋਗਰਾਮ ਜਿਹੜਾ ਉਹ ਆਰਗੇਨਾਈਜ਼ ਕਰ ਹੈਗੇ ਆ, ਸੋ ਉਹਦੇ ਬਾਰੇ ਤੁਹਾਨੂੰ ਇੰਟਰਵਿਊ ਦੇ ਵਿੱਚ ਹੀ ਪਤਾ ਲੱਗ ਜਾਏਗਾ। ਸੋ ਇਹ ਕੁਝ ਖਾਸ ਜਿਹੜੇ ਪ੍ਰੋਗਰਾਮ ਹੈ ਐਡੀਲੇਡ ਦੇ ਵਿੱਚ ਹੋਣ ਜਾ ਰਹੇ ਨੇ 3 September ਨੂੰ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਵਿਰਸਾ ਕਰਵਾਉਣ ਜਾ ਰਹੀ ਹੈ ਜੀ ਤੇ 4 September ਨੂੰ ਜਿਹੜੇ ਸੁਰਜੀਤ ਪਾਤਰ ਹੁਣੀ ਪਹੁੰਚ ਰਹੇ ਨੇ, ਸੋ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਵੀ ਸੁਣਨ ਜ਼ਰੂਰ ਪਹੁੰਚਣਾ ਹੈ ਤੇ ਰਿਵਰਲੈਂਡ ਗੇਮਸ ਜਿਹੜੀਆਂ ਹੈਗੀਆਂ ਜੀ ਉਹ 10 September ਨੂੰ ਹੋਣ ਜਾ ਰਹੀਆਂ ਤੇ ਉੱਥੇ ਵੀ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਤੇ ਰੰਗ ਬੰਨਣੇ ਨੇ। ਸੋ ਜੀ ਬਾਕੀ ਰੰਗ ਹੁਣ ਅਸੀਂ ਬੰਨਣੇ ਆ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਸੋ ਹਮੇਸ਼ਾ ਦੀ ਤਰ੍ਹਾਂ ਗੱਲ ਕਰਦੇ ਆ ਜੀ ਕੁਝ ਆਪਣੇ ਬੀਤੇ ਹੋਏ ਕੱਲ ਦੇ ਜੀ, ਯਾਦ ਕਰਦੇ ਆ ਜੀ ਕੁਝ ਯਾਦਾਂ ਜੋ ਸਾਡੇ ਜ਼ਿਹਨ ਦੇ ਵਿੱਚ ਅਜੇ ਵੀ ਵਸੀਆਂ ਹੋਈਆਂ ਨੇ, ਉਹ ਯਾਦਾਂ ਜਿਨ੍ਹਾਂ ਨੂੰ ਸੋਚ ਕੇ ਕਈ ਵਾਰ ਅੱਖਾਂ ਨਮ ਹੋ ਜਾਂਦੀਆਂ ਤੇ ਕਈ ਵਾਰੀ ਫਿਰ ਚਿਹਰੇ ਤੇ ਹਾਸਾ ਵੀ ਆ ਜਾਂਦਾ। ਸੋ ਇਹੋ ਗੱਲਾਂ ਇਹੋ ਜਿਹੀਆਂ ਯਾਦਾਂ ਜਿਹੜੀਆਂ ਤੁਹਾਡੇ ਸਭ ਨਾਲ ਬੈਠ ਕੇ ਮੈਂ ਬੁੱਧਵਾਰ ਨੂੰ ਸਾਂਝੀਆਂ ਕਰਦੀ ਆ। ਸੋ ਉਮੀਦ ਕਰਦੀ ਆ ਜੀ ਕਿ ਤੁਸੀਂ ਵੀ ਇਹਨਾਂ ਯਾਦਾਂ ਦੀ ਸਾਂਝ ਮੇਰੇ ਨਾਲ ਜ਼ਰੂਰ ਪਾਓਗੇ। ਤੇ ਮੈਨੂੰ ਦੱਸਦੇ ਰਿਹਾ ਕਰੋ ਕਿ ਤੁਸੀਂ ਕਿਹੋ ਜਿਹੀਆਂ ਯਾਦਾਂ ਫਰੋਲਣੀਆਂ ਜਿਹੜੀਆਂ ਉਹ ਪਸੰਦ ਕਰਦੇ ਹੋ। ਸੋ ਮੇਰੀਆਂ ਹੀ ਨਾ ਸੁਣਿਆ ਕਰੋ, ਆਪਣੀਆਂ ਵੀ ਸੁਣਾ ਦਿਆ ਕਰੋ ਜੀ। ਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਵਾਗਤ ਕਰਦੀ ਹਾਂ ਜਗਤਾਰ ਸਿੰਘ ਬ੍ਰਿਸਬੇਨ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਹੋ ਤੇ ਸੌਂਗ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਗੱਭਰੂ ਜੱਸੀ ਗਿੱਲ ਦਾ ਲਿਖਿਆ ਹੋਇਆ, ਜੱਸੀ ਗਿੱਲ ਦਾ ਗਾਇਆ ਗੀਤ ਗੱਭਰੂ ਉਹਨਾਂ ਨੇ ਸੁਣਨਾ ਹੈ। ਸੋ ਜੀ ਜ਼ਰੂਰ ਇਹ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ। ਤੇ ਹੁਣ ਸ਼ੁਰੂ ਕਰਦੀ ਹਾਂ ਜੀ ਮੈਂ ਆਪਣੀਆਂ ਯਾਦਾਂ ਨੂੰ। ਅੱਜ ਅਸੀਂ ਯਾਦ ਕਰਾਂਗੇ ਜੀ ਉਸ ਘਰ ਨੂੰ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰ ਹੋਇਆ ਹੈ। ਸੋ ਮੇਰੇ ਗੱਲ ਕਰਨ ਦੇ ਨਾਲ ਹੀ ਮੈਨੂੰ ਪਤਾ ਹੈ ਜੀ ਤੁਹਾਡੇ ਸਾਰਿਆਂ ਦੇ ਅੱਖਾਂ ਅੱਗੇ ਉਹ ਵਾਲਾ ਘਰ ਘੁੰਮ ਗਿਆ ਹੋਣਾ ਹੈ ਜਿੱਥੇ ਤੁਸੀਂ ਆਪਣੇ ਬਚਪਨ ਨੂੰ ਗੁਜ਼ਾਰਿਆ ਹੈ। ਉਹ ਸ਼ਰਾਰਤਾਂ ਕੀਤੀਆਂ ਜੀ, ਜਿੱਥੇ ਆਪਣੇ ਘਰਦਿਆਂ ਤੋਂ ਡਾਂਟ ਵੀ ਖਾਧੀ ਹੈ, ਉਹਨਾਂ ਦਾ ਪਿਆਰ ਦਾ ਨਿੱਘ ਵੀ ਜਿਹੜਾ ਅਸੀਂ ਮਾਣਿਆ। ਸੋ ਉਹ ਘਰ ਨੂੰ ਅੱਜ ਤੁਸੀਂ ਮੇਰੇ ਨਾਲ ਸਾਂਝਾ ਕਰਨਾ ਹੈ ਕਿ ਕਿਹੋ ਜਿਹਾ ਹੁੰਦਾ ਸੀ ਜੀ ਤੁਹਾਡਾ ਉਹ ਘਰ। ਤੇ ਮੈਂ ਜੀ ਹਾਲ ਦੇ ਵਿਚ ਪੰਜਾਬੀ ਅਖਬਾਰ ਦੇ ਵੀ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿਚ ਮੈਂ ਉਹ ਪੰਜਾਬ ਦੇ ਜਿਹੜੇ ਪਿੰਡ ਦੇ ਘਰਾਂ ਦੀ ਗੱਲ ਕੀਤੀ ਸੀ। ਸੋ ਉਹੀ ਗੱਲਾਂ ਬਾਤਾਂ ਮੈਂ ਥੋੜੀਆਂ ਜਿਹੀਆਂ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਵਿਚ ਕਰਾਂਗੀ। ਸੋ ਤੁਸੀਂ ਵੀ ਜ਼ਰੂਰ ਲਿਖ ਭੇਜਣਾ ਕਿ ਤੁਹਾਡਾ ਘਰ ਹੁੰਦਾ ਸੀ ਉਹ ਕਿਵੇਂ ਦਾ ਹੁੰਦਾ ਸੀ। ਮੈਂ ਜਿਹੜੀ ਗੱਲ ਕਰਾਂਗੀ ਉਹ ਇੱਕ ਆਮ ਪੰਜਾਬੀ ਪਿੰਡ ਦੇ ਘਰ ਦੀ ਗੱਲ ਕਰਾਂਗੀ। ਸੋ ਸ਼ਾਇਦ ਉਹ ਘਰ ਦੀਆਂ ਗੱਲਾਂ ਕਰਦੇ ਕਰਦੇ ਕਿਤੇ ਉਸ ਘਰ ਦੇ ਵਿਚ ਤੁਹਾਨੂੰ ਆਪਣੇ ਜਾਂ ਆਪਣੀਆਂ ਗਲੀਆਂ ਦੀ ਝਲਕ ਜਿਹੜੀ ਉਹ ਵੀ ਮਿਲ ਜਾਵੇ। ਵੈਸੇ ਤਾਂ ਜੀ ਕਹਿੰਦੇ ਆ ਕਿ ਪਿਆ ਹੁੰਦਾ ਜੀ ਜਿਹੜੀਆਂ ਬੁਝੀਆਂ ਗਿਆਰੀਆਂ ਦੇ ਵਿੱਚ ਫੂਕਾ ਮਾਰਨ ਦਾ ਹਨਾ ਕੋਈ ਹਾਸਲ ਨਹੀਂ ਹੁੰਦਾ, ਧੂੰਆਂ ਨਿਕਲਦਾ। ਪਰ ਜੀ ਅਸੀਂ ਜਿਹੜੀ ਉਹ ਬੁਝੀਆਂ ਗਿਆਰੀਆਂ ਉਹਨਾਂ ਦੇ ਵਿੱਚ ਹਵਾ ਮਾਰ ਕੇ ਕਈ ਵਾਰੀ ਯਾਦਾਂ ਦੀ ਅੱਗ ਕੱਢ ਲਈ ਦੀ ਹੈ ਤੇ ਹੱਥ ਸੇਕ ਲਈ ਦੇ ਆ। ਸੋ ਬਿਲਕੁਲ ਜੀ, ਜਿਹੜਾ ਸਮਾਂ ਆਪਣੀ ਚਾਲ ਨਾਲ ਚੱਲਿਆ ਹੋਇਆ ਹੈ, ਭਵਿੱਖ ਜਿਹੜਾ ਵਰਤਮਾਨ ਤੇ ਵਰਤਮਾਨ ਭੂਤਕਾਲ ਹੋ ਰਿਹਾ ਹੈ ਤੇ ਆਪਣੇ ਨਾਲ ਜਿਹੜੀਆਂ ਉਹ ਅਣਗਿਣਤੀ ਖੱਟੀਆਂ ਮਿੱਠੀਆਂ ਯਾਦਾਂ ਲੈ ਜਾਂਦਾ ਹੈਗਾ। ਤੇ ਵੈਸੇ ਤਾਂ ਜੀ ਅੱਗੇ ਵੱਲ ਵੇਖਦੇ ਹੋਏ ਤੁਰੇ ਰਹਿਣਾ ਹੀ ਜ਼ਿੰਦਗੀ ਹੈ, ਪਰ ਕਦੇ ਕਦੇ ਪਿੱਛੇ ਵੱਲ ਝਾਤ ਮਾਰ ਕੇ ਹੰਢਾਈ ਹੋਈ ਜ਼ਿੰਦਗੀ ਨੂੰ ਵੀ ਵੇਖ ਲੈਣਾ ਚਾਹੀਦਾ ਹੈ। ਬੜੀ ਅਜੀਬ ਜਿਹੀ ਖੁਸ਼ੀ ਮਿਲਦੀ ਹੈ। ਸੋ ਵਰਤਮਾਨ ਦੇ ਵਿਚ ਭਾਵੇਂ ਦੇਖੋ ਜੀ ਲੱਖ ਸਾਜੋ ਸਮਾਨ ਤੇ ਸਹੂਲਤਾਂ ਜਿਹੜੀਆਂ ਪਹਿਲਾਂ ਦੇ ਨਾਲੋਂ ਵੱਧ ਨੇ, ਪਰ ਜ਼ਿੰਦਗੀ ਦੀ ਸਾਦਗੀ ਸਬਰ ਤੇ ਸ਼ੁਕਰਾਨਾ ਜਿਹੜਾ ਅਸੀਂ ਬਚਪਨ ਦੇ ਵਿਚ ਦੇਖਿਆ ਹੋਇਆ ਉਹ ਕਿਤੇ ਘੱਟ ਹੋ ਗਿਆ ਜਾਪਦਾ ਹੈ। ਤੁਸੀਂ ਦੱਸੋ ਕੀ ਕਹਿੰਦੇ ਹੋ ਇਸ ਬਾਰੇ ਵਿਚ। ਜੋ ਜ਼ਿੰਦਗੀ ਵਿਚ ਕਿਤੇ ਬਹੁਤ ਅਮੀਰ ਹੁੰਦੇ ਹੋਏ ਵੀ ਕਿਤੇ ਮੈਨੂੰ ਲੱਗਦਾ ਕਿ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ। ਦਿਖਾਵਾ ਜਾਤੇ ਲੋਕ ਕੀ ਕਹਿਣਗੇ, ਜਿਹੜੀ ਇਹ ਪ੍ਰਥਾ ਹੈ ਨਾ ਉਹ ਜ਼ਿੰਦਗੀ ਦੀਆਂ ਸਭ ਕਦਰਾਂ ਕੀਮਤਾਂ ਤੇ ਭਾਰੂ ਹੁੰਦੀ ਜਾ ਰਹੀ ਹੈ। ਜਿਹੜੀਆਂ ਸਾਡੀਆਂ ਜ਼ਰੂਰਤਾਂ ਜੀ ਉਹ ਰੋਟੀ ਕੱਪੜਾ ਤੇ ਮਕਾਨ ਤੋਂ ਵੱਧ ਕੇ ਹੁਣ ਮਹਿੰਗੇ ਫੋਨਾਂ ਤੇ ਮਹਿੰਗੀਆਂ ਕਾਰਾਂ ਤੇ ਆਲੀਸ਼ਾਨ ਮਕਾਨਾਂ ਦੀਆਂ ਹੋ ਗਈਆਂ ਨੇ। ਤੇ ਇਹ ਵੀ ਨਹੀਂ ਹੈਗੀ ਕੋਈ ਬਹੁਤ ਸਦੀਆਂ ਪਹਿਲੀ ਗੱਲ ਹੋਵੇ, ਕੁਝ ਵਰੇ ਪਹਿਲਾਂ ਦੀ ਤਾਂ ਹੀ ਗੱਲ ਹੈ ਜਦੋਂ ਹਨਾ ਉਹ ਸਾਡੇ ਜਿਹੇ ਪਿੰਡ ਤੇ ਉਹਨਾਂ ਪਿੰਡਾਂ ਵਿਚ ਵਸਦੇ ਲੋਕ ਜੋ ਬੇਸ਼ੱਕ ਬਹੁਤ ਮਹਿੰਗੀਆਂ ਚੀਜ਼ਾਂ ਤਾਂ ਨਹੀਂ ਸੀਗੀਆਂ ਉਹਨਾਂ ਕੋਲ, ਪਰ ਕਦਰਾਂ ਕੀਮਤਾਂ ਇੱਜ਼ਤ ਤੇ ਪਿਆਰ ਦੇ ਨਾਲ ਉਹਨਾਂ ਨੇ ਆਪਣੇ ਘਰ ਜਿਹੜੇ ਆ ਉਹ ਜ਼ਰੂਰ ਸ਼ਿੰਗਾਰੇ ਹੁੰਦੇ ਸੀ। ਵੈਸੇ ਬਚਪਨ ਦੇ ਵਿਚ ਮੇਰਾ ਜਿਹੜਾ ਵਾਹ ਕੋਈ ਬਹੁਤਾ ਸ਼ਹਿਰੀ ਜ਼ਿੰਦਗੀ ਦੇ ਨਾਲ ਨਹੀਂ ਪਿਆ। ਸੋ ਜੀ ਗੱਲ ਕਰਦੇ ਹਾਂ ਉਸ ਪਿੰਡਾਂ ਦੀ, ਉਹਨਾਂ ਘਰਾਂ ਦੀ ਹਨਾ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ। ਬਹੁਤੇ ਘਰ ਇਹੋ ਜਿਹੇ ਹੁੰਦੇ ਸੀ ਜਿਹੜੇ ਪੁਸ਼ਤਾਂ ਤੋਂ ਚੱਲੇ ਆ ਰਹੇ ਹੁੰਦੇ ਸੀ, ਹੈਨਾ ਜਿੱਦਾਂ ਪੜਦਾਦਿਆਂ ਦਾਦਿਆਂ ਦੇ ਘਰ ਜਿਹੜੇ ਹੁੰਦੇ ਸੀ ਉਹ ਹੀ ਅੱਗੇ ਤੋਂ ਅੱਗੇ ਚੱਲਦੇ ਸੀਗੇ ਤੇ ਜ਼ਰੂਰਤ ਅਨੁਸਾਰ ਲੋਕ ਉਹਦੇ ਵਿਚ ਥੋੜੀ ਬਹੁਤ ਭੰਨ ਤੋੜ ਕਰਕੇ ਉਹਨੂੰ ਨਵਾਂ ਰੂਪ ਜਿਹੜਾ ਦੇ ਦਿੰਦੇ ਹੁੰਦੇ ਸੀਗੇ। ਤੇ ਪੇਂਡੂ ਘਰਾਂ ਦੇ ਵਿਚ ਆਮ ਤੌਰ ਤੇ ਵਿਹੜਾ ਜਿਹੜਾ ਜ਼ਰੂਰ ਹੁੰਦਾ ਸੀਗਾ, ਲੱਕੜ ਦੇ ਦਰਵਾਜ਼ੇ ਹੁੰਦੇ ਸੀ ਜਿਸ ਤੇ ਕੁੰਡੀ ਜਿਹੀ ਲੱਗੀ ਹੁੰਦੀ ਸੀ ਤੇ ਉਹ ਖੋਲ ਕੇ ਅੰਦਰ ਵੜਦੇ ਸਾਰ ਹੀ ਖੁੱਲਾ ਵਿਹੜਾ ਜੋ ਗੋਹੇ ਮਿੱਟੀ ਨਾਲ ਲਿਪਿਆ ਹੁੰਦਾ ਸੀ ਜਾਂ ਫਿਰ ਇੱਟਾਂ ਤੇ ਟੀਪ ਕਰਕੇ ਪੱਕਾ ਕੀਤਾ ਹੁੰਦਾ ਸੀ। ਘਰਦਿਆਂ ਦੇ ਰਹਿਣ ਸਹਿਣ ਦੀ ਸਾਰੀ ਕਹਾਣੀ ਜਿਹੜੀ ਹੁੰਦੀ ਸੀ ਨਾ ਉਹ ਵਿਹੜਾ ਹੀ ਸਪਸ਼ਟ ਕਰ ਦਿੰਦਾ ਹੁੰਦਾ ਸੀ। ਸਿਆਣੇ ਕਹਿੰਦੇ ਹੁੰਦੇ ਸੀ ਨਾ ਭਾਈ ਜੀ ਘਰ ਦੇ ਜਿਹੜੇ ਭਾਗ ਆ ਉਹ ਡਿਓੜੀ ਤੋਂ ਹੀ ਦਿਸ ਪੈਂਦੇ ਨੇ ਤੇ ਗੱਲ ਝੂਠ ਵੀ ਨਹੀਂ ਹੁੰਦੀ। ਕਈ ਘਰਾਂ ਦਾ ਦਰਵਾਜ਼ਾ ਖੋਲਦਿਆਂ ਪਹਿਲਾਂ ਡਿਓੜੀ ਤੇ ਫਿਰ ਵਿਹੜਾ ਹੁੰਦਾ ਸੀ ਤੇ ਵਿਹੜੇ ਦੇ ਵਿਚ ਕੰਧਾਂ ਦੇ ਨਾਲ ਆਮ ਤੌਰ ਤੇ ਕਿਆਰੀਆਂ ਜਿਹੀਆਂ ਵੀ ਬਣੀਆਂ ਹੁੰਦੀਆਂ ਸੀ ਜਿਸ ਵਿਚ ਫੁੱਲ ਜਾਂ ਕੋਈ ਛੋਟੀ ਮੋਟੀ ਜਿਹੀ ਸਬਜ਼ੀ ਵਗੈਰਾ ਲੱਗੀ ਹੁੰਦੀ ਸੀ। ਤੁਸੀਂ ਦੱਸੋ ਤੁਸੀਂ ਘਰ ਚ ਕਿਆਰੀ ਦਾ ਕੋਈ ਕੋਨਾ ਬਣਾਇਆ ਹੁੰਦਾ ਸੀ ਤੇ ਉੱਥੇ ਕੀ ਲਗਾਇਆ ਹੁੰਦਾ ਸੀ ਜ਼ਰੂਰ ਦੱਸੋ। ਤੇ ਖੁੱਲੇ ਵਿਹੜਿਆਂ ਦੇ ਵਿਚ ਜੀ ਅੰਬ ਅਮਰੂਦ ਡੇਕ ਨਿੰਮ ਦਾ ਕੋਈ ਰੁੱਖ ਵੀ ਜਿਹੜਾ ਉਹ ਆਮ ਤੌਰ ਤੇ ਹੀ ਲੱਗਾ ਹੁੰਦਾ ਸੀਗਾ ਤੇ ਬਜ਼ੁਰਗ ਇਹਨਾਂ ਥੱਲੇ ਫਿਰ ਗਰਮੀਆਂ ਦੇ ਵਿਚ ਮੰਜੇ ਡਾ ਕੇ ਪੱਖੀਆਂ ਫੜ ਕੇ ਬੈਠੇ ਹੁੰਦੇ ਸੀ ਤੇ ਨਾਲ ਹੀ ਫਿਰ ਜਿਹੜੇ ਕਿੱਲੇ ਗੱਡੇ ਹੁੰਦੇ ਸੀ ਉਹਨਾਂ ਦੇ ਨਾਲ ਕੋਈ ਪਸ਼ੂ ਜਾਂ ਬੱਚਾ ਬੈਠਾ ਜੁਗਾਲੀ ਕਰ ਰਿਹਾ ਹੁੰਦਾ ਸੀ। ਵਿਹੜੇ ਦੇ ਵਿਚ ਹੀ ਇੱਕ ਪਾਸੇ ਖੁਰਾ ਜਿਹਾ ਜ਼ਰੂਰ ਬਣਿਆ ਹੁੰਦਾ ਸੀਗਾ ਪਿੰਡਾਂ ਦੇ ਘਰਾਂ ਦੇ ਵਿਚ ਜਿੱਥੇ ਨਲਕਾ ਲੱਗਾ ਹੁੰਦਾ ਸੀ ਹੈਨਾ, ਤੇ ਖੁਰੇ ਦੇ ਵਿਚ ਹੀ ਫਿਰ ਸਾਬਣ ਥਾਪੀ ਬਾਲਟੀ ਜਾਂ ਕੋਈ ਲੋਹਾਂਡਾ ਪਿਆ ਸੀ। ਕਈ ਘਰਾਂ ਦੇ ਵਿਚ ਛੱਤ ਵਾਲੇ ਗੁਸਲਖਾਨੇ ਹੁੰਦੇ ਸੀ, ਪਰ ਕਈ ਘਰਾਂ ਦੇ ਵਿਚ ਇਹ ਜਿਹੜੇ ਨਲਕੇ ਵਾਲੀ ਜਗ੍ਹਾ ਨੂੰ ਵਗਲ ਕੇ ਨਾ ਉਹਨੂੰ ਗੁਸਲਖਾਨੇ ਵਜੋਂ ਵਰਤ ਲਿਆ ਜਾਂਦਾ ਸੀ। ਤੇ ਪਸ਼ੂਆਂ ਦਾ ਕਮਰਾ ਜਿਸ ਵਿਚ ਪੱਠੇ ਕੁਤਰਨ ਵਾਲੀ ਚੀਨ ਹੁੰਦੀ ਸੀ, ਖੁਰਲੀ ਟੋਕਰੇ ਆਦਿ ਵਗੈਰਾ ਪਏ ਹੁੰਦੇ ਸੀ। ਤੇ ਜਿਹੜੇ ਪਸ਼ੂ ਹੁੰਦੇ ਸੀ ਜੀ ਉਹ ਵੀ ਘਰ ਦੇ ਬਾਕੀ ਜੀਆਂ ਵਾਂਗ ਹੀ ਘਰ ਦਾ ਇੱਕ ਹਿੱਸਾ ਹੁੰਦੇ ਸੀਗੇ। ਮੈਨੂੰ ਯਾਦ ਹੈ ਵੀ ਅਸੀਂ ਬੱਚੇ ਦੀਵਾਲੀ ਹੋਲੀ ਰੱਖੜੀ ਕੋਈ ਵੀ ਤਿਉਹਾਰ ਹੁੰਦਾ ਸੀਗਾ ਨਾ, ਆਪਣੇ ਘਰ ਜਿਹੜੀ ਸਾਡੀ ਮੱਝ ਹੁੰਦੀ ਸੀ ਉਹਦੇ ਨਾਲ ਵੀ ਅਸੀਂ ਜ਼ਰੂਰ ਮਨਾਈ ਦਾ ਹੁੰਦਾ ਸੀਗਾ ਹੋਲੀ ਤੇ, ਉਹਦੇ ਉੱਤੇ ਰੰਗ ਸੁੱਟੇ ਹੋਣੇ। ਤੇ ਦੀਵਾਲੀ ਤੇ ਜਦੋਂ ਅਸੀਂ ਕੋਈ ਮਠਿਆਈ ਵਗੈਰਾ ਖਾਣ ਲੱਗਣੀ ਤੇ ਫਿਰ ਅਸੀਂ ਜ਼ਰੂਰ ਉਹਨੂੰ ਵੀ ਪਾ ਕੇ ਆਉਣੀ ਤੇ ਨਹੀਂ ਸਾਡੇ ਘਰ ਦੀ ਜੀ ਹੈ। ਹੁਣ ਭੋਲ ਮਨ ਜੀ ਸ਼ੁਕਰ ਹੈ ਕਿ ਉਦੋਂ ਇਹ ਆ ਜਿਹੜੀਆਂ ਵੀਡੀਓ ਗੇਮਾਂ ਜਾਂ ਹੋਰ ਗੈਜਟਸ ਨਹੀਂ ਹੁੰਦੇ ਸੀ, ਜ਼ਿੰਦਗੀ ਜਿਹੜੀ ਸੀ ਉਹ ਕੁਦਰਤ ਦੇ ਰੰਗਾਂ ਦੇ ਨਾਲ ਜ਼ਿਆਦਾ ਜੁੜੀ ਹੁੰਦੀ ਸੀਗੀ। ਸੋ ਘਰ ਦੀ ਰਸੋਈ ਵੀ ਸੀ ਜਿਸ ਵਿੱਚ ਅੰਗੀਠੀਆਂ ਦੇ ਉੱਤੇ ਅਖਬਾਰਾਂ ਵਿਛਾ ਕੇ ਭਾਂਡੇ ਟਿਕਾਏ ਹੁੰਦੇ ਸੀ, ਤੇ ਰਸੋਈ ਵਿੱਚ ਇੱਕ ਜਾਲ ਵਾਲੀ ਛੋਟੀ ਜਿਹੀ ਅਲਮਾਰੀ ਪਈ ਹੁੰਦੀ ਸੀ ਜਿਸ ਵਿੱਚ ਦੁੱਧ ਦਹੀਂ ਮੱਖਣ ਆਦਿ ਪਿਆ ਹੁੰਦਾ ਸੀਗਾ, ਤੇ ਰਸੋਈ ਦੇ ਇੱਕ ਕੋਨੇ ਵਿੱਚ ਮਿੱਟੀ ਦਾ ਚੁੱਲ੍ਹਾ ਬਣਿਆ ਹੁੰਦਾ ਸੀ ਜਿਸ ਉੱਪਰ ਧੂੰਆਂ ਨਿਕਲਣ ਲਈ ਲੂੰਬੀ ਵੀ ਜਿਹੜੀ ਉਹ ਜ਼ਰੂਰ ਬਣੀ ਹੁੰਦੀ ਸੀ ਪਿੰਡਾਂ ਦੇ ਵਿੱਚ। ਤੇ ਹੋਰ ਜੀ ਫੱਟੀਆਂ ਪੀੜੀਆਂ ਭੂਕਨਾ ਚਿਮਟਾ ਪਾਥੀਆਂ ਤਵਾ ਆਦਿ ਤੇ ਚੁੱਲ੍ਹੇ ਦੇ ਨਾਲ ਹੀ ਪਏ ਹੁੰਦੇ ਸੀ, ਤੇ ਇੱਕ ਪਾਸੇ ਰੋਟੀਆਂ ਵਾਲਾ ਛਾਬਾ ਪਿਆ ਹੁੰਦਾ ਸੀ ਜਿਸ ਵਿੱਚ ਹਮੇਸ਼ਾ ਕੋਈ ਨਾ ਕੋਈ ਰੋਟੀ ਪਈ ਰਹਿੰਦੀ ਸੀ। ਡੋਲੂ ਕੜਵੀ ਛੰਨੇ ਗਿਲਾਸ ਕੌਲੀਆਂ ਥਾਲ ਕੜਛੀਆਂ ਚਮਚੇ ਚਿਰਮਚੀ ਪਰਾਤ ਗਾਗਰਾ ਦੇ ਸਾਰੇ ਭਾਂਡੇ ਵੀ ਜੀ ਰਸੋਈ ਦਾ ਸ਼ਿੰਗਾਰ ਹੁੰਦੇ ਸੀਗੇ, ਤੇ ਜ਼ਰੂਰਤ ਵੀ ਹੁੰਦੇ ਸੀ ਜੀ। ਤੇ ਪਿੱਤਲ ਦੇ ਭਾਂਡਿਆਂ ਨੂੰ ਵਰੇ ਛਮਾਈ ਕਲੀ ਕਰਾ ਲਿਆ ਜਾਂਦਾ ਸੀਗਾ, ਤੇ ਪਿੰਡ ਵਿੱਚ ਰਸੋਈ ਦਾ ਜਿਹੜਾ ਜ਼ਿਆਦਾਤਰ ਕੰਮ ਆ ਜੀ ਉਹ ਚੌਂਕੇ ਵਿੱਚ ਕੀਤਾ ਜਾਂਦਾ ਸੀਗਾ। ਵਿਹੜੇ ਦੇ ਇੱਕ ਹਿੱਸੇ ਵਿੱਚ ਜੰਗਲਾ ਜਿਹਾ ਬੰਨ ਕੇ ਉਹਲਾ ਕਰ ਲਿਆ ਜਾਂਦਾ ਸੀ, ਤੇ ਜਿਸ ਅੰਦਰ ਚੁੱਲ੍ਹਾ ਤੇ ਲੋਹ ਬਣੀ ਹੁੰਦੀ ਸੀ ਤੇ ਨਾਲ ਹੀ ਹਾਰਾ ਹੁੰਦਾ ਸੀ ਜਿਸ ਵਿੱਚ ਦੁੱਧ ਕੱਢਣ ਲਈ ਰੱਖਿਆ ਹੁੰਦਾ ਸੀ, ਤੇ ਵੱਡੀ ਸਾਰੀ ਕੜਵੰਜੀ ਤੇ ਚਾਟੀ ਤੇ ਮਧਾਣੀ ਪਏ ਹੁੰਦੇ ਸੀਗੇ ਹੈ ਨਾ। ਉਹ ਚਾਟੀ ਦੇ ਵਿੱਚੋਂ ਕੱਢ ਕੇ ਖਾਧਾ ਮੱਖਣ ਤੁਹਾਨੂੰ ਸਭ ਨੂੰ ਯਾਦ ਹੋਣਾ ਹੈ ਜੀ ਜਿੰਨੇ ਖਾਧਾ ਹੈ। ਸੋ ਬਾਲਣ ਦੀ ਭਰੀ ਤੇ ਪਾਥੀਆਂ ਦਾ ਟੋਕਰਾ ਵੰਡ ਵਾਲਾ ਭਾਂਡਾ ਇਹ ਸਭ ਵੀ ਚੌਂਕੇ ਦੀ ਸ਼ਾਨ ਹੁੰਦੇ ਸੀਗੇ, ਤੇ ਕਈ ਘਰਾਂ ਦੇ ਵਿੱਚ ਤੰਦੂਰ ਵੀ ਚੌਂਕੇ ਵਿੱਚ ਬਣਿਆ ਹੁੰਦਾ ਸੀ, ਤੇ ਸਵੇਰੇ ਸ਼ਾਮ ਰੋਟੀ ਜਿਹੜੀ ਉਹ ਚੌਂਕੇ ਵਿੱਚ ਹੀ ਬਣਦੀ ਸੀ। ਸਾਰੇ ਟੱਬਰ ਨੇ ਚੌਂਕੇ ਦੇ ਵਿੱਚ ਬੈਠ ਕੇ ਚੁੱਲ੍ਹੇ ਦੇ ਅੱਗੇ ਬੈਠ ਕੇ ਜਿਹੜੀ ਉਹ ਰੋਟੀ ਖਾਣੀ, ਤੇ ਬਸ ਜਿਹੜਾ ਰਸੋਈ ਦਾ ਚੁੱਲ੍ਹਾ ਹੁੰਦਾ ਸੀ ਜੀ ਜਿਹੜੀ ਮੇਨ ਰਸੋਈ ਹੁੰਦੀ ਸੀ ਉਹਦਾ ਚੁੱਲ੍ਹਾ ਤਾਂ ਬਰਸਾਤ ਦੇ ਮਹੀਨਿਆਂ ਚ ਤਪਦਾ ਹੁੰਦਾ ਸੀਗਾ ਜਦੋਂ ਕੋਈ ਮੀਂਹ ਕੜੀ ਹੁੰਦੀ ਸੀ, ਤੇ ਭਾਂਡੇ ਵੀ ਟੋਕਰੇ ਚ ਪਾ ਕੇ ਨਲਕੇ ਦੇ ਜਾ ਕੇ ਖੁਰੇ ਦੇ ਵਿੱਚ ਬੈਠ ਕੇ ਧੋਂਦੇ ਹੁੰਦੇ ਸੀ ਬਜ਼ੁਰਗ ਜਿਹੜੇ ਆ। ਸੋ ਪਹਿਲੋ ਪਹਿਲ ਬੁੱਢੀਆਂ ਜਿਹੜੀਆਂ ਸੁੱਕ ਮਾਂਜ ਕਰ ਲੈਂਦੀਆਂ ਸੀ ਜੀ, ਤੇ ਚੁੱਲ੍ਹੇ ਦੀ ਸਵਾਹ ਦੇ ਨਾਲ ਹੀ ਭਾਂਡੇ ਲਿਸ਼ਕਾ ਲੈਂਦੀਆਂ ਹੁੰਦੀਆਂ ਸੀ, ਤੇ ਧੋਣ ਦੀ ਵੀ ਲੋੜ ਨੀ ਪੈਂਦੀ ਹੁੰਦੀ ਸੀ ਉਹ ਇੰਨੇ ਲਿਸ਼ਕ ਜਾਂਦੇ ਹੁੰਦੇ ਸੀਗੇ। ਸੋ ਜੀ ਇਹ ਸੀ ਘਰ ਦੀ ਰਸੋਈ ਜਿਹੜੀ ਮੈਂ ਤੁਹਾਡੇ ਨਾਲ ਹੁਣ ਸਾਂਝੀ ਕੀਤੀ ਹੈ ਆਪਣੀਆਂ ਯਾਦਾਂ ਦੇ ਰਾਹੀਂ। ਸੋ ਅੱਗੇ ਹਜੇ ਘਰ ਦੇ ਵਿੱਚ ਹੋਰ ਕਮਰੇ ਵੀ ਹੈਗੇ ਆ, ਬਾਕੀ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਆ ਆਪਣੀਆਂ ਯਾਦਾਂ ਦੇ ਵਿੱਚ ਵਸੇ ਹੋਏ, ਪਰ ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਗੀਤ, ਕਿਉਂਕਿ ਤੁਹਾਡੇ ਫਰਮਾਇਸ਼ੀ ਗੀਤ ਵੀ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ, ਤੇ ਉਸ ਤੋਂ ਬਾਅਦ ਅੱਗੇ ਵਧਦੇ ਆ ਪ੍ਰੋਗਰਾਮ ਦੇ ਵਿੱਚ ਜੀ।
ਖੜਕਾ ਕੇ ਸੂਟਾ ਖਿੱਚ ਵਿੱਚ ਕੇ ਟੂਟ ਸੌ ਗਿਆ ਜਾਨ ਨੂੰ ਘਰੇ ਬੁਲਾ ਕੇ ਤੂੰ ਨਾ ਇੱਥਿਆ ਅੱਧੀ ਰਾਤ ਮੈਂ ਮੁੜ ਗਈ ਦਰ ਖੜਕਾ ਕੇ ਸੂਟਾ ਖਿੱਚ ਕੇ ਟੂਟ ਸੌ ਗਿਆ ਜਾਨ ਨੂੰ ਘਰੇ ਬੁਲਾ ਕੇ ਤੇਰੀ ਮੇਰੀ ਟੁੱਟ ਜਾਊ ਤੂੰ ਤਾਂ ਤੇਰੀ ਮੇਰੀ ਟੁੱਟ ਜਾਊ ਤੂੰ ਤਾਂ ਵੈਲੀ ਹੋ ਗਿਆ ਪਾਰਾ ਵੇਖਣੀਆਂ ਚ ਮੈਂ ਭਿੱਜ ਗਈ ਵੇਖਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਕਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਖਾਵੇ ਵੇ ਨਿਰਦਈਆ ਸੋਲ ਜਵਾਨੀ ਉੱਤੇ ਤਰਸ ਨਾ ਆਵੇ ਤੇਰੇ ਪਿੱਛੇ ਅੱਲੜ ਕੁਆਰੀ ਮੀਂਹ ਵਿੱਚ ਧੱਕੇ ਖਾਵੇ ਵੇ ਨਿਰਦਈਆ ਸੋਲ ਜਵਾਨੀ ਉੱਤੇ ਤਰਸ ਨਾ ਆਵੇ ਫਿਰ ਪੀਂਗ ਝੂਟ ਕੇ ਬਾਹਾਂ ਵਿੱਚ ਫਿਰ ਪੀਂਗ ਝੂਟ ਕੇ ਲੈਣਾ ਇਸ਼ਕ ਹੁਲਾਰਾ ਵੇਖਣੀਆਂ ਚ ਮੈਂ ਭਿੱਜ ਗਈ ਵੇਖਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਕਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ
ਜੀ ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿੱਚ ਗਾਰਾ ਦੱਸੋ ਜੀ ਇਹ ਜਿਹੜਾ ਸੌਂਗ ਹੈ ਇਹਦੀ ਫਰਮਾਇਸ਼ ਕੀਤੀ ਸੀ ਜੀ ਸਾਨੂੰ ਹਰਮੀਤ ਚੰਨਾ ਹੁਣਾਂ ਨੇ ਅੱਜ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੋ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮੌਸਮ ਨੂੰ ਵੀ ਮਾਣ ਰਹੇ ਹੋਵੋਗੇ ਇਸ ਸੌਂਗ ਨੂੰ ਵੀ ਮਾਣਿਆ ਹੋਏਗਾ ਤੇ ਇਸ ਪ੍ਰੋਗਰਾਮ ਨੂੰ ਵੀ ਮਾਣ ਰਹੇ ਹੋਵੋਗੇ ਸੋ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਨੀਲ ਜੀ ਨੇ ਸਾਂਝ ਪਾਈ ਹੈ ਈਮੇਲ ਦੇ ਜ਼ਰੀਏ ਇਟਲੀ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਨੀਲ ਜੀ ਤੇ ਇਟਲੀ ਵਿੱਚ ਤੇ ਇਸ ਵੇਲੇ ਅੱਧੀ ਰਾਤ ਹੋਈ ਪਈ ਹੈ ਮੈਨੂੰ ਲੱਗਦਾ ਹੈ ਲਗਭਗ 1 ਵਜੇ ਦਾ ਟਾਈਮ ਹੋ ਗਿਆ ਹੁਣ ਹੈ ਕੋਈ ਸੋ ਤੁਸੀਂ ਇਸ ਵੇਲੇ ਸਾਨੂੰ ਉੱਥੋਂ ਬੈਠੇ ਸੁਣ ਰਹੇ ਹੋ ਜੀ ਪਹਿਲਾਂ ਤੇ ਸ਼ੁਕਰੀਆ ਤੁਹਾਡਾ ਤੇ ਉਹਨਾਂ ਨੇ ਲਿਖਿਆ ਜੀ ਕਿ ਬਹੁਤ ਆਨੰਦ ਆ ਰਿਹਾ ਹੈ ਜੀ ਪਿੰਡ ਦੀ ਯਾਦ ਆ ਗਈ ਤੇ ਪਲੀਜ਼ ਮੇਰੀ ਫਰਮਾਇਸ਼ ਤੇ ਗੁਰਦਾਸ ਮਾਨ ਦਾ ਸੌਂਗ ਪਿੰਡ ਦੀਆਂ ਗਲੀਆਂ ਪਲੇ ਕਰ ਦੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਇਹ ਪਿਆਰਾ ਜਿਹਾ ਗੀਤ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ ਗੁਰਦਾਸ ਮਾਨ ਹੁਣਾਂ ਦਾ ਤੇ ਬਾਕੀ ਜੀ ਪਿੰਡ ਦੀ ਯਾਦ ਜਿਵੇਂ ਤੁਸੀਂ ਕਿਹਾ ਆ ਗਈ ਹੈ ਤੇ ਬਿਲਕੁਲ ਜੀ ਜਦੋਂ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ ਉਹੀ ਗੱਲ ਕਰਦੀ ਹੁੰਦੀ ਹੈ ਕਿ ਮੇਰੇ ਨਾਲ ਬੈਠ ਕੇ ਕੁਛ ਯਾਦਾਂ ਤੁਹਾਨੂੰ ਯਾਦ ਆ ਜਾਂਦੀਆਂ ਨੇ ਤੇ ਤੁਹਾਡੇ ਚਿਹਰੇ ਖਿੜ ਜਾਂਦੇ ਨੇ ਤੇ ਕਦੀ ਕੋਈ ਯਾਦ ਤੁਸੀਂ ਸਾਂਝੀ ਕਰ ਦਿੰਦੇ ਹੋ ਤੇ ਮੈਂ ਵੀ ਤੁਹਾਡੇ ਨਾਲ ਬੈਠ ਕੇ ਹੱਸ ਮੁਸਕਰਾ ਲੈਂਦੀ ਹਾਂ ਜੀ ਸੋ ਤੁਸੀਂ ਵੀ ਇਹ ਯਾਦਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਉਣੀ ਹੈ ਤੇ ਮੈਨੂੰ ਦੱਸਣਾ ਹੈ ਕਿ ਤੁਹਾਡੇ ਜਿਹੜੇ ਪਿੰਡ ਦਾ ਵਿੱਚ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ ਜੀ ਤੇ ਗੁਰਜੀਤ ਸਿੰਘ ਚਹਿਲ ਹੁਣੀ ਜੁੜੇ ਨੇ ਜੀ ਸਾਡੇ ਨਾਲ ਮੈਲਬਰਨ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਗੁਰਜੀਤ ਜੀ, ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਲਿਖ ਰਹੇ ਨੇ ਕਿ ਮੈਂ ਹਰਮਨ ਰੇਡੀਓ ਹਰ ਰੋਜ਼ ਸੁਣਦਾ, ਬਹੁਤ ਚੰਗਾ ਲੱਗਦਾ ਹੈ ਜੀ। ਤੁਸੀਂ ਬਹੁਤ ਹੀ ਚੰਗੇ ਵਿਸ਼ੇ ਤੇ ਅੱਜ ਗੱਲਬਾਤ ਸ਼ੁਰੂ ਕੀਤੀ ਹੈ ਜੀ। ਮੇਰੇ ਦਾਦਾ ਜੀ ਨੇ ਸਾਡੇ ਘਰ ਦੇ ਵਿਚ ਇੱਕ ਅਮਰੂਦ ਦਾ ਬੂਟਾ ਲਾਇਆ ਹੋਇਆ ਸੀ। ਉਸ ਬੂਟੇ ਦੀ ਪੀੜੀ ਨੂੰ ਮੈਂ ਅੱਜ ਵੀ ਆਪਣੇ ਘਰ ਸਾਂਭਿਆ ਹੋਇਆ ਹੈ ਜੀ। ਤੇ ਜੋ ਮੈਨੂੰ ਆਪਣੇ ਬਜ਼ੁਰਗਾਂ ਦਾ ਮੇਰੇ ਘਰ ਜਿਸ ਨਾਲ ਮੈਨੂੰ ਆਪਣੇ ਬਜ਼ੁਰਗਾਂ ਦਾ ਮੇਰੇ ਘਰ ਵਿਚ ਅਹਿਸਾਸ ਹੁੰਦਾ ਹੈ ਜੀ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ, ਬੜਾ ਇਮੋਸ਼ਨਲ ਮੈਸੇਜ ਹੈ ਜੀ ਤੁਹਾਡਾ। ਦੇਖੋ ਜੀ, ਜਿਹੜੇ ਘਰ ਹੁੰਦੇ ਆ, ਘਰ ਤੇ ਵੈਸੇ ਦੇਖੋ ਕਿ ਮਕਾਨ ਹੁੰਦਾ ਜੀ, ਮਕਾਨ ਦੇ ਵਿਚ ਘਰ ਉਹਨੂੰ ਅਸੀਂ ਬਣਾਉਂਦੇ ਆ ਤੇ ਉਹ ਜਿਹੜੇ ਸਾਡੇ ਬਜ਼ੁਰਗ ਹੁੰਦੇ ਆ ਜਾਂ ਸਾਡੇ ਬੱਚੇ ਹੁੰਦੇ ਆ ਉਹਨਾਂ ਦੇ ਨਾਲ ਹੀ, ਉਹਨਾਂ ਦੇ ਪਿਆਰ ਦੇ ਨਾਲ ਹੀ, ਜਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਉਹਨੂੰ ਅਸੀਂ ਘਰ ਬਣਾਉਂਦੇ ਆ। ਸੋ ਇਹ ਅਹਿਸਾਸ ਜਿਹੜਾ ਆ ਉਹ ਮਕਾਨ ਨੂੰ ਘਰ ਬਣਾ ਦਿੰਦਾ। ਤੇ ਜਿਵੇਂ ਤੁਸੀਂ ਕਿਹਾ ਕਿ ਦਾਦਾ ਜੀ ਨੇ ਘਰ ਦੇ ਵਿਚ ਇੱਕ ਅਮਰੂਦਾਂ ਦਾ ਬੂਟਾ ਲਾਇਆ ਹੋਇਆ ਸੀ ਤੇ ਤੁਸੀਂ ਉਹਦੀ ਪੀੜੀ ਨੂੰ ਅਜੇ ਵੀ ਆਪਣੇ ਘਰ ਵਿਚ ਸਾਂਭਿਆ ਹੋਇਆ ਜੀ, ਬਹੁਤ ਵੱਡੀ ਗੱਲ ਹੈ ਇਹ ਵੀ ਕਿ ਉਹ ਉਸ ਅਮਰੂਦ ਦੇ ਬੂਟੇ ਦੇ ਜ਼ਰੀਏ ਹੀ ਤੁਸੀਂ ਆਪਣੇ ਇੱਕ ਤਰ੍ਹਾਂ ਬਜ਼ੁਰਗਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਸੋ ਚਾਹੇ ਉਹ ਤੁਹਾਡੇ ਦਿਲ ਦੇ ਵਿੱਚ ਹੋਣ ਤੇ ਚਾਹੇ ਤੁਹਾਡੇ ਘਰ ਦੇ ਵਿਹੜੇ ਦੇ ਵਿੱਚ ਅਮਰੂਦਾਂ ਦੇ ਬੂਟੇ ਦੇ ਵਿੱਚ ਹੋਣ, ਸੋ ਜੀ ਇਹੋ ਜਿਹੇ ਅਹਿਸਾਸ, ਇਹੋ ਜਿਹੇ ਜਜ਼ਬਾਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਕੇ ਰੱਖਣਾ ਚਾਹੀਦਾ ਹੈ, ਬਹੁਤ ਵੱਡੀ ਗੱਲ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕਰਨ ਲਈ ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਸਾਂਝ ਬਣਾਈ ਰੱਖੋਗੇ ਤੇ ਆਪਣੀਆਂ ਯਾਦਾਂ ਜਿਹੜੀਆਂ ਉਹ ਏਦਾਂ ਹੀ ਸਾਂਝੀਆਂ ਕਰੋਗੇ। ਸੋ ਅਸੀਂ ਪਹੁੰਚੇ ਸੀ ਜੀ, ਅਸੀਂ ਰਸੋਈ ਦੀ ਗੱਲ ਕਰ ਲਈ ਸੀ ਤੇ ਵਿਹੜੇ ਦੀ ਗੱਲ ਕਰ ਲਈ ਸੀ, ਹੈ ਨਾ, ਕਿ ਵਿਹੜੇ ਦੇ ਵਿੱਚ ਕੀ ਕੀ ਹੁੰਦਾ ਸੀ ਤੇ ਰਸੋਈ ਦੇ ਵਿੱਚ ਕੀ ਹੁੰਦਾ ਸੀਗਾ ਸਾਡੇ ਜਿਹੜੇ ਪਿੰਡਾਂ ਦੇ ਘਰ ਹੁੰਦੇ ਸੀ ਉਹਦੇ ਵਿੱਚ। ਤੇ ਘਰਾਂ ਦੇ ਵਿੱਚ ਫਿਰ ਇੱਕ ਕਮਰਾ ਹੁੰਦਾ ਸੀਗਾ ਜੀ, ਜਿਹੜਾ ਕਿਸੇ ਆਏ ਗਏ ਦੇ ਬੈਠਣ ਲਈ ਹੁੰਦਾ ਸੀ, ਹੈ ਨਾ ਜੀ, ਇੱਕ ਵੱਖਰਾ ਕਮਰਾ ਹੁੰਦਾ ਸੀਗਾ ਜਿੱਥੇ ਨਿਆਣਿਆਂ ਨੂੰ ਤੇ ਘਾਟੀ ਵੜਨ ਦਿੰਦੇ ਹੁੰਦੇ ਸੀਗੇ ਤਾਂ ਕਿ ਉਹ ਇੱਕ ਕਮਰਾ ਤੇ ਘੱਟੋ ਘੱਟ ਸਾਫ ਸੁਥਰਾ ਰਹੇ। ਤੇ ਇਸ ਕਮਰੇ ਨੂੰ ਬੈਠਕ ਕਹਿੰਦੇ ਹੁੰਦੇ ਸੀ ਜੀ, ਜਿਹਦੇ ਵਿੱਚ ਕੁਰਸੀਆਂ ਮੇਜ਼ ਪਿਆ ਹੁੰਦਾ ਸੀ ਜਾਂ ਫਿਰ ਸੋਫਾ ਵਗੈਰਾ ਹੁੰਦਾ ਸੀਗਾ ਤੇ ਨਾਲ ਹੀ ਕੋਈ ਗਲੀਚਾ ਜਿਹਾ ਵਿਛਾ ਕੇ ਦੀਵਾਨ ਜਾਂ ਤਖ਼ਤ ਪੋਸ਼ ਪਿਆ ਹੁੰਦਾ ਸੀ। ਤੇ ਬੈਠਕ ਦੀ ਜਿਹੜੀ ਅੰਗੀਠੀ ਹੁੰਦੀ ਸੀ ਉਹਦੇ ਉੱਤੇ ਹੱਥੀ ਕੱਢਿਆ ਕੋਈ ਅੰਗੀਠੀ ਪੋਸ਼ ਹੁੰਦਾ ਸੀ ਨਾ, ਤੇ ਉਹਦੇ ਉੱਤੇ ਕੁਝ ਤਸਵੀਰਾਂ ਪਈਆਂ ਹੁੰਦੀਆਂ ਸੀਗੀਆਂ, ਜ਼ਿਆਦਾਤਰ ਗੁਰੂਆਂ ਦੀਆਂ ਜਾਂ ਕੋਈ ਹੋਰ ਤਸਵੀਰਾਂ ਜਿਹੜੀਆਂ ਉਸ ਅੰਗੀਠੀ ਤੇ ਪਈਆਂ ਹੁੰਦੀਆਂ ਸੀ। ਤੇ ਨਾਲ ਹੀ ਮਿੱਟੀ ਦੇ ਖਿਡੌਣੇ ਹੁੰਦੇ ਸੀ ਪਏ, ਜਿਨ੍ਹਾਂ ਨਾਲ ਬੱਚੇ ਖੇਡ ਨਹੀਂ ਸਕਦੇ ਹੁੰਦੇ ਸੀ, ਬਸ ਉਹਨਾਂ ਨੂੰ ਅਸੀਂ ਦੂਰੋਂ ਦੂਰੋਂ ਦੇਖ ਹੀ ਸਕਦੇ ਸੀ। ਤੇ ਇਸ ਕਮਰੇ ਦੇ ਵਿੱਚ ਕੋਈ ਘੱਟ ਹੀ ਜਾਂਦਾ ਹੁੰਦਾ ਸੀ, ਪਿੰਡ ਦਾ ਲੰਘਦਾ ਵੜਦਾ ਤਾਂ ਫਿਰ ਡਿਉੜੀ ਜਾਂ ਵਿਹੜੇ ਦੇ ਵਿੱਚ ਹੀ ਬੈਠ ਜਾਂਦਾ ਹੁੰਦਾ ਸੀਗਾ ਤੇ ਉੱਥੋਂ ਹੀ ਚਾਹ ਪਾਣੀ ਪੀ ਕੇ ਤੁਰ ਜਾਂਦਾ ਹੁੰਦਾ ਸੀਗਾ। ਤੇ ਬਹੁਤੇ ਘਰਾਂ ਦੇ ਵਿੱਚ ਵਰਾਂਡੇ ਵੀ ਹੁੰਦੇ ਸੀ ਜਿੱਥੇ ਮੰਜੇ ਕੁਰਸੀਆਂ ਤੇ ਸਾਈਕਲ ਸਕੂਟਰ ਖੜੇ ਹੁੰਦੇ ਸੀ ਤੇ ਵਰਾਂਡੇ ਦੇ ਨਾਲ ਹੀ ਦੋ ਤਿੰਨ ਹੋਰ ਕਮਰੇ ਹੁੰਦੇ ਸੀ ਜਿੱਥੇ ਮੰਜੇ ਜਾਂ ਪਲੰਘ ਵਗੈਰਾ ਡਿੱਠੇ ਹੁੰਦੇ ਸੀ। ਮਾਫ ਕਰਨਾ ਜੀ, ਗਲਾ ਥੋੜਾ ਅਜੇ ਵੀ ਮੇਰਾ ਖਰਾਬ ਹੀ ਹੈ। ਤੇ ਇੱਕ ਕਮਰਾ ਹੁੰਦਾ ਸੀ ਜਿਹਦੇ ਵਿੱਚ ਸੰਦੂਕ ਪੇਟੀਆਂ ਪਈਆਂ ਹੁੰਦੀਆਂ ਸੀ, ਹੈ ਨਾ, ਯਾਦ ਕਰੋ, ਉਹ ਪੇਟੀਆਂ ਹੁੰਦੀਆਂ ਸੀ ਤੇ ਉਹ ਪੇਟੀਆਂ ਦੇ ਉੱਤੇ ਵੀ ਕੱਪੜਾ ਵਿਛਾਇਆ ਹੁੰਦਾ ਸੀ, ਫਿਰ ਉਹਨਾਂ ਪੇਟੀਆਂ ਦੇ ਉੱਤੇ ਹੋਰ ਛੋਟੇ ਛੋਟੇ ਟਰੰਕ ਰੱਖੇ ਹੁੰਦੇ ਸੀ ਤੇ ਉਹਨਾਂ ਨੂੰ ਵੀ ਬੜਾ ਸਜਾ ਕੇ ਉਹਨਾਂ ਦੇ ਉੱਤੇ ਵੀ ਕੱਪੜੇ ਵਗੈਰਾ ਪਾ ਕੇ ਰੱਖੇ ਹੁੰਦੇ ਸੀਗੇ। ਤੇ ਬਹੁਤੇ ਘਰਾਂ ਦੇ ਕਮਰਿਆਂ ਦੇ ਵਿੱਚ ਪਰ ਛੱਤੀਆਂ ਵੀ ਹੁੰਦੀਆਂ ਸੀਗੀਆਂ ਜਿਨ੍ਹਾਂ ਤੇ ਸਮਾਨ ਟਿਕਾਇਆ ਹੁੰਦਾ ਸੀ। ਸਾਡੇ ਘਰ ਵੀ ਪੇਟੀਆਂ ਵਾਲਾ ਜਿਹੜਾ ਕਮਰਾ ਹੁੰਦਾ ਸੀ ਨਾ, ਉਹਦੇ ਚ ਪਰਛੱਤੀ ਹੁੰਦੀ ਸੀ ਤੇ ਜਿਸ ਦੇ ਨਾਲ ਲੱਕੜ ਦੀ ਪੌੜੀ ਲੱਗੀ ਹੁੰਦੀ ਸੀ ਜਿਹੜੀ ਪਰਛੱਤੀ ਨੂੰ ਜਾਂਦੀ ਸੀ, ਤੇ ਅਸੀਂ ਫਿਰ ਉਹ ਪਰਛੱਤੀਆਂ ਤੇ ਚੜ ਜਾਣਾ ਪੌੜੀ ਦੇ ਨਾਲ ਤੇ ਫਿਰ ਉੱਥੋਂ ਅਸੀਂ ਮੰਜਿਆਂ ਤੇ ਛਾਲਾਂ ਮਾਰੀ ਦੀਆਂ ਹੁੰਦੀਆਂ ਸੀਗੀਆਂ ਜੀ। ਉਹ ਹੀ ਸਾਡੀ ਟ੍ਰੈਮਪਲੇਨ ਹੁੰਦੀ ਸੀਗੀ ਤੇ ਉਹ ਬੜੀ ਸਾਡੀ ਇੱਕ ਫੇਵਰੇਟ ਗੇਮ ਹੁੰਦੀ ਸੀਗੀ ਪਰਛੱਤੀ ਤੇ ਚੜ ਕੇ ਛਾਲਾਂ ਮਾਰਨ ਦੀ। ਤੇ ਉਹੀ ਪੇਟੀਆਂ ਵਾਲਾ ਕਮਰਾ ਜੀ ਸਾਡਾ ਸਟੱਡੀ ਰੂਮ ਹੁੰਦਾ ਸੀ, ਗੇਮ ਰੂਮ ਹੁੰਦਾ ਸੀਗਾ ਤੇ ਸਾਡੇ ਬੱਚਿਆਂ ਦਾ ਬੈਡਰੂਮ ਵੀ ਹੁੰਦਾ ਸੀ। ਤੇ ਕਮਰਿਆਂ ਦੀਆਂ ਜਿਹੜੀਆਂ ਛੱਤਾਂ ਹੁੰਦੀਆਂ ਸੀਗੀਆਂ ਉਹ ਬਾਲਿਆਂ, ਗਾਡਰਾਂ ਤੇ ਇੱਟਾਂ ਦੀਆਂ ਹੁੰਦੀਆਂ ਸੀ ਜੀ। ਤੇ ਸਾਡੇ ਘਰ ਦੇ ਕਮਰੇ ਦੇ ਗਾਡਰ ਤੇ ਨਾ ਸਰਦੀਆਂ ਚ ਸ਼ਾਮ ਨੂੰ ਆ ਕੇ ਇੱਕ ਚਿੜਾ ਤੇ ਚਿੜੀ ਜ਼ਰੂਰ ਬੈਠ ਜਾਂਦੇ ਹੁੰਦੇ ਸੀਗੇ, ਮੈਨੂੰ ਯਾਦ ਆ। ਤੇ ਉਹ ਇੱਦਾਂ ਬੈਠਦੇ ਹੁੰਦੇ ਸੀ ਆ ਕੇ ਕਿ ਜਿੱਦਾਂ ਇਹ ਉਹਨਾਂ ਦਾ ਹੀ ਘਰ ਹੋਵੇ। ਤੇ ਅਸੀਂ ਵੀ ਰਾਤ ਨੂੰ ਨਾ ਉਹਨਾਂ ਨੂੰ ਵਾਪਿਸ ਗਾਡਰ ਤੇ ਬੈਠੇ ਦੇਖ ਕੇ ਮਨ ਹੀ ਮਨ ਖੁਸ਼ ਹੋ ਜਾਂਦੇ ਸੀ ਵੀ ਹਾਂ ਵਾਪਸ ਆ ਗਏ ਵੀ, ਹੈ ਨਾ, ਇਹ ਵੀ ਦਿਨ ਦੇ ਥੱਕੇ ਹਾਰੇ ਵਾਪਸ ਘਰ ਮੁੜ ਆਏ ਆ। ਤੇ ਸੌਣ ਤੋਂ ਪਹਿਲਾਂ ਨਜ਼ਰਾਂ ਲੱਭਦੀਆਂ ਰਹਿੰਦੀਆਂ ਸੀ ਜੀ, ਏਦਾਂ ਲੱਗਦਾ ਸੀ ਕਿ ਉਹ ਵੀ ਆਪਣੇ ਘਰ ਦੇ ਜੀ। ਤੇ ਘਰ ਦੀ ਛੱਤ ਤੇ ਜਾਣ ਲਈ ਵਿਹੜੇ ਵਿੱਚੋਂ ਦੀ ਪੌੜੀਆਂ ਉੱਪਰ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਬਹੁਤੇ ਘਰਾਂ ਦੇ ਬਨੇਰਿਆਂ ਤੇ ਜੰਗਲੇ ਬੱਜੇ ਹੁੰਦੇ ਸੀ, ਪਰ ਕਈ ਜਿਹੜੇ ਘਰ ਜਿਹੜੇ ਛੱਤਾਂ ਹੁੰਦੀਆਂ ਸੀ ਉਹ ਬਿਨਾਂ ਜੰਗਲੇ ਦੇ ਵੀ ਹੁੰਦੀਆਂ ਸੀ। ਤੇ ਸਾਡੇ ਪਿੰਡ ਦੇ ਤਕਰੀਬਨ ਹਰ ਤੀਜੇ ਘਰ ਦੀ ਛੱਤ ਤੇ ਚੁਬਾਰਾ ਵੀ ਜਿਹੜਾ ਉਹ ਜ਼ਰੂਰ ਹੁੰਦਾ ਸੀਗਾ ਤੇ ਗਰਮੀਆਂ ਦੇ ਵਿੱਚ ਜੇ ਘਰ ਦੀ ਛੱਤ ਤੇ ਮੰਜੇ ਡਾ ਕੇ ਸੌ ਜਾਣਾ, ਕਦੀ ਧਰੁਵ ਤਾਰੇ ਲੱਭਣਾ ਤੇ ਕਦੀ ਫਿਰ ਬਾਤਾਂ ਪਾਉਣੀਆਂ, ਭੁੱਲਦੇ ਨਹੀਂ ਹੁੰਦੇ ਸੀ। ਹਾਂ ਸੱਚ, ਘਰ ਦੇ ਕਮਰਿਆਂ ਦੀ ਛੱਤ ਤੇ ਕਿਸੇ ਬਾਲੇ ਜਾਂ ਗਾਰਡਨ ਨਾਲ ਕਲੀਰਾ ਵੀ ਬੰਨਿਆ ਜਾਂਦਾ ਸੀ। ਇੱਕ ਤਾਂ ਇੰਜ ਕਰਨ ਨਾਲ ਘਰ ਦੀ ਨੂੰਹ ਧੀ ਦਾ ਜਿਹੜਾ ਕਲੀਰਾ ਉਹ ਸਾਂਭਿਆ ਜਾਂਦਾ ਸੀ ਤੇ ਅੱਖਾਂ ਦੇ ਅੱਗੇ ਰਹਿੰਦਾ ਹੁੰਦਾ ਸੀ। ਤੇ ਦੂਸਰਾ ਇਹ ਹੈ ਜੀ ਭਾਈ, ਚਲੋ ਜੀ, ਘਰ ਦੀ ਕੋਨੂੰ ਵਧੀਆ ਵੀ ਲੱਗਦਾ ਹੁੰਦਾ ਸੀਗਾ ਤੇ ਘਰ ਦੇ ਜਿਹੜੇ ਫਰਸ਼ ਹੁੰਦੇ ਸੀ ਉਹ ਸੀਮਟ ਦੇ ਪਏ ਹੁੰਦੇ ਸੀ, ਪਰ ਕੁਝ ਘਰਾਂ ਦੇ ਵਿੱਚ ਜਿਹੜੇ ਫਰਸ਼ ਆ ਉਹ ਕੱਚੇ ਵੀ ਹੁੰਦੇ ਸੀ ਜਿਨ੍ਹਾਂ ਨੂੰ ਗੋਹੇ ਮਿੱਟੀ ਨਾਲ ਲਿਪਿਆ ਜਾਂਦਾ ਸੀਗਾ ਤੇ ਘਰਾਂ ਦੀਆਂ ਕੰਧਾਂ ਦੇ ਵਿੱਚ ਆਲੇ ਵੀ ਬਣੇ ਹੁੰਦੇ ਸੀ ਤੇ ਕੀਲੀਆਂ ਤੇ ਲੱਕੜ ਦੀਆਂ ਅਲਮਾਰੀਆਂ ਵੀ ਹੁੰਦੀਆਂ ਸੀ ਜਿਨ੍ਹਾਂ ਤੇ ਸਿਉਂਕ ਆਮ ਹੀ ਲੱਗ ਜਾਂਦੀ ਹੁੰਦੀ ਸੀ ਬਰਸਾਤਾਂ ਦੇ ਵਿੱਚ। ਰੋਸ਼ਨੀ ਦੇ ਲਈ ਹਵਾ, ਰੋਸ਼ਨੀ ਤੇ ਹਵਾ ਦੇ ਲਈ ਖਿੜਕੀਆਂ ਤੇ ਰੋਸ਼ਨਦਾਨ ਵੀ ਕਮਰਿਆਂ ਵਿੱਚ ਹੁੰਦੇ ਸੀਗੇ। ਦਾਣੇ ਵਗੈਰਾ ਪਾਉਣ ਲਈ ਪਹਿਲਾਂ ਪਹਿਲ ਕੋਠੜੀਆਂ ਹੁੰਦੀਆਂ ਸੀ ਜਿਨ੍ਹਾਂ ਦੀ ਜਗ੍ਹਾ ਬਾਅਦ ਲੋਹੇ ਦੀਆਂ ਵੱਡੀਆਂ ਪੇਟੀਆਂ ਨੇ ਲੈ ਲਈ ਸੀ। ਤੇ ਆਪਣੇ ਘਰ ਚੱਕੀ ਤੇ ਚਰਖਾ ਤਾਂ ਮੈਂ ਆਪਣੇ ਹੋਸ਼ ਸੰਭਾਲਦਿਆਂ ਤੱਕ ਦੇਖੀ ਆ ਜੀ। ਚਰਖਾ ਤਾਂ ਮੇਰੇ ਭਰਾ ਦੀ ਪਹਿਲੀ ਲੋਹੜੀ ਤੇ ਮੇਰੀ ਦਾਦੀ ਨੇ ਲੋਹੜੀ ਦੇ ਵਿੱਚ ਬਾਲ ਦਿੱਤਾ ਸੀ ਤੇ ਚੱਕੀ ਦਾ ਮੈਨੂੰ ਵੀ ਨੀ ਪਤਾ ਬਈ ਕਿੱਥੇ ਗਈ। ਉਹ ਪੇਂਡੂ ਘਰ ਸਾਫ ਸੁਥਰੇ ਤੇ ਸਾਦੇ ਢੰਗ ਨਾਲ ਸਜਾਏ ਹੁੰਦੇ ਸੀ। ਘਰਾਂ ਦੇ ਵਿੱਚ ਗੁਰੂਆਂ ਜਾਂ ਦੇਵੀ ਦੇਵਤਿਆਂ ਦੇ ਕੈਲੰਡਰ ਜਾਂ ਫੋਟੋਆਂ ਵਗੈਰਾ ਵੀ ਟੰਗੀਆਂ ਹੁੰਦੀਆਂ ਸੀ ਤੇ ਬਨੇਰਿਆਂ ਦੇ ਉੱਤੇ ਨਜ਼ਰ ਬੱਟੂ ਜਿਹੜੇ ਉਹ ਵੀ ਨਵੇਂ ਬਣੇ ਜਿਹੜੇ ਘਰ ਹੁੰਦੇ ਸੀ ਉਹਨਾਂ ਦੇ ਉੱਤੇ ਟੰਗੇ ਹੁੰਦੇ ਸੀਗੇ। ਵੈਸੇ ਤਾਂ ਜੀ ਦੇਖੋ, ਕਹਿੰਦੇ ਇੱਕ ਕੁੜੀ ਦਾ ਜੱਦੀ ਘਰ ਕਿਹੜਾ ਹੁੰਦਾ ਉਹ ਪਤਾ ਹੀ ਨਹੀਂ ਲੱਗਦਾ ਹੈ ਨਾ, ਪਰ ਫਿਰ ਵੀ ਮੈਂ ਜਿਹੜੀ ਗੱਲ ਕਰ ਰਹੀ ਹਾਂ ਉਹ ਆਪਣੇ ਉਸ ਘਰ ਦੀ ਕਰ ਰਹੀ ਹਾਂ ਜਿੱਥੇ ਮੈਂ ਬਚਪਨ ਸੰਭਾਲਿਆ, ਜਿੱਥੇ ਭੈਣ ਭਰਾਵਾਂ ਨਾਲ ਖੇਡਦੇ ਖੇਡਦੇ ਉਹ ਸਮਾਂ ਗੁਜ਼ਰਿਆ ਤੇ ਜਿਸ ਦੀਆਂ ਕੰਧਾਂ ਵਿੱਚ ਕਿਤੇ ਅੱਜ ਵੀ ਉਹ ਯਾਦਾਂ ਲੁਕੀਆਂ ਹੋਈਆਂ ਨੇ, ਹੈ ਨਾ। ਮੇਰੇ ਦਾਦੇ ਪੜਦਾਦਿਆਂ ਦਾ ਉਹ ਘਰ ਮੇਰੇ ਪਿੰਡ ਵਿੱਚ ਇੱਕ ਹੁਣ ਤਾਂ ਜੀ ਮਕਾਨ ਹੀ ਬਣ ਕੇ ਰਹਿ ਗਿਆ ਹੈ, ਕਿਉਂਕਿ ਘਰ ਤਾਂ ਉਹ ਸਾਡੇ ਸਭ ਨਾਲ ਹੁੰਦਾ ਸੀ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਘਰ ਤਾਂ ਉੱਥੇ ਵਸਣ ਵਾਲਿਆਂ ਦੇ ਨਾਲ ਉਹ ਘਰ ਬਣਦਾ, ਨਹੀਂ ਤਾਂ ਉਹ ਮਕਾਨ ਹੀ ਹੋ ਜਾਂਦਾ ਜੀ। ਘਰ ਦੇ ਰਿਟਾਇਰਮੈਂਟ ਤੋਂ ਬਾਅਦ ਸ਼ਹਿਰ ਦੇ ਵਿੱਚ ਜਾ ਕੇ ਵੱਸ ਗਏ ਤੇ ਬਾਕੀ ਭੈਣ ਭਰਾ ਮੇਰੇ ਵਾਂਗ ਵਿਦੇਸ਼ਾਂ ਵਿੱਚ ਚਲੇ ਗਏ ਤੇ ਉਹ ਘਰ ਜਿਸ ਦੀਆਂ ਪੁਰਾਣੀਆਂ ਨੀਹਾਂ ਤੇ ਨਵੀਆਂ ਕੰਧਾਂ ਉਸਰ ਗਈਆਂ ਨੇ ਜੀ, ਬਿਲਕੁਲ ਮੇਰੇ ਵਾਂਗ, ਜਿਵੇਂ ਮੇਰੀ ਜ਼ਿੰਦਗੀ ਦੀਆਂ ਨੀਹਾਂ ਦੇ ਵਿੱਚ ਪੰਜਾਬ ਦੀ ਮਿੱਟੀ ਹੈ ਤੇ ਉਹਨਾਂ ਦੇ ਉੱਪਰ ਖੜੀਆਂ ਕੰਧਾਂ ਇਹ ਵਿਦੇਸ਼ ਦੀਆਂ ਹੋ ਨਿਬੜੀਆਂ ਜੀ। ਸੋ ਇਹ ਗੱਲਬਾਤ ਅਸੀਂ ਕੀਤੀ ਹੈ ਜੀ ਇੱਕ ਪੇਂਡੂ ਘਰ ਦੀ, ਉਸ ਪਿੰਡ ਦੇ ਘਰ ਦੀ। ਸੋ ਜ਼ਰੂਰ ਉਮੀਦ ਹੈ ਜੀ ਤੁਸੀਂ ਵੀ ਇਹਨਾਂ ਘਰਾਂ ਦੇ ਵਿੱਚੋਂ ਆਪਣੇ ਘਰ ਦੀ ਜਿਹੜੀ ਆ ਕੋਈ ਯਾਦ ਜ਼ਰੂਰ ਤੁਹਾਨੂੰ ਯਾਦ ਆਈ ਹੋਣੀ ਹੈ, ਬੇਸ਼ੱਕ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਜਾਂ ਨਹੀਂ ਉਹ ਵੱਖਰੀ ਗੱਲ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਵਿਕਰਮਜੀਤ ਹੁਣੀ ਸਾਡੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸੋ ਵਿਕਰਮਜੀਤ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਬਹੁਤਾ ਸਮਾਂ ਨਹੀਂ ਰਹਿ ਗਿਆ, ਲੈਂਦੇ ਆ ਜੀ ਇੱਕ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ।
ਵੇਲਾ ਆ ਗਿਆ ਏ ਦਾਦੀ ਜੁਦਾਈ ਦਾ, ਸਾਂਝ ਮੁੜ ਕੇ ਆਉਣਾ ਨਹੀਂ, ਵੇਲਾ ਆ ਗਿਆ ਏ ਦਾਦੀ ਜੁਦਾਈ ਦਾ। ਮੈਂ
ਖਾਂਗੀਨਾ ਹੀਰੇ ਰੂਹਾਂ ਨਿਆਰੀਆਂ ਰਾਜ ਕੇ ਨਿਹਾਲਾਂ ਮੈਂ ਸੁਰਤਾਂ ਪਿਆਰੀਆਂ
ਜੀ ਅਸੀਂ ਸੁਣ ਰਹੇ ਸੀ ਜੀ ਬੱਬੂ ਜਲੰਧਰੀ ਹੁਣਾਂ ਦੀ ਫਰਮਾਇਸ਼ ਤੇ ਚਾਰ ਸਾਹਿਬਜ਼ਾਦੇ ਫਿਲਮ ਦੇ ਵਿੱਚੋਂ ਇਹ ਗੀਤ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਨੇ ਜ਼ਰੂਰ ਪਸੰਦ ਕੀਤਾ ਹੋਏਗਾ ਜੀ। ਸੋ ਵੇਲਾ ਆ ਗਿਆ ਹੈ ਜੁਦਾਈ ਦਾ ਜੀ ਗੀਤ ਦੇ ਬਾਅਦ ਹੁਣ ਸਾਡੇ ਕੋਲ ਵੀ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਜਿਹੜਾ ਸਮਾਂ ਉਹ ਨਹੀਂ ਬਚਿਆ ਕਿਉਂਕਿ ਇੱਕ ਅੱਜ ਖਾਸ ਮੁਲਾਕਾਤ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਹੈ ਰਿਕਾਰਡ ਕੀਤੀ ਹੋਈ ਹੈ ਰੂ ਪੰਜਾਬ ਦੀ ਭੰਗੜਾ ਅਕੈਡਮੀ ਐਡੀਲੇਡ ਦੇ ਜਿਹੜੇ ਮੈਂਬਰਸ ਹੈ ਉਹ ਆਪਣੀ ਇੱਕ ਪਹਿਲੀ ਵਰੇਗੰਢ ਪੂਰੀ ਹੋਣ ਤੇ ਇੱਕ ਸ਼ਾਨਦਾਰ ਸ਼ੋਅ ਦਾ ਆਯੋਜਨ ਕਰ ਰਹੇ ਹੈ ਜੀ ਵਿਰਸਾ ਨਾਈਟ ਕਰਕੇ। ਸੋ 3 ਸਪਟੈਂਬਰ ਨੂੰ ਸ਼ਾਮੀ 6 ਵਜੇ ਗੋਲਡਨ ਗਰੂਵ ਹਾਈ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ। ਸੋ ਤੁਸੀਂ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ ਤੇ ਉਹਦੀ ਵਧੇਰੇ ਜਾਣਕਾਰੀ ਦੇ ਲਈ ਜਿਹੜੀ ਇੰਟਰਵਿਊ ਹੈਗੀ ਆ ਉਹ ਤੁਸੀਂ ਹੁਣ ਜ਼ਰੂਰ ਸੁਣਨੀ ਹੈ ਜਿਹੜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਛੱਡ ਕੇ ਜਾ ਰਹੀ ਹੈ ਤੁਹਾਡੇ ਸਭ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ, ਜਾਂ ਕਿਤੇ ਟੈਕਨੀਕਲ ਪ੍ਰੋਬਲਮ ਕਰਕੇ ਕੋਈ ਵਿੱਚੋਂ ਜੇ ਕਿਤੇ ਡਿਸਕਨੈਕਟ ਹੋਇਆ ਹੋਵੇ ਸਾਡਾ ਪ੍ਰੋਗਰਾਮ ਤੇ ਉਹਦੇ ਲਈ ਵੀ ਮਾਫੀ ਮੰਗਦੇ ਹਾਂ ਜੀ। ਸੋ ਤੁਹਾਡੇ ਸਭ ਦੀ ਜਿਹੜੀ ਫੀਡਬੈਕ ਆ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਆਪਣੀ ਫੀਡਬੈਕ ਸਾਨੂੰ ਜ਼ਰੂਰ ਦੇਣੀ ਹੈ। feedback@harmanradio.com ਤੇ ਤੁਸੀਂ ਸਾਨੂੰ ਆਪਣੇ ਸੁਝਾਅ ਜਾਂ ਇਹ ਫੀਡਬੈਕ ਪ੍ਰੋਗਰਾਮ ਸੰਬੰਧੀ ਦੇ ਸਕਦੇ ਹੋ ਜੀ। ਸੋ ਪ੍ਰੋਗਰਾਮ ਨੂੰ ਹਮੇਸ਼ਾ ਹੀ ਅਸੀਂ ਹੋਰ ਨਿਖਾਰਨ ਦੀ ਕੋਸ਼ਿਸ਼ ਕਰਦੇ ਰਹੀਦਾ ਹੈਗਾ। ਸੋ ਉਹ ਤੁਹਾਡੇ ਸੁਝਾਵਾਂ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਤੁਸੀਂ ਇਹ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ। ਸੋ ਅੱਜ ਦਾ ਜਿਹੜਾ ਚੜਿਆ ਦਿਨ ਹੈ ਜੀ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬੜਾ ਖੂਬਸੂਰਤ ਹੋਵੇ, ਚੜ੍ਹਦੀਆਂ ਕਲਾਂ ਦੇ ਵਿੱਚ ਤਰੱਕੀਆਂ ਕਰਦੇ ਰਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਵੀ ਹੈਗੀਆਂ ਜੀ। ਹਜੇ ਤੱਕ ਸੰਦੀਪ ਦਹਿਲ ਹੁਣਾਂ ਦਾ ਜਿਹੜੀ ਨਖਰੋ ਦੇ ਵਾਂਗ ਜਿਹੜੀ ਨੌਕਰਾਂ ਦੇ ਵਾਂਗੂ ਰੱਖੇ ਦਿਲਦਾਰ ਨੂੰ ਤੇ ਜਗਤਾਰ ਸਿੰਘ ਹੁਣਾਂ ਦੀ ਫਰਮਾਇਸ਼ ਤੇ ਜਸਟੀਨ ਦਾ ਗੱਭਰੂ ਤੇ ਸੁਨੀਲ ਹੁਣਾਂ ਦੀ ਨੇ ਫਰਮਾਇਸ਼ ਕੀਤੀ ਸੀ ਜੀ ਪਿੰਡ ਦੀਆਂ ਗਲੀਆਂ ਦੀ ਗੁਰਦਾਸ ਮਾਨ ਦਾ ਗਾਇਆ ਹੋਇਆ ਗੀਤ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਇੰਟਰਵਿਊ ਤੋਂ ਬਾਅਦ ਇਹ ਵਾਲੇ ਗੀਤ ਜਿਹੜੇ ਤੁਹਾਡੀ ਫਰਮਾਇਸ਼ਾਂ ਤੇ ਜ਼ਰੂਰ ਚਲਾ ਦਿੱਤੇ ਜਾਣਗੇ। ਸੋ ਤੁਹਾਨੂੰ ਇੱਥੇ ਹੀ ਵਿਰਾਮ ਲਗਾਉਂਦੀ ਹਾਂ ਤੁਹਾਡੇ ਲਈ ਤੁਹਾਡੇ ਫਰਮਾਇਸ਼ੀ ਗੀਤ ਤੇ ਇਹ ਜਿਹੜੀ ਇੰਟਰਵਿਊ ਖਾਸ ਤੌਰ ਤੇ ਰਿਕਾਰਡ ਕੀਤੀ ਹੈ ਉਹ ਛੱਡ ਕੇ ਜਾ ਰਹੀ ਹਾਂ। ਅਗਲੇ ਹਫ਼ਤੇ ਬੁੱਧਵਾਰ ਨੂੰ ਇਸੇ ਟਾਈਮ ਫੇਰ ਮਿਲਾਂਗੇ ਜੀ। ਉਦੋਂ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਜੀ ਰੂ ਪੰਜਾਬ ਦੀ ਭੰਗੜਾ ਅਕੈਡਮੀ ਐਡੀਲੇਡ ਦੇ ਮੈਂਬਰਾਂ ਦੇ ਨਾਲ, ਜੋ ਇਸ ਸ਼ਨੀਵਾਰ 3 ਸਤੰਬਰ 2016 ਨੂੰ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਜਾ ਰਹੇ ਨੇ ਜੀ ਐਡੀਲੇਡ ਵਿੱਚ, ਜਿਸ ਦਾ ਨਾਮ ਹੈ ਵਿਰਸਾ ਨਾਈਟ।
ਜਿਵੇਂ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਜੀ ਕਿ ਇਹ ਸ਼ੋਅ ਜਿਹੜਾ ਇਹ ਸਾਨੂੰ ਸਾਡੇ ਵਿਰਸੇ ਦੀ ਯਾਦ ਤਾਂ ਦਵਾਏਗਾ ਹੀ, ਨਾਲ ਹੀ ਸਾਨੂੰ ਵਿਰਸੇ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰੇਗਾ। ਸੋ ਜੀ ਜ਼ਿਆਦਾ ਨਾ ਕਹਿੰਦੇ ਹੋਏ ਆਓ ਇਹ ਨਾਈਟ ਨੂੰ ਕਰਵਾਉਣ ਲਈ ਵਾਲੇ ਤੇ ਇਸ ਅਕੈਡਮੀ ਨੂੰ ਚਲਾਉਣ ਵਾਲੇ ਕੁਝ ਗੱਭਰੂਆਂ ਨਾਲ ਗੱਲਬਾਤ ਕਰਦੇ ਹਾਂ ਜੀ ਤੇ ਪੁੱਛਦੇ ਹਾਂ ਇਸ ਵਿਰਸਾ ਨਾਈਟ ਬਾਰੇ। ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਵਿਚ ਲਾਡੀ ਕੰਬੋਜ ਦੀਪ ਤੇ ਜਗਜੀਤ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
ਹਾਂਜੀ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ, ਧੰਨਵਾਦ
ਜੀ। ਧੰਨਵਾਦ ਤੁਹਾਡਾ ਜੀ, ਤੁਸੀਂ ਆਪਣਾ ਸਮਾਂ ਕੱਢ ਕੇ ਹਰਮਨ ਰੇਡੀਓ ਤੇ ਆਏ ਔਰ ਸਰੋਤਿਆਂ ਦੇ ਰੂਬਰੂ ਹੋ ਰਹੇ ਹੋ ਜੀ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਅਸੀਂ ਸ਼ੁਰੂ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਭੰਗੜਾ ਅਕੈਡਮੀ ਤੋਂ ਜਿਸ ਦਾ ਨਾਮ ਹੈ ਜੀ ਰੂਹ ਪੰਜਾਬ ਦੀ। ਕਿਉਂ ਜੀ, ਨਾਮ ਸੁਣ ਕੇ ਪੰਜਾਬ ਦੀ ਆਬੋ ਹਵਾ ਤੇ ਉੱਥੇ ਦੀ ਖੁਸ਼ਬੂ ਦੇ ਨਾਲ ਰੂਹ ਜਿਹੜੀ ਆ ਉਹ ਸੱਚਮੁੱਚ ਹੀ ਲਬਰੇਜ਼ ਜਿਹੜੀ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਜੀ ਲਾਡੀ ਕੰਬੋਜ ਹੁਣਾਂ ਨੂੰ ਪੁੱਛਦੇ ਆ ਕਿ ਇਹ ਅਕੈਡਮੀ ਕਦੋਂ ਤੋਂ ਸ਼ੁਰੂ ਹੋਈ ਤੇ ਆਸਟ੍ਰੇਲੀਆ ਦੇ ਵਿਚ ਕਿਸ ਤਰ੍ਹਾਂ ਸਬੱਬ ਬਣਿਆ ਇਹ ਅਕੈਡਮੀ ਸ਼ੁਰੂ ਹੋਣ ਦਾ?
ਹਾਂਜੀ, ਇਹ ਅਕੈਡਮੀ ਸਿਡਨੀ ਵਿਚ ਸਟਾਰਟ ਹੋਈ ਸੀ ਸਭ ਤੋਂ ਪਹਿਲਾਂ 2009 ਦੇ ਵਿਚ, ਤੇ 2009 ਦੇ ਵਿਚ ਸਿਡਨੀ ਅਜੀਤਪਾਲ ਭਾਜੀ, ਦਲਜੀਤ ਭਾਜੀ, ਅਮਰੀਕ ਸਿੰਘ ਭਾਜੀ, ਕੇਵਲ ਬਾਸੀ, ਗੁਰਦੀਪ ਸਿੰਘ, ਇਹਨਾਂ ਨੇ 2009 ਦੇ ਵਿਚ ਸ਼ੁਰੂ ਕੀਤੀ ਸੀ। 10 ਸਟੂਡੈਂਟ ਸੀਗੇ ਉਸ ਟਾਈਮ ਤੇ ਅੱਜ 2016 ਆ ਗਿਆ ਤੇ 250-300 ਦੇ ਪਲੱਸ ਸਟੂਡੈਂਟ ਇਹਨਾਂ ਕੋਲ ਹੈਗੇ ਆ ਤੇ ਇਹਨਾਂ ਦੀ ਬਹੁਤ ਵਧੀਆ ਇਹਨਾਂ ਨੂੰ ਰਿਸਪਾਂਸ ਮਿਲ ਰਿਹਾ ਸਿਡਨੀ ਦੇ ਵਿਚ ਤੇ ਉਸ ਤੋਂ ਬਾਅਦ ਚ ਫਿਰ ਐਡੀਲੇਡ ਦੇ ਵਿਚ ਸ਼ੁਰੂ ਕੀਤੀ ਗਈ ਹੈ।
ਬਹੁਤ ਵਧੀਆ ਜੀ। ਸੋ ਜੀ ਰੂਹ ਪੰਜਾਬ ਦੀ ਜਿਹੜਾ ਇੱਕ ਬੂਟਾ ਲੱਗਿਆ ਸੀ ਉਹ 2009 ਦੇ ਵਿਚ ਸਿਡਨੀ ਦੇ ਵਿਚ ਲਗਾਇਆ ਗਿਆ ਸੀ। ਸੋ ਬਹੁਤ ਵਧੀਆ ਜੀ, ਸੋਚੋ 5 ਬੱਚਿਆਂ ਤੋਂ 250 ਬੱਚਿਆਂ ਦਾ ਜੁੜਨਾ ਸਬੂਤ ਹੈ ਕਿ ਇਹ ਅਕੈਡਮੀ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ, ਸਾਡੇ ਪੰਜਾਬੀ ਜਿਹੜੇ ਨਵੀਂ ਪਨੀਰੀ ਹੈ ਇੱਥੇ ਦੀ ਉਹਨੂੰ ਕਿਸ ਤਰ੍ਹਾਂ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੋੜ ਰਹੇ ਨੇ। ਸੋ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ। ਤੇ ਇਹ ਸਿਡਨੀ ਦੀ ਗੱਲ ਸੀ, ਪਰ ਸਿਡਨੀ ਤੋਂ ਬਾਅਦ ਐਡੀਲੇਡ ਦੇ ਵਿਚ ਇਹ ਜਿਹੜੀ ਅਕੈਡਮੀ ਆਏ ਇਹ ਖੋਲਣ ਬਾਰੇ ਤੁਹਾਡਾ ਕਿੱਦਾਂ ਮਨ ਬਣਿਆ, ਇਹ ਕਿਵੇਂ ਸਬੱਬ ਬਣਿਆ, ਇਹਦੇ ਬਾਰੇ ਸਾਨੂੰ ਦੀਪ ਜੀ ਦੱਸਣਗੇ।
ਹਾਂਜੀ, ਐਡੀਲੇਡ ਦੇ ਵਿਚ ਪਹੁੰਚਣ ਦਾ ਸਫ਼ਰ ਜੋ ਰੂਹ ਪੰਜਾਬ ਦਾ ਹੈ ਜੀ ਉਹ ਥੋੜਾ ਜਿਹਾ ਤਾਂ ਹੈ ਲੰਬਾ, ਕਿਉਂਕਿ ਇਹਦੇ ਵਿਚ ਜਿਹੜੇ ਇਸ ਅਕੈਡਮੀ ਦੇ ਸੰਚਾਲਕ ਸਨ ਦਲਜੀਤ ਲਾਲੀ, ਉਹ ਮੇਰੇ ਬਹੁਤ ਹੀ ਕਲੋਜ਼ ਫਰੈਂਡ ਜਾਂ ਮੈਂ ਕਹਿ ਸਕਦਾ ਵੀ ਮੇਰੇ ਉਸਤਾਦ ਨੇ, ਤੇ ਉਹਨਾਂ ਨੇ ਮੈਨੂੰ ਜਦੋਂ ਮੈਂ ਇੰਡੀਆ ਸੀ ਉਦੋਂ ਹੀ ਕਿਹਾ ਸੀ ਵੀ ਜਿਸ ਦਿਨ ਤੂੰ ਆਸਟ੍ਰੇਲੀਆ ਪਹੁੰਚ ਗਿਆ, ਐਡੀਲੇਡ ਪਹੁੰਚ ਗਿਆ, ਤੇਰਾ ਪਹਿਲਾ ਕੰਮ ਜਾ ਕੇ ਇਹੀ ਆ ਵੀ ਤੂੰ ਅਕੈਡਮੀ ਨੂੰ ਉੱਥੇ ਚਲਾਉਣਾ ਹੈ। ਸੋ ਬਸ ਜਿਸ ਦਿਨ ਮੈਂ ਇੱਥੇ ਪਹੁੰਚ ਚੁੱਕਾ ਸੀ ਤੇ ਮੇਰੇ ਪਹੁੰਚਣ ਤੋਂ ਬਾਅਦ ਪੰਕਜ ਸ਼ਰਮਾ ਜੋ ਸਿਡਨੀ ਤੋਂ ਹੀ ਉਹਨਾਂ ਦੇ ਨਾਲ ਜੁੜੇ ਹੋਏ ਸੀ ਤੇ ਉਹ ਇੱਥੇ ਐਡੀਲੇਡ ਦੇ ਵਿਚ ਮੂਵ ਹੋ ਚੁੱਕੇ ਸਨ ਤੇ ਮੇਰੀ ਫਿਰ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਨਾਲ ਗੱਲਬਾਤ ਹੋਈ। ਦੈਨ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਗੱਲਬਾਤ ਸੀਗੀ ਉਹ ਦਲਜੀਤ ਭਾਜੀ ਨਾਲ ਖੋਲੀ ਵੀ ਹਾਂਜੀ ਅਸੀਂ ਹੁਣ ਇੱਥੇ ਰੈਡੀ ਹੈਗੇ ਆ ਇਸ ਅਕੈਡਮੀ ਨੂੰ, ਇਸ ਬੂਟੇ ਨੂੰ ਹੋਰ ਅੱਗੇ ਵਧਾਉਣ ਦੇ ਲਈ, ਤੇ ਫਿਰ ਬਸ ਉਹਨਾਂ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਅਸੀਂ ਮਤਲਬ ਕਿ ਇਹ ਸਟੈਪ ਚੱਕਿਆ ਵੀ ਅਸੀਂ ਹੁਣ ਇੱਥੇ ਸਟਾਰਟ ਕਰੀਏ ਤੇ ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਬੂਟੇ ਨੂੰ ਇੱਥੇ ਲਾਇਆ ਜੀ ਤੇ ਹੁਣ ਸਾਡੀ ਕੋਸ਼ਿਸ਼ ਆ ਵੀ ਇਹਨੂੰ ਹੋਰ ਅਸੀਂ ਵਧਾ ਸਕੀਏ
ਜੀ। ਸੋ ਇਹ ਜਜ਼ਬਾ ਲੈ ਕੇ ਤੁਸੀਂ ਪੰਜਾਬ ਤੋਂ ਹੀ ਇੱਥੇ ਪਹੁੰਚੇ ਹੋ, ਹੈ ਨਾ? ਸੋ ਜੀ ਬਿਲਕੁਲ ਜੀ, ਇਹ ਜਜ਼ਬੇ ਜਜ਼ਬਾਤਾਂ ਨਾਲ ਹੀ ਇਹੋ ਜਿਹੇ ਕੰਮ ਹੁੰਦੇ ਆ ਵੈਸੇ ਤੇ। ਸੋ ਜਿਹੜੇ ਭੰਗੜੇ ਹੋ ਗਏ, ਗਿੱਧੇ ਹੋ ਗਏ, ਇਹ ਚੀਜ਼ਾਂ ਜਜ਼ਬੇ ਤੋਂ ਬਿਨਾਂ ਤੇ ਹੁੰਦੀਆਂ ਵੀ ਨਹੀਂ। ਸੋ ਇੱਕ ਗੱਲ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਜਿਹੜੀ ਇਹ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਐਡੀਲੇਡ ਦੇ ਵਿਚ ਖੁੱਲਿਆ ਹੋਇਆ ਇਹਨੂੰ 1 ਸਾਲ ਹੋ ਗਿਆ ਔਰ ਬੜੀ ਹੀ ਮਨ ਨਾਲ ਔਰ ਬੜੀ ਹੀ ਇੱਕ ਕਹਿ ਲਓ ਕਿ ਅੱਛੀ ਭਾਵਨਾ ਦੇ ਨਾਲ ਇਹ ਜਿਹੜੇ ਗੱਭਰੂ ਹੈਗੇ ਸਾਡੇ ਐਡੀਲੇਡ ਦੇ ਕੰਮ ਕਰ ਰਹੇ ਨੇ ਔਰ ਬੜੇ ਹੀ ਬੱਚੇ ਜਿਹੜੇ ਆ ਉਹ ਇਸ ਅਕੈਡਮੀ ਨਾਲ ਜੁੜ ਰਹੇ ਨੇ। ਸੋ 1 ਸਾਲ ਦੇ ਵਿਚ, 1 ਸਾਲ ਹੋ ਗਿਆ ਨਾ ਇਸ ਅਕੈਡਮੀ ਖੁੱਲੇ ਨੂੰ, ਸੋ 1 ਸਾਲ ਦੇ ਵਿਚ ਇਹ ਜਿਹੜੀ ਰੂਹ ਪੰਜਾਬ ਦੀ ਆ ਜੀ ਇਹ ਕਿੱਥੋਂ ਕਿੱਥੇ ਤੱਕ ਪਹੁੰਚੀ ਹੈ ਤੇ ਇਹਦਾ ਇਹ 1 ਸਾਲ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਰਿਹਾ ਉਹਦੇ ਬਾਰੇ ਸਾਨੂੰ ਜਗਜੀਤ ਸਿੰਘ ਹੁਣੀ ਦੱਸਣਗੇ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ, ਤੇ ਸਫ਼ਰ ਜੀ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਰਿਹਾ, ਸਾਡੇ ਨਾਲ ਕਾਫੀ ਜਣੇ ਜੁੜੇ ਤੇ ਅਸੀਂ ਅਕੈਡਮੀ 5 ਜਣੇ 5-6 ਜਣੇ ਸ਼ੁਰੂ ਕੀਤੀ ਸੀ। ਮਹਾਰਾਜ ਦੀ ਕਿਰਪਾ ਨਾਲ ਅੱਜ ਅਸੀਂ ਹੁਣ ਤੱਕ ਤਕਰੀਬਨ 70-80 ਬੱਚੇ ਟ੍ਰੇਨ ਕਰ ਚੁੱਕੇ ਆ ਤੇ ਅਰਾਊਂਡ ਸਾਡੇ ਕੋਲ 10 ਮੁੰਡਿਆਂ ਦੀ ਟੀਮ ਆ, ਕੁੜੀਆਂ ਦੀ ਟੀਮ ਵੀ ਨਾਲ ਜੁੜੀ ਹੈ। ਤੇ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਸਾਲ ਪਹਿਲਾਂ ਜੁੜੇ ਬੱਚੇ ਇੰਗਲਿਸ਼ ਵਿੱਚ ਗੱਲ ਕਰਦੇ ਸੀਗੇ, ਉਹੀ ਅੱਜ ਬੱਚੇ ਪੰਜਾਬੀ ਚ ਫਤਿਹ ਬੁਲਾਉਂਦੇ ਆ ਜਾਂ ਸਤਿ ਸ੍ਰੀ ਅਕਾਲ ਗੱਲ ਕਰਦੇ ਆ ਜਾਂ ਕੋਈ ਆਪਣੇ ਢੋਲ ਜਾਂ ਤੁੰਬੀ ਦੀ ਕੋਈ ਗੱਲ ਕਰਦਾ ਆ, ਉਹ ਸੁਣ ਕੇ ਆਪਣੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੀ ਤੁਸੀਂ, ਅਸੀਂ ਸਕਰੈਚ ਤੋਂ ਸ਼ੁਰੂ ਕਰਕੇ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ। ਤੇ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਇਹ ਬੱਚੇ ਜੁੜੇ ਰਹਿਣ ਸਾਡੇ ਨਾਲ। ਇੱਦਾਂ
ਜੀ, ਬਹੁਤ ਖੂਬ, ਬਹੁਤ ਵਧੀਆ, ਬਿਲਕੁਲ ਸ਼ਾਲਾ। ਜਿਹੜਾ ਤੁਸੀਂ ਇਹ ਬੂਟਾ ਐਡੀਲੇਡ ਦੇ ਵਿੱਚ ਵੀ ਲਗਾਇਆ ਤੇ ਮੈਂ ਜ਼ਰੂਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਜਿਹੜਾ ਬੂਟਾ ਉਹਦੀ ਠੰਡੀ ਛਾਵੇਂ ਬੈਠਾਂਗੇ ਆਪਣੀ ਜਿਹੜੀ ਉਮਰ ਦੇ ਆਖਰੀ ਦਿਨ ਆ। ਮੈਨੂੰ ਲੱਗਦਾ ਵਧੀਆ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਅੱਗੇ ਉਸ ਵਿਰਸੇ ਨਾਲ ਜੁੜੇ ਦੇਖਾਂਗੇ ਤੇ ਬਹੁਤ ਹੀ ਖੁਸ਼ੀ ਹੋਵੇਗੀ। ਸੋ ਇੱਕ ਸਾਲ ਦੇ ਵਿੱਚ ਤੁਸੀਂ ਜਿਹੜੀ ਇਹ ਅਕੈਡਮੀ ਕਿੰਨੇ ਬੱਚਿਆਂ ਤੋਂ ਸ਼ੁਰੂ ਕੀਤੀ ਸੀ ਤੇ ਅੱਜ ਤੁਹਾਡੇ ਕੋਲ ਕਿੰਨੇ ਬੱਚੇ ਨੇ ਲਾਡੀ ਜੀ?
ਹਾਂਜੀ, ਆਪਣੇ 5 ਬੱਚੇ ਸੀਗੇ ਜੀ ਪਹਿਲਾਂ, ਜਦ 2009 ਦੇ ਵਿੱਚ ਸਟਾਰਟ ਕੀਤੀ ਸੀਗੀ, ਨਵੰਬਰ ਦੇ ਵਿੱਚ, ਅਗਸਤ ਨਵੰਬਰ ਚ ਸਟਾਰਟ ਕੀਤੀ ਸੀਗੀ ਤੇ ਅੱਜ ਕੰਟੀਨਿਊ 50 ਪਲੱਸ ਬੱਚੇ ਆ ਰਹੇ ਆ ਜਿਹੜੇ, ਤੇ ਉਹ ਸਾਰੇ ਆਪਣਾ ਜਿਹੜਾ ਵਿਰਸਾ ਨਾਈਟ ਪ੍ਰੋਗਰਾਮ ਆਇਆ ਉੱਥੇ ਪਰਫਾਰਮ ਵੀ ਕਰਨਗੇ ਸਾਰੇ। ਤੁਸੀਂ ਆਇਓ, ਦੇਖਿਓ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਛੇਤੀ
ਜੀ। ਜੀ, ਸੋ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਜੇ ਕਿ ਐਡੀਲੇਡ ਦੇ ਵਿੱਚ ਇਹ ਜਿਹੜੀ ਰੂਪ ਪੰਜਾਬ ਦੀ ਭੰਗੜਾ ਅਕੈਡਮੀ ਆ ਉਹ ਆਪਣੀ ਪਹਿਲੀ ਵਰੇ ਗੰਢ ਤੇ ਇਹ ਇੱਕ ਬੜਾ ਹੀ ਖੂਬਸੂਰਤ ਇੱਕ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆ ਰਹੀ ਹੈ ਜਿਸ ਦਾ ਨਾਮ ਹੈ ਜੀ ਵਿਰਸਾ ਨਾਈਟ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇਸ ਸ਼ਨੀਵਾਰ ਨੂੰ 3 ਸਤੰਬਰ 2016 ਨੂੰ ਇਹ ਵਿਰਸਾ ਨਾਈਟ ਕਰਵਾਉਣ ਜਾ ਰਹੇ ਨੇ। ਸੋ ਇਸ ਨਾਈਟ ਦੇ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ ਦੀਪ ਜੀ।
ਹਾਂਜੀ, ਇਸ ਨਾਈਟ ਦੇ ਬਾਰੇ ਜਾਣਕਾਰੀ ਇਸ ਤਰ੍ਹਾਂ ਹੈ ਜੀ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਕਲਚਰ ਨੂੰ ਅਸੀਂ ਵਧੀਆ ਢੰਗ ਦੇ ਨਾਲ ਸਾਰੇ ਸਰੋਤਿਆਂ ਦੇ ਸਾਹਮਣੇ ਪੇਸ਼ ਕਰ ਸਕੀਏ। ਤੇ ਇਸ ਦੇ ਵਿੱਚ ਬੇਸਿਕਲੀ ਸਾਡੇ ਸਿਰਫ ਪੰਜਾਬ ਤੋਂ ਹੀ ਨਹੀਂ, ਅਸੀਂ ਆਪਣੇ ਦੇਸ਼ ਇੰਡੀਆ ਤੋਂ, ਮਤਲਬ ਕਿ ਵੱਖਰੇ ਵੱਖਰੇ ਸਟੇਟਸ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕੁਛ ਨਾ ਕੁਛ ਅਸੀਂ ਜੋ ਹਰ ਇੱਕ ਸਟੇਟ ਦਾ ਆਪਣਾ ਫੋਕ ਹੈ ਉਹ ਅਸੀਂ ਦਿਖਾ ਸਕੀਏ। ਸੋ ਬੇਸਿਕਲੀ ਅਸੀਂ ਆਪਣੀ ਅਕੈਡਮੀ ਦੇ ਵਿੱਚੋਂ ਜੀ ਫਿਲਹਾਲ ਤਾਂ ਸਾਡੇ ਜਿਹੜੇ ਛੋਟੇ ਬੱਚੇ ਨੇ, ਜਿਹੜੇ ਲਰਨਰ ਨੇ, ਉਹ ਵੀ ਪਰਫਾਰਮ ਕਰਨਗੇ। ਦੈਨ ਉਸ ਤੋਂ ਪਹਿਲਾਂ ਜੋ ਜਦੋਂ ਅਸੀਂ ਸਟਾਰਟ ਕੀਤੀ ਸੀ ਅਕੈਡਮੀ ਤੇ ਉਸ ਟਾਈਮ ਤੇ ਜਿਹੜੇ ਬੱਚੇ ਸੀ ਉਹ ਵੀ ਪਰਫਾਰਮ ਕਰਨਗੇ, ਕੁੜੀਆਂ ਵੀ ਪਰਫਾਰਮ ਕਰ ਰਹੀਆਂ ਨੇ। ਦੈਨ ਉਸ ਤੋਂ ਬਾਅਦ ਜੀ ਦੂਸਰੀ ਸਟੇਟ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਜੀ, ਇੱਕ ਤਾਂ ਅਸੀਂ ਰਾਜਸਥਾਨੀ ਡਾਂਸ ਜੋ ਕਿ ਰਾਜਸਥਾਨ ਦਾ ਇੱਕ ਫੋਕ ਡਾਂਸ ਹੈ ਉਹ ਕਰਵਾ ਰਹੇ ਹਾਂ, ਤੇ ਉਸ ਤੋਂ ਬਾਅਦ ਜੀ ਇੱਕ ਅਸੀਂ ਕਰਵਾ ਰਹੇ ਹਾਂ ਜੀ ਸਾਊਥ ਇੰਡੀਆ ਤੋਂ, ਕੇਰਲਾ ਦੀ ਕੋਈ ਆਈਟਮ ਹੈ ਜੀ ਬੈਂਬੂ ਡਾਂਸ, ਉਹ ਹੋ ਰਿਹਾ ਹੈ ਜੀ। ਦੈਨ ਉਸ ਤੋਂ ਬਾਅਦ ਗੁਜਰਾਤ ਦੀ ਆਈਟਮ ਹੈ ਜੀ, ਉਹ ਹੈਗੀ ਜੀ ਗਰਬਾ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਹੋਰ ਅਸੀਂ ਕਰਵਾ ਰਹੇ ਹਾਂ ਜੀ, ਸਾਡੇ ਬਹੁਤ ਹੀ ਵਧੀਆ ਇੱਥੇ ਲੋਕਲ ਟੈਲੈਂਟ ਹੈ ਜੀ ਆਪਣੇ ਥੀਏਟਰ, ਫੇਕ ਲਾਈਵ ਥੀਏਟਰ, ਉਹ ਸਾਨੂੰ ਬਹੁਤ ਹੀ ਵਧੀਆ ਹਾਸ ਰਸ ਵਾਲਾ ਇੱਕ ਨਾਟਕ ਪੇਸ਼ ਕਰ ਰਹੇ ਨੇ ਸਾਡੇ ਸਾਰੇ ਸਰੋਤਿਆਂ ਵਾਸਤੇ, ਸਾਡੇ ਵਾਸਤੇ। ਤੇ ਉਸ ਤੋਂ ਬਾਅਦ ਸਾਡੇ ਜੋ ਕਿ ਇੱਕ ਬਹੁਤ ਹੀ ਆਪਣੇ ਕਲਚਰ ਦੇ ਨਾਲ ਰਿਲੇਟਡ ਭੰਗੜਾ ਗਿੱਧਾ, ਕਿਉਂਕਿ ਆਪਣੀ ਕੋਈ ਵੀ ਪੰਜਾਬ ਦੀ ਖਾਸ ਕਰਕੇ ਕੋਈ ਵੀ ਮੇਲਾ ਹੋਵੇ ਜਾਂ ਕੋਈ ਵੀ ਫੰਕਸ਼ਨ ਹੋਵੇ ਉਹ ਵਿਦਆਊਟ ਗਿੱਧਾ ਜਾਂ ਭੰਗੜਾ ਉਹ ਕਦੇ ਵੀ ਕੰਪਲੀਟ ਨਹੀਂ ਹੁੰਦਾ। ਸੋ ਇਸ ਦੇ ਨਾਲ ਸਾਡੇ ਨਾਲ ਬਹੁਤ ਹੀ ਜ਼ਿਆਦਾ ਸਾਡਾ ਸਾਥ ਦੇ ਰਹੇ ਨੇ ਜੀ ਸਾਂਝ ਗਰੁੱਪ ਤੋਂ, ਉਹ ਸਾਡੇ ਲਈ ਪੇਸ਼ ਕਰ ਰਹੇ ਨੇ ਜੀ ਬਹੁਤ ਹੀ ਵਧੀਆ ਗਿੱਧਾ, ਠੀਕ ਹੈ ਜੀ। ਉਹ ਮੈਂ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਦੱਸਾਂਗਾ, ਕਿਉਂਕਿ ਜੇ ਮੈਂ ਸਾਰਾ ਕੁਝ ਤੁਹਾਨੂੰ ਹੁਣ ਦੱਸ ਦਾਂਗਾ ਤੇ ਫਿਰ ਤੁਸੀਂ ਸੋਚੋਗੇ ਵੀ ਨਹੀਂ ਠੀਕ ਹੈ ਜੀ ਇੱਥੇ ਬੈਠ ਕੇ ਆਪਾਂ ਸੁਣ ਲਿਆ ਵੀ ਕੀ ਹੋ ਰਿਹਾ। ਤੇ ਮੈਂ ਇਹ ਚਾਹਾਂਗਾ ਵੀ ਤੁਸੀਂ ਸਾਰੇ ਜਾਣੇ ਸਾਡਾ ਸਾਥ ਦਿਓ ਤੇ ਉੱਥੇ ਪਹੁੰਚੋ, ਆ ਕੇ ਉਸ ਨੂੰ ਇੰਜੋਏ ਕਰੋ ਤੇ ਸਾਨੂੰ ਦੱਸੋ।
ਬਹੁਤ ਵਧੀਆ ਦੀਪ ਜੀ, ਮੈਨੂੰ ਤੇ ਸੁਣ ਕੇ ਐਕਸਾਈਟਮੈਂਟ ਹੋ ਰਹੀ ਹੈ ਕਿ ਸੋਚੋ ਇੱਕ ਰਾਤ ਹੈ ਨਾ ਕੁਝ ਘੰਟਿਆਂ ਦੇ ਵਿੱਚ ਹੀ ਇੱਕ ਛੱਤ ਦੇ ਥੱਲੇ ਸੀ ਪੂਰੇ ਪੰਜਾਬ ਦਾ ਜਿਹੜਾ ਵਿਰਸਾ ਤੁਸੀਂ ਕਹਿ ਲੋ, ਚਾਹੇ ਰਾਜਸਥਾਨ ਦਾ ਘੂਮਰ ਹੋਵੇ ਜਾਂ ਗੁਜਰਾਤ ਦਾ ਗਰਬਾ ਹੋਵੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਕੇਰਲਾ ਦਾ ਕੋਈ ਬੈਂਬੂ ਡਾਂਸ ਹੈ ਨਾ, ਔਰ ਪੰਜਾਬ ਦਾ ਗਿੱਧਾ ਤੇ ਭੰਗੜਾ, ਮੇਰੇ ਤੇ ਮੂੰਹ ਚ ਹੁਣੇ ਪਾਣੀ ਆ ਰਿਹਾ, ਮੇਰੇ ਤੋਂ ਜੀ ਸ਼ਨੀਵਾਰ ਤੱਕ ਦਾ ਇੰਤਜ਼ਾਰ ਵੀ ਨਹੀਂ ਹੋਣਾ। ਤੇ ਬੜੀ ਹੀ ਸ਼ਾਨਦਾਰ ਜਿਹੜੀ ਰਾਤ ਹੋਏਗੀ, ਰੱਬ ਕਰੇ ਬਹੁਤ ਵਧੀਆ ਪ੍ਰੋਗਰਾਮ ਜਾਏ। ਅੱਛਾ ਤੁਸੀਂ ਇੱਕ ਇਹ ਜ਼ਰੂਰ ਦੱਸੋ ਕਿ ਟਿਕਟਸ ਕਿੱਥੋਂ ਮਿਲ ਰਹੀਆਂ ਨੇ ਇਹਦੇ ਲਈ, ਜੇ ਸਾਡੇ ਸਰੋਤੇ ਜਿਹੜੇ ਸੁਣ ਰਹੇ ਆ ਜਿਨ੍ਹਾਂ ਨੇ ਆਉਣ ਲਈ ਇੰਟਰਸਟਿਡ ਜਾਂ ਚਾਹਵਾਨ ਹੈਗੇ ਆ, ਉਹ ਟਿਕਟਸ ਕਿੱਥੋਂ ਲੈ ਸਕਦੇ ਆ?
ਹਾਂਜੀ, ਟਿਕਟ ਵੈਸੇ ਤਾਂ ਅਸੀਂ ਕਾਫੀ ਸ਼ੋਪ ਤੇ ਡ੍ਰੌਪ ਕੀਤੀਆਂ ਸੀਗੀਆਂ, ਉਹ ਤਾਂ ਆਲਮੋਸਟ ਸੋਲਡ ਹੋ ਚੁੱਕੀਆਂ ਨੇ। ਤੇ ਹੁਣ ਤੁਸੀਂ ਟਿਕਟ ਜੇ ਲੈਣੀ ਹੋਵੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 0425-460-910 ਇਸ ਨੰਬਰ ਤੇ, ਤੁਸੀਂ ਕਾਲ ਕਰਕੇ ਮੈਨੂੰ ਟਿਕਟ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਡ੍ਰੌਪ ਵੀ ਕਰ ਦੂੰਗਾ। ਜੇ ਤੁਸੀਂ ਮੈਨੂੰ ਬੁੱਕ ਕਰਵਾ ਦਿਓ ਮੈਂ ਤੁਹਾਨੂੰ ਡ੍ਰੌਪ ਕਰ ਦੂੰਗਾ। ਤੇ ਟਿਕਟ ਵੀ ਬਹੁਤ ਜ਼ਿਆਦੀਆਂ ਨਹੀਂ ਰਹਿੰਦੀਆਂ, ਥੋੜੀਆਂ ਰਹਿੰਦੀਆਂ ਹੈਗੀਆਂ। ਤੇ ਇੱਕ ਤੁਸੀਂ ਸੁਣਨ ਵਾਲੇ ਸਾਰੇ ਸਰੋਤੇ ਜਿਹੜਿਆਂ ਨੂੰ ਰਿਕੁਐਸਟ ਹੈ ਕਿ 6 ਵਜੇ 6 PM ਸ਼ੁਰੂ ਹੋਣਾ ਹੈ ਪ੍ਰੋਗਰਾਮ 3 ਤਰੀਕ ਨੂੰ ਸੈਟਰਡੇ, ਤੇ ਕੋਸ਼ਿਸ਼ ਕਰਿਓ ਕਿ 6 ਵਜੇ ਹੀ ਪਹੁੰਚਿਓ। ਮੋਸਟਲੀ ਆਪਣੇ ਕੀ ਕਰਦੇ ਹੁੰਦੇ ਵੀ ਲੇਟ ਆ ਜਾਂਦੇ ਬਾਅਦ ਚ, ਫਿਰ ਮੈਂ ਨਹੀਂ ਚਾਹੁੰਦਾ ਕਿ ਕੋਈ ਤੁਸੀਂ ਵੀ ਪਰਫਾਰਮੈਂਸ ਮਿਸ ਕਰੋ, ਕਿਉਂਕਿ ਕੋਈ ਵੀ ਪਰਫਾਰਮੈਂਸ ਮਿਸ ਕਰਨ ਵਾਲੀ ਨਹੀਂ ਹੈਗੀ, ਤੇ ਇੱਕ ਤੋਂ ਇੱਕ ਵੱਧ ਕੇ ਪਰਫਾਰਮੈਂਸ ਹੋਊਗੀ। ਤੇ ਫਿਰ ਲਾਸਟ ਵਿੱਚ ਤੁਹਾਨੂੰ ਅਸੀਂ ਆਪਣਾ ਭੰਗੜਾ ਵੀ ਦਿਖਾਵਾਂਗੇ। ਠੀਕ ਹੈ ਜੀ, ਠੀਕ ਹੈ ਸਫਰੀ ਜੀ, ਕਰਿਓ ਗੱਲ।
ਜੀ ਬਿਲਕੁਲ ਜੀ ਬਿਲਕੁਲ, ਟਾਈਮ ਤੇ ਪਹੁੰਚਾਂਗੇ ਪੂਰੇ 6 ਵਜੇ ਜਿਹੜੇ ਆ ਉਹ ਪ੍ਰੋਗਰਾਮ ਨੇ ਸ਼ੁਰੂ ਹੋ ਜਾਣਾ। ਸੋ ਜੀ ਸਾਰਿਆਂ ਨੇ ਬਿਲਕੁਲ ਟਾਈਮ ਤੇ ਪਹੁੰਚ ਜਾਣਾ ਹੈ, ਕਿਉਂਕਿ ਪ੍ਰੋਗਰਾਮ ਜਿਹੜਾ ਬੜਾ ਹੀ ਸ਼ਾਨਦਾਰ ਹੋਣ ਵਾਲਾ ਹੈ। ਸੋ ਤਕਰੀਬਨ ਕਿੰਨੇ ਕੁ ਦਰਸ਼ਕਾਂ ਦੀ ਆਮਦ ਹੈ ਤੁਹਾਨੂੰ ਲੱਗਦਾ ਕਿ ਹੋ ਜਾਏਗੀ, ਇਹਦੇ ਬਾਰੇ ਜਗਜੀਤ ਜੀ ਦੱਸਣਗੇ।
ਦੇਖੋ ਜੀ, ਅਸੀਂ ਹੁਣ ਤੱਕ 550 ਤੋਂ ਲੈ ਕੇ 600 ਟਿਕਟ ਆਲਰੇਡੀ ਸੋਲਡ ਆਊਟ ਕਰ ਚੁੱਕੇ ਹਾਂ, ਤੇ ਸਾਨੂੰ ਉਮੀਦ ਹੈ ਜੀ ਕਿ 800 ਦੀ ਸੀਟਿੰਗ ਵਿੱਚ 700 ਬੰਦੇ ਸਾਡੀ ਆ ਰਹੇ ਨੇ ਉੱਥੇ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੰਨੇ 700 ਬੰਦਾ ਆ ਰਿਹਾ ਉਹ ਐਟਲੀਸਟ ਵਧੀਆ ਟਾਈਮ ਇੰਜੋਏ ਕਰਨ ਉੱਥੇ ਆਪਣਾ। ਤੇ
6 ਵਜੇ ਤੋਂ ਲੈ ਕੇ ਕਿੰਨਾ ਟਾਈਮ ਹੈ, ਲਗਭਗ ਕਿੰਨੀ ਦੇਰ ਚੱਲੇਗਾ ਪ੍ਰੋਗਰਾਮ?
ਹਾਂਜੀ ਜੀ, ਵੈਸੇ ਅਸੀਂ ਕੋਈ ਟਾਈਮ ਫਿਕਸ ਤਾਂ ਨਹੀਂ ਰੱਖਿਆ, ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪੰਜਾਬੀਆਂ ਦਾ ਸ਼ੋਅ ਆ, ਜਿੰਨਾ ਮਰਜ਼ੀ ਵਧਾ ਲਓ, ਪਰ ਅਸੀਂ ਫੇਰ ਵੀ ਇੱਥੇ ਦੇ ਹਿਸਾਬ ਨਾਲ ਕੁਛ ਲਿਮਿਟਸ ਹੈਗੀਆਂ ਜਿਹੜੀਆਂ ਅਸੀਂ ਨਹੀਂ ਕ੍ਰੋਸ ਕਰ ਸਕਦੇ। ਸੋ ਅਸੀਂ 6 ਤੋਂ ਲੈ ਕੇ 11 ਵਜੇ ਤੱਕ ਮੀਨਸ ਫਿਨਿਸ਼ ਕਰ ਰਹੇ ਹਾਂ ਸਾਰਾ ਕੁਛ। ਤੇ
ਇਹ ਜਿਹੜਾ ਇਹ ਸਾਰੀਆਂ ਆਈਟਮਸ ਹੀ ਹੋਣਗੀਆਂ ਜਾਂ ਬਾਅਦ ਵੀ ਜਿਸ ਤਰ੍ਹਾਂ ਕੋਈ ਡੀਜੇ ਵਗੈਰਾ ਹੁੰਦਾ ਉਹ ਵੀ ਤੁਸੀਂ ਇਨਕਲੂਡਿਡ ਦੱਸ ਰਹੇ ਹੋ?
ਹਾਂਜੀ, ਇਹਦੇ ਵਿੱਚ ਕੱਲੀਆਂ ਮਤਲਬ ਫੰਕਸ਼ਨ ਨਹੀਂ ਆ, ਉਸ ਤੋਂ ਬਾਅਦ ਸਾਡੀਆਂ ਜੋ ਵੀ ਸਾਰਾ ਫੰਕਸ਼ਨ ਹੈਗਾ ਉਹ ਤਕਰੀਬਨ 10 ਵਜੇ ਦੇ ਨੀਅਰ ਅਬਾਊਟ ਫਿਨਿਸ਼ ਹੋ ਜਾਏਗਾ। ਉਸ ਤੋਂ ਬਾਅਦ ਜੀ ਅਸੀਂ ਡੀਜੇ ਦਾ ਪ੍ਰਬੰਧ ਕੀਤਾ ਹੋਇਆ ਹੈ। ਹਾਂਜੀ, ਅੱਧਾ ਘੰਟਾ ਡੀਜੇ ਚੱਲੇਗਾ ਜੀ, ਉਹ ਮਤਲਬ ਕਿ ਅਸੀਂ GT ਰੋਡ ਸ਼ੋ ਡੀਜੇ ਕਰਿਊ ਮੀਨਸ ਅਸੀਂ ਆਪ ਹੀ ਇਹ ਬਿਜ਼ਨਸ ਚਲਾ ਰਹੇ ਹਾਂ ਤੇ ਅਸੀਂ ਆਪ ਹੀ ਲਾਵਾਂਗੇ ਜੀ, ਤੇ ਅੱਧੇ ਘੰਟੇ ਤੱਕ ਹੀ ਇਹ ਚੱਲੇਗਾ। ਦੈਨ ਨੀਅਰਲੀ 10:30 ਤੋਂ 11 ਦੇ ਵਿੱਚ ਫਿਨਿਸ਼ ਹੋ ਜਾਏਗਾ ਜੀ ਇਹ ਸਾਰਾ ਫੰਕਸ਼ਨ।
ਠੀਕ ਹੈ ਜੀ, ਸੋ ਐਡੀਲੇਡ ਵਾਸੀ ਬੜੀਆਂ ਧਮਾਲਾਂ ਪੈਣ ਵਾਲੀਆਂ ਨੇ ਜੀ, ਜਿਹੜੀਆਂ 3-4 ਘੰਟੇ ਲੱਗਣੇ ਆ, ਖੂਬ ਰੰਗ ਵੱਜਣਾ। ਦੇਖੋ ਜੀ, ਸਾਰੇ ਵੱਖ ਵੱਖ ਜਿਹੜੀਆਂ ਸਟੇਟਸ ਹੈਗੀਆਂ, ਵੱਖ ਵੱਖ ਰਾਜਾਂ ਦੇ ਜਿਹੜੇ ਡਾਂਸ ਤੇ ਹੈਗੇ ਹੀ ਆ, ਪਰ ਉਸ ਦੇ ਨਾਲ ਨਾਲ ਜਿਹੜਾ ਬਾਅਦ ਵਿਚ ਡੀਜੇ ਦੀ ਧਮਾਲ ਵੀ ਪੈਣੀ ਆ। ਸੋ ਜੀ ਮਿਸ ਕਿਸੇ ਨੇ ਨੀ ਕਰਨਾ, ਸਾਰਿਆਂ ਨੇ 3 ਸਤੰਬਰ ਦੀ ਜਿਹੜੀ ਹੈ ਤਾਰੀਖ ਆ ਉਹ ਨੋਟ ਕਰ ਲਓ, ਤੇ 3 ਸਤੰਬਰ ਨੂੰ ਅਸੀਂ ਪਹੁੰਚਣਾ ਹੈ। ਉਹ ਤੁਸੀਂ ਵੈਨਿਊ ਤੇ ਦੱਸ ਜਾਓ ਸਾਨੂੰ, ਹੋ ਕਿੱਥੇ ਰਿਹਾ ਹੈ?
ਹਾਂਜੀ, ਆਪਣਾ ਗੋਲਡਨ ਗਰੂਵ ਹਾਈ ਸਕੂਲ ਹੋ ਰਿਹਾ ਜੀ ਇਹ, ਤੇ ਡੇਮ ਰੋਮਾ ਮਿਚਰ ਪਾਰਕ ਆ ਜੀ ਗੋਲਡਨ ਗਰੂਵ ਹਾਈ ਸਕੂਲ। 6 ਵਜੇ ਉੱਥੇ ਜ਼ਰੂਰ ਪਹੁੰਚੋ ਜੀ, ਤੇ 5 ਵਜੇ ਵੈਸੇ ਗੇਟ ਓਪਨ ਕਰ ਦੇਣਾ ਆਪਾਂ, ਤੁਸੀਂ 5 ਵਜੇ ਹੀ ਪਹੁੰਚਣਾ, 6 ਵਜੇ ਤਾਂ ਆਪਣਾ ਪ੍ਰੋਗਰਾਮ ਸਟਾਰਟ ਹੈ। 5 ਵਜੇ ਤੁਸੀਂ ਉੱਥੇ ਪਹੁੰਚੋਗੇ ਤਾਂ ਫਿਰ ਤੁਸੀਂ ਆਪਣੀ ਐਂਟਰੀ ਵਗੈਰਾ ਕਰਕੇ ਵਧੀਆ ਸੀਟ ਤੁਹਾਨੂੰ ਮਿਲੂਗੀ, ਤੇ ਤੁਸੀਂ 5 ਵਜੇ ਉੱਥੇ ਪਹੁੰਚੋ, ਤੇ 6 ਵਜੇ ਪੂਰੇ ਪ੍ਰੋਗਰਾਮ ਸਟਾਰਟ ਹੈ ਗੋਲਡਨ ਗਰੂਵ ਹਾਈ ਸਕੂਲ 6 PM।
ਜੀ ਦੇਖੋ, 6 ਤੋਂ ਤੁਸੀਂ ਦੱਸਿਆ ਕਿ 10-11 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਚੱਲਣ ਦੀ ਉਮੀਦ ਹੈਗੀ ਹੈ। ਸੋ ਖਾਣੇ ਦਾ ਕੀ ਪ੍ਰਬੰਧ ਹੋਏਗਾ ਉਹ ਵੀ ਦੱਸੋ, ਕਿ ਕੁਝ ਖਾਣ ਪੀਣ ਦਾ ਪ੍ਰਬੰਧ ਵੀ ਹੈ ਉੱਥੇ?
ਹਾਂਜੀ, ਖਾਣ ਪੀਣ ਦਾ ਪ੍ਰਬੰਧ ਤਾਂ ਜ਼ਰੂਰ ਰੱਖਿਆ ਜੀ। ਦੇਖੋ ਹੁਣ ਕਿਸੇ ਨੂੰ ਅਸੀਂ ਭੁੱਖੇ ਦਾ ਨਹੀਂ ਮਾਰ ਸਕਦੇ, ਤੇ ਇਸ ਕਰਕੇ ਉੱਥੇ ਸਟਾਲ ਹੋਣਗੇ ਜੀ ਖਾਣ ਪੀਣ ਵਾਸਤੇ, ਹਰ ਇੱਕ ਤਰੀਕੇ ਦਾ ਪ੍ਰਬੰਧ ਕੀਤਾ ਗਿਆ, ਤੇ ਉਹ ਤੁਸੀਂ ਆਓ ਬੈਠ ਕੇ ਖਾਓ ਪੀਓ ਤੇ ਭੰਗੜੇ ਪਾਓ ਤੇ ਇੰਜੋਏ ਕਰੋ।
ਜੀ ਜੀ, ਸੋ ਬਹੁਤ ਵਧੀਆ ਲੱਗਾ ਤੁਹਾਡੇ ਸਭ ਨਾਲ ਗੱਲਬਾਤ ਕਰਕੇ। ਸੋ ਇਹ ਜਿਹੜਾ ਤੁਸੀਂ ਇੱਕ ਪਰਿਵਾਰਕ ਸ਼ੋਅ ਜਿਹੜਾ ਪੇਸ਼ ਕਰਨ ਜਾ ਰਹੇ ਹੋ ਰੂਪ ਪੰਜਾਬ ਦੀ ਭੰਗੜਾ ਅਕੈਡਮੀ ਦੇ 1 ਸਾਲ ਐਡੀਲੇਡ ਦੇ ਵਿੱਚ ਪੂਰਾ ਹੋਣ ਤੋਂ ਬਾਅਦ, ਸੋ ਸਾਡੇ ਹਰਮਨ ਰੇਡੀਓ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਸ਼ੁਭ ਇੱਛਾਵਾਂ ਨੇ ਕਿ ਜਿਹੜਾ ਤੁਹਾਡਾ ਸ਼ੋਅ ਹੈ ਉਹ ਬਹੁਤ ਸਫਲ ਜਾਵੇ, ਤੇ ਜਿਹੜੇ ਵੀ ਦਰਸ਼ਕ ਉੱਥੇ ਦੇਖਣ ਪਹੁੰਚਣ ਉਹ ਖੂਬ ਇੰਜੋਏ ਕਰਕੇ ਆਉਣ ਜੀ। ਮੈਂ ਖੁਦ ਆਉਣ ਵਾਲੀ ਹਾਂ ਜ਼ਰੂਰ ਸ਼ੋਅ ਦੇ ਵਿੱਚ। ਸੋ ਧਮਾਲਾਂ ਗੱਲਾਂ ਪੈਣਗੀਆਂ ਤੇ ਸਾਰਿਆਂ ਨੇ ਜੀ 3 ਸਤੰਬਰ ਨੂੰ ਜ਼ਰੂਰ ਪਹੁੰਚਣਾ। ਸੋ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਡੀ ਜਿਹੜੀ ਤੁਸੀਂ ਆਮਦ ਕੀਤੀ ਹੈ ਸਾਂਝ ਪਾਈ ਹੈ ਹਰਬਨ ਰੇਡੀਓ ਦੇ ਨਾਲ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਜੀ।
ਧੰਨਵਾਦ ਜੀ, ਥੈਂਕ ਯੂ।
ਸਾਡੇ ਵੱਲੋਂ ਵੀ ਜੀ ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਅਸੀਂ ਸੁਖਪ੍ਰੀਤ ਹੋਣਾ ਦਾ, ਤੁਸੀਂ ਇਹਨਾਂ ਨੂੰ ਵੀ ਦੇਖੋਗੇ ਉੱਥੇ। ਤੇ ਇੱਕ ਵਾਰੀ ਫਿਰ ਮੈਂ ਦੱਸ ਦੇਣਾ ਆਪਣਾ ਟਿਕਟ ਵਾਸਤੇ ਨੰਬਰ 0425-460-910 ਨੰਬਰ ਤੇ ਤੁਸੀਂ ਕਰ ਸਕਦੇ ਹੋ ਕਾਲ ਟਿਕਟ ਵਾਸਤੇ। ਤੇ ਹਰਮਨ ਰੇਡੀਓ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਆਪਣਾ ਦਿੱਤਾ ਮੌਕਾ ਕਿ ਆਪਣਾ ਵਿਰਸੇ ਬਾਰੇ ਜਾਣਕਾਰੀ ਸਾਂਝੀ ਕਰ ਸਕੀਏ ਇਸੇ ਰਾਹੀਂ, ਕਿਉਂਕਿ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਆ ਤੁਸੀਂ ਰੇਡੀਓ ਤੇ ਦੱਸੋ। ਤੇ ਵੈਸੇ ਬਹੁਤ ਵਧੀਆ, ਥੈਂਕ ਯੂ ਜੀ। ਸੁਖਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ
ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ, ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਮੈਂ ਮੇਰੇ ਉੱਤੇ ਵਰਦੇ ਨਾਜ਼ੁਕ ਦਿਲ ਤੋੜਦਾ ਆ, ਤੋੜਦਾ ਆ। ਤੂੰ ਹਾਂ ਵੀ ਨੀ ਕਰਦੀ ਗੱਭਰੂ, ਤੂੰ ਨਾ ਵੀ ਨੀ ਕਰਦੀ ਗੱਭਰੂ, ਜਦ ਮੈਂ ਕੁੜੀਆਂ ਕੋਲ ਖੜ ਜਾਵਾਂ, ਮੈਂ ਸੁਣਿਆ ਬਾਲਾ ਸੜਦੀ, ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ ਆ, ਦੌੜਦਾ ਆ। ਤੂੰ ਹਾਂ ਵੀ ਨੀ ਕਰਦੀ ਗੱਭਰੂ, ਚਾਲੇ ਟੰਗਿਆ ਇੱਕ ਦਿਲ ਹੀ ਤੇ ਤੋਂ ਮੰਗਿਆ, ਤੂੰ ਕਿਉਂ ਜਾਨੀ ਤੜਪਾਉਣੀ, ਦੱਸ ਦੇ ਸਿੱਧਾ ਕੀ ਚਾਹੁੰਦੀ। ਤੂੰ ਹਾਂ ਵੀ ਨੀ ਕਰਦੀ ਗੱਭਰੂ, ਨੀ ਤੂੰ ਨਾ ਵੀ ਨੀ ਕਰਦੀ ਗੱਭਰੂ, ਨੀ ਤੂੰ ਨਾ ਵੀ ਨੀ ਕਰਦੀ ਗੱਭਰੂ, ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
बचपन चला गया ते जवानी चली गई वो जिंदगी दी कीमती निशानी चली गई मुड़ मुड़ याद सतावे पिंड दिया गलिया दी मुड़ मुड़ याद सतावे पिंड दिया गलिया दी ओ कदे दी फिरदी बीबी थलिया दी सस्ती ले लो दर्जन केले फलिया दी केले फलिया दी कुड़ती कौन सुवावे कुड़दिया डलिया दी कुड़ती कौन सुवावे कुड़दिया डलिया दी मुड़ मुड़िया सतावे पिंड दिया गलिया दी पिंड दिया गलिया दी पिंड दिया गलिया दी मां दी हल्ला शेरी शेर बना देंदी बेअद रिड़के दा छन्ना मुनू ला देंदी हुण भी हासी आउंदी बगदियां नलियां दी भी हासी आउंदी बगदियां नलियां दी मुड़ मुड़िया सतावे पिंड दियां गलियां दी पिंड दियां गलियां दी पिंड दियां गलियां दी पूछा फड़ के तारी लाउण दिया मच्छा दिया पूछा फड़ के तारी लाउण दिया कौन बुलाओ गल्ला यारी लाउण दिया कदर उत्ते आके तुर गई कच्चियां कलियां दी रुपया के तुर गई कच्चियां कलियां दी मुड़ मुड़िया सतावे पिंड दियां गलियां दी पिंड दियां गलियां दी पिंड दियां गलियां दी जोड़ स्पीकर लगने नहीं ओ तो मंजिया नू जोड़ स्पीकर लगने नहीं जेड़े वाजे वज गए मुड़के बजने नहीं माणिक हद मुका गया नवियां कलियां दी माणिक हद मुका